मालूमात फ्री रजिस्ट्रेशन वास्ते विजिट करो fantasticfest.com।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ ਅੱਜ ਤੋਂ ਕੋਈ ਦੋ ਤੋਂ ਤਿੰਨ ਸਾਲ ਪਹਿਲਾਂ ਆਪਾਂ ਮੋਸਟ ਆਫ ਦਾ ਟਾਈਮ ਜਿਹੜਾ ਸੀਗਾ ਉਹ ਮੈਡੀਕਲ ਪੁਆਇੰਟ ਆਫ ਵਿਊ ਨਾਲ ਗੱਲ ਕਰਦੇ ਸੀਗੇ। ਹਮੇਸ਼ਾ ਸਾਡੇ ਪ੍ਰੋਗਰਾਮ ਦੇ ਉੱਤੇ ਕੈਨੇਡੀਅਨ ਜਾਂ ਅਮੈਰੀਕਨ ਲਾਈਸੈਂਸ ਡਾਕਟਰ ਹੁੰਦੇ ਸੀਗੇ ਜਿਹੜੇ ਕਿ ਤੁਹਾਡੇ ਸਵਾਲਾਂ ਦੇ ਲਾਈਵ ਜਵਾਬ ਦਿੰਦੇ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਫਿਰ ਅਸੀਂ ਇਹ ਪ੍ਰੋਗਰਾਮ ਮੈਡੀਕਲ ਦਾ ਸ਼ੁਰੂ ਕੀਤਾ। 4:10 'ਤੇ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਇੰਚਾਰਜ ਨੇ, ਉਹ ਤੁਹਾਡੇ ਸਵਾਲਾਂ ਦੇ ਅੱਜ ਪਹਿਲੇ ਦਿਨ ਫੇਰ ਸ਼ੁਰੂ ਕਰਨਗੇ ਜਵਾਬ। ਤੁਹਾਡਾ ਕੋਈ ਵੀ ਸਵਾਲ ਹੋਵੇ ਹੈਲਥ ਦੇ ਮੁਤਲਕ, ਕਿਸੇ ਤਰ੍ਹਾਂ ਦਾ ਵੀ ਸਵਾਲ ਹੋਵੇ, ਤੁਸੀਂ ਪਲੀਜ਼ 4:10 'ਤੇ ਕਾਲ ਕਰ ਲਿਓ। 15-20 ਮਿੰਟ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਹ ਵੀ ਕਲੀਨਿਕ ਤੋਂ ਆਏ ਨੇ, ਪਰ ਉਹ ਹੌਲੀ ਹੌਲੀ ਉਹਨਾਂ ਨੂੰ ਟਾਈਮ ਵਧਾਵਾਂਗੇ। ਸੋ 4:10 ਤੋਂ ਲੈ ਕੇ 4:25-26 ਤੱਕ ਤੁਸੀਂ ਸਵਾਲ ਪੁੱਛ ਸਕਦੇ ਹੋ, ਕੋਈ ਵੀ ਹੋਵੇ ਸਵਾਲ ਤੁਹਾਨੂੰ ਉਹ ਜਵਾਬ ਦੇਣਗੇ। ਸੋ ਇਹ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਸਪਿਰਚੁਅਲ ਪ੍ਰੋਗਰਾਮ ਹੈ ਉਹਦੇ ਵਿੱਚ ਰਿਐਲਿਟੀ ਆਫ ਲਾਈਫ ਇਹਦੇ ਬਾਰੇ ਡਿਸਕਸ ਕਰਾਂਗੇ, ਬੜੇ ਸਿੱਧੇ ਤਰੀਕੇ ਨਾਲ ਜੋ ਵੀ ਟਾਈਮ ਬਾਜੂਗਾ। ਪਰ ਇਹ ਪ੍ਰੋਗਰਾਮ ਜਿਹੜਾ ਹੈਗਾ ਓਵਰਆਲ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਅਜਿਹਾ ਜਾਣਿਆ ਪਹਿਚਾਣਿਆ ਨਾਂ ਹੈ। ਜਦੋਂ ਵੀ ਤੁਸੀਂ ਕੋਈ ਮਕਾਨ ਖਰੀਦਣਾ ਜਾਂ ਵੇਚਣਾ, ਕੋਈ ਫਾਰਮ ਹਾਊਸ ਲੈਣਾ ਜਾਂ ਵੇਚਣਾ, ਕੋਈ ਬਿਜ਼ਨਸ ਦੇ ਬਾਰੇ ਕੋਈ ਤੁਹਾਡਾ ਸੰਬੰਧਿਤ ਕੋਈ ਵੀ ਸਵਾਲ ਹੈ, ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ ਜਾਂ ਤੁਹਾਨੂੰ ਕੋਈ ਅਜਿਹਾ ਸ਼ੱਕ ਹੈ ਕਿ ਕਿਹਦੇ ਨਾਲ ਡੀਲ ਕੀਤਾ ਜਾਵੇ, ਤਾਂ ਮੈਂ ਸਿਰਫ 3 ਨੁਕਤੇ ਤੋਂ ਸ਼ੁਰੂ ਤੋਂ ਤੁਹਾਨੂੰ ਇਹ ਬੇਨਤੀ ਕਰਦਾ। ਪਹਿਲਾ, ਕਦੇ ਵੀ ਰੀਅਲ ਸਟੇਟ ਦੇ ਵਿੱਚ ਚਾਹੇ ਤੁਸੀਂ ਪ੍ਰੋਪਰਟੀ ਖਰੀਦਣੀ ਹੈ ਚਾਹੇ ਵੇਚਣੀ ਹੈ, ਕਦੇ ਵੀ ਇੱਕ ਬੰਦੇ ਨੂੰ ਪਹਿਲੇ ਨੂੰ ਬੁਲਾ ਕੇ ਸਾਈਨ ਨਾ ਕਰੋ। ਕੋਈ ਤੂਫਾਨ ਨਹੀਂ ਆਉਣ ਲੱਗਿਆ, ਕੋਈ ਹਨੇਰੀ ਨਹੀਂ ਆਉਣ ਲੱਗੀ, ਤੁਸੀਂ ਉਹਦੀਆਂ ਗੱਲਾਂ ਬਾਤਾਂ ਸੁਣੋ, ਗੱਲਬਾਤ ਕਰੋ, ਕੀ ਉਹ ਕਮਿਸ਼ਨ ਲੈਣੀ ਚਾਹੁੰਦਾ, ਕੀ ਤੁਹਾਡੇ ਬੈਨੀਫਿਟ ਦੇਊਗੇ, ਬੇਸ਼ੱਕ ਨੋਟ ਕਰ ਲਓ, ਲਿਖ ਲਓ। ਜਿਹੜੇ ਬੰਦੇ ਗੋਲਮੋਲ ਗੱਲਾਂ ਕਰਦੇ ਨੇ ਵੀ ਕੋਈ ਫਿਕਰ ਹੀ ਨਾ ਕਰ, ਆਪਾਂ ਸਭ ਕਰ ਦਿਆਂਗੇ, ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਬਾਅਦ 'ਚ ਪਛਤਾਓਗੇ। ਸੋ ਕਦੇ ਵੀ ਇੱਕ ਬੰਦੇ ਨਾਲ ਨਾ ਗੱਲ ਕਰੋ। ਮੈਂ ਦੂਜੀ ਗੱਲ ਇਹ ਕਹਿੰਦਾ ਵੀ ਤੁਸੀਂ 2-3-4 ਜਿਹੜੇ ਵੀ ਬੰਦੇ ਤੁਹਾਨੂੰ ਠੀਕ ਲੱਗਦੇ ਨੇ, ਚਾਹੇ ਤੁਹਾਡੇ ਫਰੈਂਡ ਨੇ, ਚਾਹੇ ਪੇਂਡੂ ਨੇ, ਚਾਹੇ ਜਾਣ ਪਛਾਣ ਵਾਲੇ ਨੇ, ਚਾਹੇ ਕਦੇ ਉਹਨਾਂ ਦਾ ਐਡਵਰਟਾਈਜ਼ਮੈਂਟ ਆਉਂਦੀ ਹੈ, ਉਹਨਾਂ ਨੂੰ ਕਾਲ ਕਰ ਲਓ। ਅਤੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਕਹਿੰਦਾ, ਇੱਕ ਫੋਨ ਅਰਫਾ ਮੁਜ਼ੱਫਰ ਜੀ ਨੂੰ ਵੀ ਘੁਮਾ ਲਓ। ਅਰਫਾ ਮੁਜ਼ੱਫਰ ਜੀ ਨਾਲ ਤੁਸੀਂ ਗੱਲਬਾਤ ਕਰੋ ਕਿ ਜੋ ਵੀ ਤੁਹਾਡੇ ਦਿਲ ਦੇ ਕੋਈ ਵੀ ਸ਼ੰਕੇ ਨੇ, ਜੇ ਤੁਹਾਨੂੰ ਕਲੀਅਰ ਨਹੀਂ ਹੁੰਦੀ ਜਿਹੜੇ ਗੱਲਾਂ, ਸਪਸ਼ਟ ਲਓ ਜਵਾਬ। ਅਤੇ ਉਹ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਜੇ ਤੁਹਾਡਾ ਮਨ ਮੰਨੇ ਕਿ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਅਸੀਂ ਬੁਲਾਇਆ ਉਹਨਾਂ ਵਿੱਚੋਂ ਕਿਹੜੇ ਟੌਪ ਦੇ ਨੇ, ਫਿਰ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਚੂਜ਼ ਕਰ ਲਓ, ਨਹੀਂ ਬਿਲਕੁਲ ਨਾ ਕਰੋ। ਮੈਂ ਤੁਹਾਨੂੰ ਇੱਕ ਗੱਲ ਦੀ ਗਰੰਟੀ ਕਰ ਦਿੰਦਾ ਕਿ ਜੇ ਤੁਸੀਂ ਇੱਕ ਵਾਰ ਉਹਨਾਂ ਨਾਲ ਡੀਲ ਕਰੋਗੇ ਤਾਂ ਤੁਸੀਂ ਹਮੇਸ਼ਾ ਉਹਨਾਂ ਦਾ ਨਾਂ ਰਿਕਮੈਂਡ ਕਰਿਆ ਕਰੋਗੇ। ਇਹ ਪਰਮਾਤਮਾ ਦਾ, ਰੱਬ ਦਾ, ਅੱਲਾਹ ਦਾ ਉਹਨਾਂ ਦੇ ਵਿੱਚ ਕੋਈ ਖਾਸ ਜਿਵੇਂ ਕਹਿੰਦੇ ਰਹਿਮਤ ਹੈ ਕਿ ਹੇਰਾ ਫੇਰੀ ਨਹੀਂ ਕਰਦੇ, ਕੰਟੈਂਟਮੈਂਟ ਹੈ, ਜੋ ਗੱਲ ਕਹਿ ਲਈਏ ਸਪਸ਼ਟ ਹੈ, ਉੱਪਰੋਂ ਐਂ ਨਹੀਂ ਉੱਪਰੋਂ ਕੁਛ ਹੋਰ ਅਤੇ ਵਿੱਚੋਂ ਕੁਛ ਹੋਰ, ਉਹ ਗੱਲਾਂ ਨਹੀਂ ਹੈ। ਇਸੇ ਕਰਕੇ ਮੈਂ ਉਹਨਾਂ ਦਾ ਨਾਂ ਰਿਕਮੈਂਡ ਕਰਦਾ। ਫੋਨ ਕਰ ਲਓ 416, ਮੇਰੇ ਘਰ ਗਲਤ ਮੈਂ ਨੰਬਰ ਦੱਸ ਗਿਆ, 647-898-6245, 647-898-6245। ਜੇ ਨੰਬਰ ਭੁੱਲ ਗਏ ਤਾਂ ਜਿਹੜਾ ਰੇਡੀਓ ਸਟੇਸ਼ਨ ਜਿੱਥੇ ਮੈਂ ਬੈਠਾ 770 AM 'ਤੇ, ਇਹਦਾ ਫੋਨ ਨੰਬਰ ਹੈਗਾ 416-620-1778, 416-620-1778। ਇਸ ਸਟੇਸ਼ਨ 'ਤੇ ਫੋਨ ਕਰਕੇ ਵੀ ਤੁਸੀਂ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ। ਅਤੇ ਨਾਲ ਹੀ ਇਹ ਫੋਨ ਤੁਸੀਂ ਯਾਦ ਰੱਖ ਲਓ ਹੁਣ, ਕਿ ਜਦੋਂ ਵੀ ਤੁਸੀਂ ਕੋਈ ਡਾਕਟਰ ਅੰਕੁਸ਼ ਨੂੰ ਸਵਾਲ ਕਰਨਾ ਕੋਈ ਵੀ ਹੈਲਥ ਦੇ ਰਿਲੇਟਡ, ਉਹ ਤੁਹਾਨੂੰ ਬਿਲਕੁਲ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਜਵਾਬ ਦੇਣਗੇ। ਬੇਸ਼ੱਕ ਤੁਸੀਂ ਰਿਕਾਰਡ ਕਰ ਲਓ, ਜੇ ਅੱਜ ਨਹੀਂ ਤਾਂ ਤੁਹਾਨੂੰ ਫੇਰ ਫਾਇਦਾ ਹੋਏਗਾ। ਅਤੇ ਸਵਾਲ ਕਰਨ ਲੱਗੇ ਕਦੇ ਸੰਗਿਆ ਨਾ ਕਰੋ, ਕਿਉਂਕਿ ਤੁਹਾਡਾ ਸਵਾਲ ਜਿਹੜਾ ਕੀਤਾ ਹੁੰਦਾ ਉਹ ਹਜ਼ਾਰਾਂ ਬੰਦਿਆਂ ਦੇ ਹੋਰ ਸਵਾਲ ਹੁੰਦੇ ਨੇ। ਕਈ ਵਿਚਾਰੇ ਸੰਗ ਦੇ ਕਰ ਹੀ ਨਹੀਂ ਸਕਦੇ ਸਵਾਲ, ਅਤੇ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਵੀ ਹਾਂ ਅਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਹੁਣ ਉਹ ਤੁਹਾਨੂੰ ਡਿਟੇਲ ਸਮਝਾ ਸਕਦੇ ਨੇ, ਤੁਹਾਡਾ ਕੋਈ ਕ੍ਰੋਸ ਕੁਐਸਚਨ ਵੀ ਹੋਵੇ। ਪਰ ਇੰਨਾ ਕੁ ਟਾਈਮ ਦਾ ਖਿਆਲ ਰੱਖਿਓ ਕਿ 4:10 ਤੋਂ ਲੈ ਕੇ 4:20-25 ਤੱਕ ਤੁਸੀਂ ਆਪਣੀਆਂ ਕਾਲਸ ਕਰ ਲੈਣੀਆਂ, ਜਿਹੜੀਆਂ ਵੀ 1-2-3-4 ਆਈਆਂ ਪਹਿਲੇ ਦਿਨ ਉਹੀ ਆਪਾਂ ਐਂਟਰਟੇਨ ਕਰਾਂਗੇ, ਅਤੇ ਡਾਕਟਰਾਂ ਕੁਛ 4:10 ਤੇ ਆ ਜਾਣਗੇ। ਹੁਣ ਆਪਾਂ ਪਹਿਲਾਂ ਗਾਣਾ ਸੁਣ ਲਈਏ, ਗਾਣਾ ਸੁਣਨ ਤੋਂ ਬਾਅਦ ਮੈਂ ਬਲਜੀਤ ਜੀ ਨੂੰ ਕਹਾਂਗਾ ਕਿ ਉਹ ਡਾਕਟਰ ਅੰਕੁਸ਼ ਨਾਲ ਫੋਨ ਮਿਲਾ ਲੈਣ, ਅਤੇ ਜਦੋਂ ਹੀ ਮਿਲਿਆ ਤਾਂ ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰ ਦਿਆਂਗੇ। ਅਤੇ ਸਟੂਡੀਓ ਦਾ ਨੰਬਰ 416-620-1778। ਮਾਈਂਡ ਐਂਡ ਬੋਡੀ ਪ੍ਰੋਗਰਾਮ ਸੁਣ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਡਾਕਟਰ ਨਰਿੰਦਰ ਰਵੀ ਵੱਲੋਂ ਪਿਆਰ ਭਰਿਆ ਨਮਸਕਾਰ, ਸਲਾਮ ਵਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਅੱਜ ਤੋਂ ਆਪਾਂ ਮੈਡੀਕਲ ਪੁਆਇੰਟ ਆਫ ਵਿਊ ਨਾਲ ਤੁਹਾਡੇ ਲਾਈਵ ਸਵਾਲਾਂ ਦੇ ਜਵਾਬ ਦਿਆ ਕਰਾਂਗੇ। ਅਤੇ ਮੇਰੇ ਨਾਲ ਲਾਈਨ 'ਤੇ ਨੇ ਡਾਕਟਰ ਅੰਕੁਸ਼ ਗੋਇਲ, ਡਾਕਟਰ ਅੰਕੁਸ਼ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ, ਜਿੱਥੇ ਹੋਰ ਵੀ ਡਾਕਟਰ ਨੇ ਉੱਥੇ ਹੈੱਡ ਨੇ, ਉਹ ਮੇਰੇ ਨਾਲ ਲਾਈਨ 'ਤੇ ਆ ਚੁੱਕੇ ਨੇ। ਸੋ 15-20 ਮਿੰਟ ਲਈ ਹੁਣ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ, ਅਤੇ ਤੁਸੀਂ ਕੋਈ ਵੀ ਸਵਾਲ 416-620-1778 'ਤੇ ਉਹਨਾਂ ਨੂੰ ਸਵਾਲ ਕਰ ਸਕਦੇ ਹੋ, ਉਹ ਤੁਹਾਨੂੂੰ ਜਵਾਬ ਦੇਣਗੇ। ਸੋ ਬਿਫੋਰ ਆਈ ਸਟਾਰਟ ਦਾ ਟੂ ਟੇਕ ਦਾ ਲਾਈਵ ਕਾਲਸ, ਲੈਟ ਮੀ ਵੈਲਕਮ ਡਾਕਟਰ ਅੰਕੁਸ਼। ਡਾਕਟਰ ਅੰਕੁਸ਼, ਵੈਲਕਮ ਟੂ ਦਾ ਸ਼ੋ। ਥੈਂਕ ਯੂ ਵੈਰੀ ਮਚ। ਲੰਬੇ ਸਮੇਂ ਤੋਂ ਬਾਅਦ ਤੁਸੀਂ ਪ੍ਰੋਗਰਾਮ 'ਚ ਆਏ ਹੋ, ਕਿਉਂਕਿ ਮੈਨੂੰ ਮੇਰੇ ਦਰਸ਼ਕ, ਮੇਰੇ ਸਰੋਤੇ ਇਹ ਅਕਸਰ ਕੁਐਸਚਨ ਕਰਦੇ ਸੀ ਵੀ ਡਾਕਟਰ ਅੰਕੁਸ਼ ਕਦੋਂ ਸਵਾਲਾਂ ਦੇ ਜਵਾਬ ਦੇਣਗੇ। ਸੋ ਫਾਈਨਲੀ ਤੁਸੀਂ ਐਗਰੀ ਕੀਤਾ, ਸੋ ਜਿੰਨਾ ਚਿਰ ਸਾਡੀ ਕੋਈ ਲਾਈਨ, ਕੋਈ ਵੀ ਕਾਲ ਹੁਣ ਤੁਸੀਂ ਕਰ ਸਕਦੇ ਹੋ, ਡਾਕਟਰ ਅੰਕੁਸ਼ ਲਾਈਨ ਦੇ ਉੱਤੇ ਨੇ। ਸੋ ਉਹਨਾਂ ਚਿਰ ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਕੋਵਿਡ ਹੁਣ ਹਟ ਕੇ ਹੁਣੀ ਹਟਿਆ, ਲੋਕ ਗੌਰਮੈਂਟ ਵੀ ਕਹਿੰਦੀ ਹੈ ਵੀ ਹੁਣ ਸੀਰੀਅਸ ਨਹੀਂ, ਪਰ ਫਿਰ ਵੀ ਸੁਣਨ ਦੇ ਵਿੱਚ ਆਉਂਦਾ ਕਿ ਬਹੁਤ ਸਾਰੇ ਲੋਕਾਂ ਨੂੰ ਫਿਰ ਇਹ ਪ੍ਰੋਬਲਮ ਆ ਰਹੀ ਹੈ, ਉਹਨਾਂ ਨੂੰ ਕਈਆਂ ਨੂੰ ਖਾਂਸੀ ਦੀ ਸ਼ਿਕਾਇਤ ਹੈ। ਹੁਣ ਮੈਨੂੰ ਖੁਦ ਵੀ ਆਪ ਠੰਡ ਲੱਗ ਰਹੀ ਸੀ, ਬਹੁਤ ਜ਼ਿਆਦਾ ਲੱਤਾਂ ਪੈਰ ਟੁੱਟ ਰਹੇ ਸੀਗੇ। ਸੋ ਇਹ ਦੱਸੋ ਵੀ ਇਹ ਫਿਰ ਮੁੜ ਕੇ ਕਿਉਂ ਆ ਰਿਹਾ, ਅਤੇ ਕੀ ਇਹ ਲਾਈਵ ਥ੍ਰੈਟਨਿੰਗ ਤਾਂ ਨਹੀਂ ਹੈ ਜਿਸ ਤਰ੍ਹਾਂ ਕਿ ਪਹਿਲਾਂ ਸੀਗਾ?
ਵਧੀਆ ਕੁਐਸਚਨ ਮਤਲਬ ਤੁਸੀਂ ਪੁੱਛਿਆ, ਅਤੇ ਬਿਕੋਜ਼ ਇਹੀ ਆਈ ਥਿੰਕ ਅੱਜ ਕੱਲ੍ਹ ਹੋਟ ਟੌਪਿਕ ਆ, ਲੋਕ ਕਹਿ ਰਹੇ ਆ ਵੀ ਮੈਂ ਤਾਂ ਸੁਣਿਆ ਸੀ ਘੱਟ ਗਿਆ, ਹੁਣ ਫਿਰ ਮੈਂ ਸੁਣਿਆ ਵੱਧ ਰਿਹਾ। ਕਈ ਲੋਕਾਂ ਨੂੰ ਡਰ ਵੀ ਬਹੁਤ ਆ, ਫਿਕਰ ਆ, ਕਈਆਂ ਨੂੰ ਦੁੱਖ ਨੀ ਯੂਨੋ ਖਿਆਲ ਰੱਖਦੇ। ਸੋ ਆਈ ਥਿੰਕ ਆਪਾਂ ਨੂੰ ਬੈਲੈਂਸ ਰੱਖਣਾ ਚਾਹੀਦਾ ਯੂਨੋ ਮੇਰੇ ਹਿਸਾਬ ਦੇ ਨਾਲ। ਇੱਕ ਤਾਂ ਜ਼ਿਆਦਾ ਵੀ ਨਹੀਂ ਡਰਨਾ ਚਾਹੀਦਾ, ਡਰ ਦਾ ਮਤਲਬ ਲਾਈਕ ਆਪਾਂ ਨੂੰ ਸਟ੍ਰੈਸ ਨਹੀਂ ਹੋਣਾ ਚਾਹੀਦਾ ਜੇ ਕਿਸੇ ਨੂੰ ਕੋਵਿਡ ਹੋ ਵੀ ਗਿਆ, ਜੇ ਆਪਾਂ ਨੂੰ ਹੋਇਆ ਵੀ ਡੋਂਟ ਨੀਡ ਟੂ ਬੀ ਐਕਸਟਰਾ ਵਰੀ, ਜਿਹਦੇ ਨਾਲ ਆਪਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਜੇ ਆਪਾਂ ਸੋਚਦੇ ਸ਼ੇਅਰ ਜੇ ਮੇਰੀ ਹੁਣ ਡੈਥ ਹੋ ਗਈ ਮੇਰੀ ਫੈਮਿਲੀ ਨੂੰ ਕੀ ਹੋਊਗਾ, ਬਟ ਐਟ ਦ ਸੇਮ ਟਾਈਮ ਆਪਾਂ ਨੂੰ ਕੇਅਰਲੈਸ ਵੀ ਨਹੀਂ ਹੋਣਾ ਚਾਹੀਦਾ. ਸੋ ਉਹਦਾ ਕੀ ਮਤਲਬ ਆ, ਬੇਸਿਕਲੀ ਹੁਣ ਕੇਸਿਸ ਥੋੜੇ ਜਿਹੇ ਵੱਧ ਰਿਹਾ ਬਿਕਾਜ਼ ਇੱਕ ਤਾਂ ਜਿਹੜੀ ਜਿਹਨਾਂ ਨੇ ਵੈਕਸੀਨ ਲਵਾਇਆ ਵੈਕਸੀਨ ਦਾ ਅਸਰ ਥੋੜਾ ਜਿਹਾ ਘੱਟ ਰਿਹਾ, ਡਿਫਰੈਂਟ ਸਟ੍ਰੇਨਸ ਵੀ ਹੈਗੇ ਆ ਜਿਹੜੇ ਸਮਟਾਈਮਸ ਵੈਕਸੀਨ ਨੂੰ ਨਹੀਂ ਪ੍ਰੋਟੈਕਟ ਕਰਦੇ. ਤੇ ਪਲੱਸ ਆਪਾਂ ਨੂੰ ਪਤਾ ਹੀ ਆ ਜਿਹੜੀ ਵੈਕਸੀਨ ਆ ਇਟ ਡਜ਼ਨਟ ਮੀਨ ਜੇ ਆਪਾਂ ਨੂੰ ਵੈਕਸੀਨ ਇੱਕ ਲੱਗੀ ਆ ਜਾਂ ਦੋ ਲੱਗੀ ਆ ਜਾਂ ਤਿੰਨ ਔਰ ਈਵਨ ਫੋਰ ਲੱਗੀਆਂ ਵੀ ਆਪਾਂ ਨੂੰ ਹੋ ਨਹੀਂ ਸਕਦਾ. ਇੱਦਾਂ ਹੈਗਾ ਵੀ ਹੋ ਸਕਦਾ ਆਪਣੇ ਚਾਂਸਿਸ ਹੋਣ ਦੇ ਘੱਟ ਜਾਣ, ਜਾਂ ਹੋ ਸਕਦਾ ਜੇ ਆਪਾਂ ਨੂੰ ਫੇਰ ਵੀ ਹੋ ਗਿਆ ਵੀ ਇੰਨਾ ਸੀਰੀਅਸ ਨਹੀਂ ਹੋਊਗਾ. ਸੋ ਹੁਣ ਜਿਹੜਾ ਲੋਕਾਂ ਨੂੰ ਹੋ ਰਿਹਾ, ਕਾਫੀ ਲੋਕਾਂ ਨੂੰ ਹੋ ਰਿਹਾ, ਇਟਸ ਲਾਈਕ ਕਾਈਂਡ ਆਫ ਲਾਈਕ ਫਲੂ ਟਾਈਪ, ਹਨਾ, ਮਤਲਬ ਲੋਕਾਂ ਨੂੰ ਬੁਖਾਰ, ਕਾਂਬਾ, ਬਾਡੀ ਦੁੱਖ ਰਹੀ ਆ, ਡਿਫਰੈਂਟ ਡਿਫਰੈਂਟ ਸਿੰਪਟਮਸ ਹੈਗੇ ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ. ਬਟ ਕੇਸਿਸ ਤਾਂ ਵੱਧ ਰਿਹਾ, ਇੱਕ ਤਾਂ ਲੋਕੀ ਅਫਕੋਰਸ ਅੱਜ ਕੱਲ੍ਹ ਮਿਲ ਰਹੇ ਵੀ ਬਹੁਤ ਆ, ਤੇ ਕਈ ਲੋਕੀ ਪਰਵਾਹ ਨਹੀਂ ਕਰੇ, ਉਹਨਾਂ ਨੂੰ ਹੈ ਬੁਖਾਰ ਆ, ਉਹਨਾਂ ਨੂੰ ਪਤਾ ਵੀ ਆ ਵੀ ਮੈਨੂੰ ਬੁਖਾਰ ਹੈਗਾ, ਬਟ ਇੱਕ ਤਾਂ ਉਹ ਚੈੱਕ ਨਹੀਂ ਕਰਦੇ. ਜੇ ਉਹ ਚੈੱਕ ਕਰਦੇ ਆ, ਯੂ ਨੋ, ਪਹਿਲਾਂ ਪਹਿਲਾਂ ਕਈ ਵਾਰੀ ਨੈਗੇਟਿਵ ਵੀ ਆ ਸਕਦਾ, ਉਹਦੇ ਬਾਰੇ ਵੀ ਆਪਾਂ ਗੱਲ ਬਾਤ ਕਰ ਸਕਦੇ ਹਾਂ. ਬਟ ਦੈਨ ਜੇ ਤੁਹਾਨੂੰ ਕੋਈ ਵੀ ਸਿਮਟਮ ਆ, ਡਜ਼ਨਟ ਮੈਟਰ ਤੁਹਾਨੂੰ ਨੈਗੇਟਿਵ ਵੀ ਟੈਸਟ ਆਇਆ, ਯੂ ਸ਼ੁੱਡ ਸਟਿਲ ਬੀ ਕੇਅਰਫੁਲ, ਬਿਕਾਜ਼ ਡਜ਼ਨਟ ਮੈਟਰ, ਮੈਂ ਤਾਂ ਮੇ ਬੀ ਮੈਨੂੰ ਕੋਵਿਡ ਨਹੀਂ ਹੈਗਾ, ਪਰ ਜਿਹੜੀ ਵੀ ਮੈਨੂੰ ਇਨਫੈਕਸ਼ਨ ਹੈਗੀ ਹੈ ਜਿਹਦੇ ਕਰਕੇ ਮੈਨੂੰ ਬੁਖਾਰ, ਕਾਂਬਾ, ਬਾਡੀ ਦੁੱਖ ਰਿਹਾ, ਗਲਾ ਦੁੱਖ ਰਿਹਾ, ਸਿਰ ਦੁੱਖ ਰਿਹਾ, ਨੱਕ ਚੱਲਦਾ, ਚਿੱਕਾਂ ਆਣੀ ਹੈ, ਜਿਹੜੀ ਵੀ ਮੈਨੂੰ ਇਨਫੈਕਸ਼ਨ ਹੈਗੀ ਹੈ ਉਹ ਕੰਟੇਜਸ ਹੈਗੀ ਹੈ, ਮੈਂ ਦੂਜਿਆਂ ਨੂੰ ਦੇ ਸਕਦਾ.
ਹਾਂਜੀ.
ਸੋ ਯੂ ਨੀਡ ਟੂ ਬੀ ਕੇਅਰਫੁਲ ਵੀ ਦੂਜਿਆਂ ਨੂੰ ਨਾ ਦਿਓ. ਇੱਕ ਤੁਹਾਨੂੰ ਆਪ ਨੂੰ ਵੀ ਥੋੜਾ ਜਿਹਾ ਲਾਈਕ ਕੇਅਰਫੁਲ ਹੋਣਾ ਚਾਹੀਦਾ. ਜੇ ਤੁਸੀਂ ਬਿਮਾਰ ਆ, ਤੁਸੀਂ ਪੂਰਾ ਰੈਸਟ ਕਰੋ. ਜੇ ਤੁਹਾਨੂੰ ਲੱਗਦਾ ਕੁਛ ਹੋਰ ਹੈ, ਤੁਸੀਂ ਡਾਕਟਰ ਨੂੰ ਦਿਖਾਓ. ਬਟ ਐਟ ਦ ਸੇਮ ਟਾਈਮ ਜ਼ਿਆਦਾ ਵੀ ਨਾ ਫਿਕਰ ਕਰੋ, ਬਿਕਾਜ਼ ਫਿਕਰ ਲਾਈਕ ਯੂ ਡੋਂਟ ਨੀਡ ਟੂ ਵਰੀ ਦੈਟ ਮਚ, ਬਿਕਾਜ਼ ਕੋਵਿਡ ਇਜ਼ ਨਾਟ, ਜਿੱਦਾਂ ਅੱਗੇ ਪਹਿਲਾਂ ਪਹਿਲਾਂ ਸੀ ਵੀ ਹਾਸਪਿਟਲਾਈਜੇਸ਼ਨ ਬਹੁਤ ਹੋ ਰਹੀਆਂ ਸੀ, ਹੁਣ ਨਹੀਂ ਇੱਦਾਂ ਹੈਗਾ. ਹੁਣ ਇਲਨੈਸ ਇੰਨੀ ਵੀ ਸੀਰੀਅਸ ਹੈ ਜੀ, ਬਟ ਐਟ ਦ ਸੇਮ ਟਾਈਮ ਆਪਾਂ ਚਾਹੁੰਦੇ ਹਾਂ ਵੀ ਆਪਾਂ ਦੂਜੇ ਨੂੰ ਨਾ ਦੇਈਏ.
ਹਾਂ, ਠੀਕ ਹੈ. ਡਾਕਟਰ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਪ੍ਰੋਗਰਾਮ ਬੜਾ ਪਾਪੂਲਰ ਹੁੰਦਾ, ਤੁਸੀਂ ਹਾਲੇ ਗੱਲ ਸ਼ੁਰੂ ਹੀ ਕੀਤੀ ਸੀ, ਮੇਰੇ ਕੋਲ ਇੱਕ ਲਾਈਨ ਆ ਗਈ ਤੇ ਉਹਨਾਂ ਦਾ, ਕਿਉਂਕਿ ਆਪਾਂ ਸਰੋਤਿਆਂ ਦੇ ਸਵਾਲ ਲੈਣੇ ਨੇ. ਸੋ ਲਾਈਨ ਵਨ ਪਲੀਜ਼. ਹੈਲੋ.
ਹੈਲੋ, ਸਤਿ ਸ਼੍ਰੀ ਅਕਾਲ ਜੀ.
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ. ਪਹਿਲਾਂ ਤਾਂ ਵੈਲਕਮ. ਤੁਸੀਂ ਡਾਕਟਰ ਅੰਕੁਸ਼ ਮੇਰੇ ਨਾਲ ਲਾਈਨ ਤੇ ਨੇ, ਤੁਸੀਂ ਕੋਈ ਵੀ ਸਵਾਲ ਉਹਨਾਂ ਨੂੰ ਪੁੱਛ ਸਕਦੇ ਹੋ.
ਹਾਂਜੀ, ਜ਼ਰੂਰ ਜੀ. ਹਾਂਜੀ, ਫਸਟ ਆਫ ਆਲ ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਇਹ ਦੁਬਾਰਾ ਸੈਗਮੈਂਟ ਸਟਾਰਟ ਕੀਤਾ ਕਿ ਡਾਕਟਰ ਅੰਕੁਸ਼ ਤੋਂ ਅਸੀਂ ਡਾਇਰੈਕਟ ਪੁੱਛ ਸਕਦੇ ਹਾਂ ਕੋਈ ਵੀ ਕੁਐਸਚਨ ਹੋਵੇ.
ਹਾਂਜੀ.
ਤੇ ਮੇਰਾ ਕੁਐਸਚਨ ਸੀ, ਕੱਲ ਨਿਊਜ਼ 'ਚ ਆ ਰਿਹਾ ਸੀ ਕਿ ਮੰਕੀ ਪੌਕਸ ਦੇ ਕੇਸਿਸ ਵੱਧ ਰਹੇ ਨੇ, ਉਹਦੇ ਲਈ ਕੀ ਕੁਛ ਪ੍ਰੀਕੋਸ਼ਨ ਹੋ ਸਕਦੇ ਆ, ਜਾਂ ਕੋਈ ਵੈਕਸੀਨ ਵਗੈਰਾ ਕੋਈ ਅਵੇਲੇਬਲ ਹੈਗੀ ਆ, ਤੇ ਕੁਛ ਵੀ ਜੇ ਤੁਸੀਂ ਦੱਸ ਸਕਦੇ ਆ.
ਹਾਂਜੀ ਡਾਕਟਰ, ਮੰਕੀ ਪੌਕਸ ਦੇ ਬਾਰੇ ਪੁੱਛ ਰਹੇ ਨੇ.
ਓਕੇ, ਯਾ, ਮੰਕੀ ਪੌਕਸ ਮਤਲਬ ਵੈਕਸੀਨ ਤਾਂ ਹੁਣ ਬਣ ਗਈ ਹਨਾ, ਬਟ ਬਿਕਾਜ਼ ਲਾਈਕ ਇਹ ਜਿਹੜੀ ਡਿਜ਼ੀਜ਼ ਹੈ ਇਹ ਹੈਵੀ ਵਾਇਰਸ ਵਾਲੀ ਹੈ, ਬਹੁਤ ਲੋਕਾਂ ਨੂੰ ਇਹਦਾ ਫਿਕਰ ਹੈਗਾ, ਬਟ ਇਹਨਾਂ ਇਟਸ ਨਾਟ ਦੈਟ ਕਾਮਨ ਆਪਣੇ ਪਾਪੂਲੇਸ਼ਨ. ਹੁਣ ਜਿਹੜੇ ਲਾਈਕ ਯੂ ਕੈਨ ਸੇ ਐਲ ਜੀ ਬੀ ਟੀ ਕਿਊ ਕਮਿਊਨਿਟੀ ਹੈ, ਜਿਹੜੇ ਲਾਈਕ ਯੂ ਨੋ ਹੋਮੋਸੈਕਸੁਅਲ ਮੇਲਸ ਹੈਗੇ ਆ, ਉਹਨਾਂ ਨੂੰ ਜ਼ਿਆਦਾ ਇਹ ਇਨਫੈਕਸ਼ਨ ਹੁੰਦੀ ਹੈ. ਤੇ ਜੇ ਤੁਹਾਨੂੰ ਉਹ ਜਿਹਾ ਰਿਸਕ ਹੈਗਾ, ਦੈਨ ਦਾ ਵੈਕਸੀਨ ਇਜ਼ ਅਪਰੂਵਡ ਫਾਰ ਯੂ. ਤੇ ਮੇਰਾ ਰੈਕਮੈਂਡੇਸ਼ਨ ਇਜ਼ ਦ ਸੇਮ ਥਿੰਗ ਜਿਹੜੇ ਸਾਰੇ ਡਾਕਟਰਸ ਰੈਕਮੈਂਡ ਕਰਦੇ ਆ. ਜੇ ਇੱਕ ਤਾਂ ਤੁਸੀਂ ਯੂ ਨੋ ਜਸਟ ਬੀ ਕੇਅਰਫੁਲ, ਜੇ ਕੋਈ ਬਿਮਾਰ ਹੈਗਾ ਤੁਸੀਂ ਉਹਨਾਂ ਤੋਂ ਪਰੇ ਰਹੋ, ਜੇ ਤੁਸੀਂ ਬਿਮਾਰ ਆ ਤੁਹਾਨੂੰ ਕਰੇ ਰਹਿਣਾ ਚਾਹੀਦਾ. ਜੇ ਤੁਹਾਨੂੰ ਐਜ ਏ ਕੋਈ ਸਿਮਟਮ ਹੈਗੀ ਆ, ਦੈਨ ਤੁਹਾਨੂੰ ਯੂ ਨੋ ਡਾਕਟਰ ਨੂੰ ਵਿਜ਼ਿਟ ਕਰਨਾ ਚਾਹੀਦਾ. ਪਰ ਜੇ ਤੁਹਾਨੂੰ ਤੁਸੀਂ ਫੋਰ ਐਗਜ਼ਾਮਪਲ ਲਾਈਕ ਤੁਹਾਨੂੰ ਲੱਗਦਾ ਵੀ ਸਿਮਟਮ ਤੁਹਾਨੂੰ ਉਹਦੇ ਹੀ ਆ, ਦੈਨ ਯੂ ਸ਼ੁੱਡ ਕਾਲ ਦ ਡਾਕਟਰਸ ਆਫਿਸ, ਹੈ ਨਾ, ਤੇ ਤੁਹਾਨੂੰ ਦੱਸਣਾ ਚਾਹੀਦਾ. ਬਿਕਾਜ਼ ਜੇ ਉਹ ਜੀ ਇਨਫੈਕਸ਼ਨ ਹੈਗੀ ਆ, ਉਹਦੇ ਇਲਾਜ ਤਾਂ ਹਾਲੇ ਨਹੀਂ ਕੋਈ ਹੈਗਾ, ਉਹ ਆਪਣੇ ਆਪ ਹੱਟ ਜਾਂਦਾ, ਬਟ ਦੈਨ ਵੀ ਵਾਂਟ ਆਈਡੈਂਟੀਫਾਈ ਹੋਰ ਕਿਸੇ ਨੂੰ ਹੈਗਾ, ਐਂਡ ਦੈਨ ਲੇਟਰ ਜਦੋਂ ਤੁਸੀਂ ਠੀਕ ਹੋ ਗਏ ਆਪਾਂ ਉਹਨੂੰ ਵੈਕਸੀਨ ਵੀ ਦੇ ਸਕਦੇ.
ਹਾਂਜੀ, ਕੋਈ ਹੋਰ ਤਾਂ ਨਹੀਂ ਸਵਾਲ? ਲਾਈਨ ਕੋਈ ਨੀ ਡੈਡ ਹੋ ਗਈ. ਮੈਂ ਆਪਣੇ ਸਰੋਤਿਆਂ ਨੂੰ ਰਿਕੁਐਸਟ ਕਰਦਾ ਕਿ ਥੋੜਾ ਚਿਰ ਜੇ ਵੇਟ ਕਰਨੀ ਪੈਂਦੀ ਹੈ ਤੇ ਉੱਥੇ ਕਲੀਨਿਕ ਦੇ ਉੱਤੇ ਵੀ ਆਪਾਂ ਨੂੰ ਦੋ ਦੋ ਤਿੰਨ ਘੰਟੇ ਵੇਟ ਕਰਨੀ ਪੈਂਦੀ ਹੈ. ਜੇ ਤੁਸੀਂ ਸਵਾਲ ਹੁੰਦਾ, ਸਿਰਫ ਤੁਹਾਡਾ ਹੀ ਨਹੀਂ ਫਾਇਦਾ ਹੁੰਦਾ, ਇਹਦੇ ਨਾਲ ਹੋਰਾਂ ਦਾ ਵੀ ਫਾਇਦਾ ਹੁੰਦਾ, ਕਿਉਂਕਿ ਸੇਵਾ ਇਹ ਹੈ ਵੀ ਜੋ ਤੁਸੀਂ ਸਵਾਲ ਪੁੱਛਦੇ ਹੋ, ਜਿਵੇਂ ਹੁਣ ਭੈਣ ਜੀ ਨੇ ਪੁੱਛਿਆ ਕਿ ਮੌਂਕੀ ਪੌਕਸ ਦੇ ਬਾਰੇ, ਵੀ ਇਹਦੇ ਨਾਲ ਕਈਆਂ ਨੂੰ ਇੱਕ ਹੋਰ ਵੀ ਡਾਊਟ ਹੋਣਗੇ, ਹੋਰ ਵੀ ਕਈਆਂ ਦੇ ਸ਼ਿਕਵੇ ਹੁੰਦੇ ਨੇ. ਹੁਣ ਇਹਨਾਂ ਨੇ ਜੋ ਜਵਾਬ ਦਿੱਤਾ ਉਹਦੇ ਨਾਲ ਸਾਨੂੰ ਥੋੜ੍ਹੀ ਗੱਲ ਹੋਰ ਮੋਰ ਕਲੀਅਰ ਹੋ ਜਾਂਦੀ ਹੈ. ਸੋ ਜਦੋਂ ਵੀ ਤੁਸੀਂ ਕੋਈ ਕੁਐਸਚਨ ਪੁੱਛਣਾ ਹੋਵੇ ਤਾਂ ਪਲੀਜ਼ ਤੁਸੀਂ ਕਾਲ ਕਰ ਲਿਆ ਕਰੋ, ਥੋੜ੍ਹਾ ਚਿਰ ਵੇਟ ਕਰ ਲਿਆ ਕਰੋ. ਮੇਰੇ ਖਿਆਲ ਲਾਈਨ ਹੋਰ ਆਈ ਹੈ. ਹੈਲੋ.
ਹੈਲੋ.
ਹਾਂਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਹਾਂਜੀ
ਹਾਂਜੀ,
ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ. ਡਾਕਟਰ ਅੰਕੁਸ਼ ਨੂੰ ਅਸੀਂ ਫੇਰ ਪ੍ਰੋਗਰਾਮ 'ਤੇ ਲੈ ਕੇ ਆਏ ਹਾਂ, ਅਤੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ, ਇਹ ਤਾਂ ਤਿਆਰ ਨੇ, ਜਿਹੜਾ ਮਰਜ਼ੀ ਸਵਾਲ. ਇਹ ਨਹੀਂ ਹੈ ਵੀ ਆਪਾਂ ਕਿਹੜਾ ਸਵਾਲ ਪੁੱਛਣਾ, ਜੋ ਤੁਹਾਡੇ ਦਿਲ 'ਚ ਆਉਂਦਾ ਮੈਡੀਕਲ ਨਾਲ ਰਿਲੇਟਡ ਸਵਾਲ ਹੋਵੇ ਪਲੀਜ਼ ਪੁੱਛੋ.
हाँ जी, मेरा क्वेश्चन है कि आजकल आप देखते हैं बच्चों को बहुत ज्यादा सोर थ्रोट, ईयर इन्फेक्शन वगैरह, हाई फीवर होंगे ने ना, सो एट व्हाट पॉइंट यू थिंक कि आप बच्चों को हॉस्पिटल लेके जाना चाहिए कि हाँ जी इतना फीवर हो गया, इस लेवल पे हो गया, सो दैट वी कैन अवॉइड फर्दर कोई कॉम्प्लिकेशन।
हाँ जी डॉक्टर साहब।
Yeah, this is a good, बहुत बढ़िया क्वेश्चन है, because like I think this is probably like the most important question. जिन्हों को especially young बच्चे है गया, वो तो उन्हें दस नहीं सकते है ना, भी मेरा गला दुख रहा, मेरा कान दुख रहा। सो पहली गल तो फीवर की है, फीवर का मतलब ऑफकोर्स टेम्परेचर, आप टेम्परेचर चेक करना कान दे विच, एक्सिलरी मतलब लाइक इन द आर्म पिट, कच दे विच, सो पहला तो जो थर्मामीटर तुहाडे कोल नहीं है, बच्चा गर्म लगता, दैन ऑफकोर्स तुसी टेम्परेचर चेक करो। टेम्परेचर नॉर्मली अपना होंगे लाइक लैस दैन 37, यूजली 36.8 इदा, ऑफकोर्स फ्लक्चुएट भी कर सकता। सो जे टेम्परेचर तो बच्चे का है जो किसी का भी 38 डिग्री सेल्सियस इक्वली 100.4, 38 डिग्री सेल्सियस और 100.4 फारेनहाइट, वह मतलब फीवर हैगा। हूँ पहली गल तो फीवर लाइक कई लोग कहते हैं, कई लोग सू आके ऑफकोर्स बहुत लोग दसते भी मेरे बच्चे का 101 सी, 102 सी, फिर 103 हो गया, फिर जाके 104 चल गया, फिर 101। सो लाइक आई अंडरस्टैंड लोग क्यों दस रहे, बिकॉज उन्होंने डर है भी 104 मैं सुने बहुत डेंजरस है, बट फीवर रिमेंबर जरा फीवर है बुखार, बॉडी क्यों बना, बॉडी फीवर तो बना भी इम्यून सिस्टम जान के बना भी गर्म होके वायरस या बैक्टीरिया जो भी है वो किल हो जाए। सो इट्स लाइक अ डिफेंस मैकेनिज्म है, तो वधिया चीज है फीवर, पर तुम्हें पता ही है तुम्हें भी अगर फीवर होया होगा वो कंबा लगता, सिर गर्म हों, बॉडी दुख लग जाती है, कि भी सिर दुख रहे, असी फीवर तो ट्रीट कर दिया, बट फीवर डेंजरस नहीं। एंड ईवन जरा नंबर आ फीवर का 38, 39, 40, 41, 42, ये भी नहीं डेंजरस है। सो बेस्ड ऑन जस्ट द फीवर नंबर यू डोंट हैव टू गो टू द हॉस्पिटल, तुम्हें हॉस्पिटल नहीं जाने की लड़, जस्ट डिपेंडिंग डजेंट मैटर की है नंबर है ना। सो अपन फिर फीवर ट्रीट करना, जे जे तो तुम फीवर हैगा पर तुम हैगा जो बच्चे हैगा पर बिल्कुल ठीक लगते हैं, ठीक का मतलब लग खेडते हस रहे हैं, खा रहे पी रहे हैं, जेडे बहुत छोटे बेबी है वो जा लाइक ढिले नहीं लग रहे, लाइक एक्टिव हो रहे हैं, दिस इज गुड साइन। जेडे यंगर बेबी एक तो अपन देखना भी वो ज्यादा लतार्जिक तो नहीं है, लतार्जिक का मतलब लाइक ढिले तो नहीं पे, लाइक अगे तो हाँ बहुत खुश होकर खाते सी पीते सी रोंद सी, जो आप छेड़ते सी रोंद सी ज हसते सी, हूं तो उदा ही पे है, चल ठीक है सो गए, एक दो घंटे अपन देखिया जो आप उठाया उठते नहीं, जे बेबी इज लतार्जिक लाइक उठ रहे नहीं अपन है ना वेट भी कि भी बहुत टायर्ड जो लग रहा, दैन यू शुड गो टू द हॉस्पिटल, नहीं तो डजेंट मैटर उन्हों का फीवर 42 भी है, 43 भी है, 44 भी है, डजेंट मैटर, जो उदा ठीक लग रहा दैन तुम उन्होंने टैलेनॉल या एडविल दे सकते हैं, जो दोनों भी दे सकते हैं, जो ऑल्टरनेट भी दे सकते हैं, जो कट्टे भी दे सकते हैं, वो बारे आप बाद गल कर सकते हैं। थोड़ा क्वेश्चन सी भी असं हॉस्पिटल कितों जाइए, बट फॉर यंग बेबीज इट्स लाइक जे बहुत ढिले लगते हैं, ओल्डर बेबीज लिए ऑनेस्टली स्टिल नहीं हॉस्पिटल जाने की लड़, बिकॉज मोस्टली तुम क्लीनिक्स से जा सकते हैं, उत्थे क्यों क्लीनिक से क्यों जाना, बिकॉज जो उन्होंने फीवर हैगा अपन देखना भी कितों आ रहा फीवर, यू नो लाइक जे तो जुकाम से खांसी है मोस्टली वायरल इन्फेक्शन होंगे, बट कई बार बच्चा दस नहीं सकता तो भी मेरा कान दुख रहा, कई बार कान में इन्फेक्शन होंगे वो आप घरे देख नहीं सकते, कई बार स्ट्रेप थ्रोट होंगे गले च इन्फेक्शन वो भी नहीं अपन देख सकते, कई बार लंग्स के विच होंदी है वो नहीं अपन सुन सकते, बिकॉज ए दीज थ्री इन्फेक्शन कान गला छाती नमोनिया ते प्लस साइनस इन्फेक्शन, ए फोर इन्फेक्शन है जिदे वास्ते एंटीबॉडी काम कर रही, जेडे बाकी इन्फेक्शन है लाइक अपर रेस्पिटोरी मोस्टली ए वायरल के ही आदि, लाइक कोविड, कोल्ड, फ्लू, राइनो वायरस, हंड्रेड ऑफ वायरस जिहड़ियां अजकल चल दी है, ये अपने आप ही ठीक होंगे, सो एक घरे ठीक होंगे, पर चेक कराना तो जरूरी है बिकॉज आप चाहते नहीं भी कोई बैक्टीरियल इन्फेक्शन मिस हो जाए, बट आप चेक कराना इट्स बैटर टू चेक फ्रॉम द क्लिनिक ओनली बिकॉज एमरजेंसी डिपार्टमेंट के विच एक तो वेट भी लंबी होंगी है, एक आप चाहते हैं भी उत्थे जिहड़े एमरजेंसी पेशेंट है वो ज्यादा जान, प्रॉब्लम इत्थे तो आ रही है हॉस्पिटल्स के विच एमरजेंसी रूम्स बंद हो रहे हैं बिकॉज लोग every reason वास्ते उत्ते चल जाते हैं, हूँ उन्होंने भी नहीं, वी कैन ब्लेम दोज पेशेंट्स, उन्होंने भी मजबूरी है, उन्होंने पता नहीं असं कितने जाइए, क्लीनिक मे बी शाम को बंद है, अपन कोशिश करिए भी वो चीजा आप डॉक्टर को दिखाइए, वॉक इन क्लीनिक, फैमिली डॉक्टर, अर्जेंट केयर, तो जे असली एमरजेंसीज है ਤੁਸੀਂ ਯੂ ਨੋ ਗੋ ਸੇਵ ਦ ਐਮਰਜੈਂਸੀਜ਼ ਫਾਰ ਦੀ ਐਮਰਜੈਂਸੀ ਰੂਮ, ਪਰ ਜਿਹੜੇ ਤੁਹਾਡਾ ਕੁਐਸਚਨ ਸੀ ਵੀ ਲਾਈਕ ਬੱਚੇ ਨੂੰ ਫੀਵਰ ਹੈ ਹਾਸਪਿਟਲ ਕਿਦੋਂ ਜਾਈਏ, ਯੂਜਲੀ ਯੂ ਨੈਵਰ ਨੀਡ ਟੂ ਗੋ ਅਨਲੈਸ ਇੱਕ ਤਾਂ ਜੇ ਬੱਚਾ ਬਹੁਤ ਜ਼ਿਆਦਾ ਬਿਮਾਰ ਲੱਗ ਰਿਹਾ ਤੁਹਾਨੂੰ, ਬੇਬੀ ਢਿੱਲਾ ਪਿਆ, ਉੱਠ ਰਿਹਾ ਨਹੀਂ, ਨੰਬਰ ਟੂ ਜੇ ਮਤਲਬ ਲਾਈਕ ਫੋਰ ਐਗਜਾਮਪਲ ਵਾਮਟਿੰਗ ਡਾਇਰੀਆ ਹੈਗੀ ਆ ਤੇ ਕੁਛ ਨੀ ਅੰਦਰ ਜਾ ਰਿਹਾ, ਆਪਾਂ ਪਾਣੀ ਵੀ ਦੇ ਰਿਹਾ ਉਹ ਵੀ ਉਲਟੀ ਕਰ ਰਿਹਾ, ਹੁਣ ਆਪਾਂ ਨੂੰ ਫਿਕਰ ਆ ਵੀ ਡੀਹਾਈਡਰੇਸ਼ਨ ਨਾ ਹੋ ਜਾਵੇ, ਜਾਂ ਅਗੇਨ ਜਿਹਨੂੰ ਵਾਮਟਿੰਗ ਡਾਇਰੀਆ ਉਹ ਵੀ ਬਹੁਤ ਡੀਹਾਈਡਰੇਟਡ ਲੱਗ ਰਿਹਾ, ਬਹੁਤ ਢਿੱਲੇ ਲੱਗ ਰਿਹਾ, ਦੈਨ ਗੋ ਟੂ ਦਾ ਹਾਸਪਿਟਲ, ਐਵਰੀਥਿੰਗ ਐਲਸ ਇਸ ਓਕੇ ਟੂ ਗੋ ਟੂ ਦਾ ਵਾਕ ਇਨ ਕਲੀਨਿਕ ਡਾਕਟਰ ਫੈਮਿਲੀ ਡਾਕਟਰ।
ਹਾਂਜੀ ਭੈਣ ਜੀ, ਕੋਈ ਹੋਰ ਤਾਂ ਨੀ ਸਵਾਲ?
ਥੈਂਕ ਯੂ ਸੋ ਮਚ,
ਥੈਂਕ ਯੂ ਵੈਰੀ ਮਚ ਡਾਕਟਰ, ਨੈਕਸਟ ਟਾਈਮ ਵੀ ਲੈ ਲਈਏ। ਹੈਲੋ,
hi there, hi, I had a question. Now they're saying that masks aren't mandatory. What are your opinions on wearing a mask? And also, you know, sometimes I see people wearing masks but their nose isn't covered. Then is that pointless as well?
Okay.
Yeah, that's a good question. So like obviously masks right now they're not mandatory other than even just setting. Currently they're not mandatory, but like, I mean, this is a personal opinion. I guess you could say it's a medical opinion, but from a personal standpoint is that like, I would recommend wearing masks as much as you can, just because there are a lot of viruses going around right now. COVID bhi badh rahe hai na, te tonu pata hai COVID kidan transmit hunda ek dooje nu from respiratory secretions, jadon aap gal karde ha, ja aap khansi karde ha, ja aap chhik marde ha, ਹੈ ਨਾ, ਇਹ ਚੀਜ਼ਾਂ ਨਾਲ ਅਫਕੋਰਸ ਥੁੱਕ ਜਾਂਦਾ ਹਵਾ 'ਚ, ਤੇ ਜਦੋਂ ਥੁੱਕ ਹਵਾ 'ਚ ਜਾਂਦਾ ਜਾਂ ਤਾਂ ਸਿੱਧੇ ਕਿਸੇ ਦੇ ਲਾਈਕ ਅੱਖ ਦੇ ਥਰੂ, ਨੱਕ ਦੇ ਥਰੂ, ਮੂੰਹ ਦੇ ਥਰੂ ਉਹਨਾਂ ਦੇ ਵਿੱਚ ਜਾਂਦਾ, ਦੈਟਸ ਹਾਊ ਦ ਵਾਇਰਸ ਟ੍ਰਾਂਸਮਿਟਡ, ਜਾਂ ਮੈਂ ਜੇ ਮੈਨੂੰ ਲਾਈਕ ਕੋਵਿਡ ਹੈਗਾ ਤੇ ਐਂਡ ਆਈ ਸਨੀਜ਼, ਉਹ ਮੈਂ ਗੱਲ ਕਰਦਾ, ਜੇ ਮੈਂ ਛਿੱਕ ਮਾਰਦਾ ਤੇ ਜਿਹੜਾ ਥੁੱਕ ਆ ਮੇਰੇ ਮੂੰਹ 'ਚੋਂ ਉਹ ਜਾ ਕੇ ਕਿਤੇ ਲਾਈਕ ਸਰਫੇਸ ਦੇ ਉੱਤੇ ਜਾਂਦਾ, ਡੋਰ ਹੈਂਡਲ ਦੇ ਉੱਤੇ ਜਾਂ ਕਾਊਂਟਰ ਟੋਪ ਦੇ ਉੱਤੇ, ਫਿਰ ਕੋਈ ਆ ਕੇ ਉਹਨੂੰ ਟੱਚ ਕਰਦਾ, ਫਿਰ ਜਾ ਕੇ ਉਹ ਆਪਣਾ ਮੂੰਹ ਨੂੰ ਟੱਚ ਕਰਦੇ, ਅੱਖ ਨੂੰ ਟੱਚ ਕਰਦੇ, ਨੱਕ ਨੂੰ ਟੱਚ ਕਰੇ, ਫਿਰ ਉਹਨਾਂ ਨੂੰ ਵਾਇਰਸ ਹੋ ਸਕਦੀ, ਏਦਾਂ ਹੀ ਟ੍ਰਾਂਸਮਿਟ ਹੁੰਦੀ ਆ, ਖਾਣ ਪੀਣ ਤੋਂ ਨਹੀਂ ਹੁੰਦੀ, ਠੰਡੀ ਹਵਾ ਤੋਂ ਨਹੀਂ ਹੁੰਦੀ, ਕੋਕ ਤੋਂ ਨਹੀਂ ਹੁੰਦੀ, ਖੈਚਅਪ ਤੋਂ ਨਹੀਂ ਹੁੰਦੀ, ਦਿਸ ਇਜ਼ ਹਾਊ ਆਲ ਦ ਵਾਇਰਸ ਆਰ ਟ੍ਰਾਂਸਮਿਟਡ, ਡਜ਼ਨਟ ਮੈਟਰ ਤੁਹਾਨੂੰ ਕਿਹੜੀ ਵਾਇਰਸ ਹੈਗੀ ਆ, ਕਿਹੜਾ ਬੈਕਟੀਰੀਆ ਹੈਗਾ, ਕੰਨ ਦੀ ਇਨਫੈਕਸ਼ਨ, ਗਲੇ ਦੀ ਇਨਫੈਕਸ਼ਨ, ਸਾਈਨਸ ਦੀ ਇਨਫੈਕਸ਼ਨ, ਲੰਗ ਦੀ ਇਨਫੈਕਸ਼ਨ, ਕੋਵਿਡ, ਮੰਕੀ ਪਾਕਸ, ਐਨੀ ਇਨਫੈਕਸ਼ਨ, ਦੇ ਆਲ ਟ੍ਰਾਂਸਮਿਟਡ ਦਿਸ ਵੇ, ਸੋ ਅਫਕੋਰਸ ਆਪਾਂ ਪ੍ਰੋਟੈਕਟ ਕਿੱਦਾਂ ਆਪਣੇ ਆਪ ਨੂੰ ਕਰੀਏ, mask, that's the only way. Je apna nak muh covered hai ga, fir of course apne virus bacteria nahi transmit ho sakdi, so that's like the main protection. Jadon vi tusi apne akh nu touch karna, nak nu touch karna, muh nu touch karna, you should try to wash your hands first. Of course je tonu koi vi symptoms hai ge, bukhar, kamba, body dukhde, gala dukhde, khansi hai ge, sinuses dukhde, kan dukhde, whatever, tonu fir ik tak ghar rehna chahida, but tonu jana peh reha baad, then you should wear a mask. ਹੁਣ ਕਈ ਲੋਕਾਂ ਨੂੰ ਕੋਵਿਡ ਹੁੰਦਾ ਪਰ ਉਹਨਾਂ ਨੂੰ ਕੋਈ ਛਿੱਕਾਂ ਨਹੀਂ ਆ ਰਹੀਆਂ, ਕੋਈ ਖਾਂਸੀ ਨਹੀਂ ਆ ਰਹੀ, ਦੈਨ ਦੇਅਰ ਐਕਚੁਅਲੀ ਲਿਟਲ ਬਿਟ ਲੈਸ ਕੰਟੇਜੀਅਸ, ਬਿਕਾਜ਼ ਯੂ ਨੋ ਓਨਲੀ ਜਦੋਂ ਬੋਲਦੇ ਆ ਤੇ ਥੁੱਕ ਬਾਹਰ ਜਾਂਦਾ, ਉਹ ਸਿਰਫ ਉੱਥੋਂ ਕੋਵਿਡ ਕਿਸੇ ਹੋਰ ਨੂੰ ਹੋ ਸਕਦਾ, ਸੋ ਉਹਨਾਂ ਨੂੰ ਮਤਲਬ ਬਾਹਰ ਤੇ ਨਹੀਂ ਜਾਣਾ ਚਾਹੀਦਾ ਬਿਲਕੁਲ ਵੀ, ਬਟ ਜੇ ਜਾਂਦੇ ਆ ਤੇ ਮਾਸਕ ਪਾ ਕੇ ਜਾਂਦੇ ਆ, ਦੈਨ ਇਟ ਸੇਫ। ਹੁਣ ਜਿਹੜੀ ਮਾਸਕ ਨੱਕ ਦੇ ਥੱਲੇ ਦੀ ਗੱਲ ਆ, ਇੱਕ ਤਾਂ ਜੇ ਤੁਹਾਡਾ ਮਾਸਕ ਨੱਕ ਨੂੰ ਨਹੀਂ ਕਵਰ ਕਰ ਰਿਹਾ, ਤੁਹਾਨੂੰ ਦੂਜਿਆਂ ਤੋਂ ਇਨਫੈਕਸ਼ਨ ਹੋ ਸਕਦੀ ਹੈ, ਪਤਾ ਹੀ ਆ, ਬਿਕਾਜ਼ ਨੱਕ ਦੇ ਥਰੂ ਇੱਕ ਪੋਰਟਲ ਹੈਗਾ, ਪਲੱਸ ਜੇ ਤੁਸੀਂ ਛਿੱਕਾਂ ਮਾਰੇ ਆ, ਜੇ ਤੁਹਾਡਾ ਨੱਕ ਚੱਲਦਾ, ਫਿਰ ਤੁਸੀਂ ਦੂਜਿਆਂ ਨੂੰ ਵੀ ਯੂ ਨੋ ਇਨਫੈਕਸ਼ਨ ਦੇ ਸਕਦੇ, ਸੋ ਇਟਸ ਗੁੱਡ ਟੂ ਕਵਰ ਯੂਅਰ ਨੋਜ਼ ਟੂ, ਐਂਡ ਲਾਈਕ ਜੇ ਤੁਸੀਂ ਸਾਰੇ ਕਿਤੇ ਨਹੀਂ ਮਾਸਕ ਪਾਉਣਾ, ਆਈ ਅੰਡਰਸਟੈਂਡ, ਰਾਈਟ, ਬਿਕਾਜ਼ ਮੈਂ ਵੀ ਨਹੀਂ ਸਾਰੇ ਕਿਤੇ ਪਾਉਂਦਾ, ਬਟ ਆਈ ਵੁੱਡ ਸੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ, ਜਦੋਂ ਵੀ ਤੁਸੀਂ ਲਾਈਕ ਹਾਈ ਰਿਸਕ ਏਰੀਆ ਜਾਂਦੇ ਆ ਨਾ, ਹਾਈ ਰਿਸਕ ਤਾਂ ਪਤਾ ਹੀ ਆ, ਹਾਸਪਿਟਲ ਹੋ ਗਿਆ, ਡਾਕਟਰਸ ਆਫਿਸ ਹੋ ਗਿਆ, ਫਾਰਮੇਸੀ ਹੋ ਗਈ, ਜਿੱਥੇ ਵੀ ਬਿਮਾਰ ਲੋਕ ਜਾਂਦੇ ਆ, ਜਾਂ ਜਿੱਥੇ ਬਹੁਤ ਜ਼ਿਆਦਾ ਲੋਕ ਨੇੜੇ ਨੇੜੇ ਖੜੇ ਆ, ਉੱਥੇ ਤੁਸੀਂ ਮਾਸਕ ਪਾਉਣਾ ਚਾਹੀਦਾ। ਐਂਡ ਦੈਨ ਈਵਨ ਦੋ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਫੂਡ ਤੋਂ ਨਹੀਂ ਹੁੰਦਾ, ਅਫਕੋਰਸ ਜੇ ਹੁਣ ਆਪਾਂ ਕਿਤੇ ਲਾਈਕ ਹੌ ਫੜੀ ਤੇ ਗਿਆ, ਰਿਸੈਪਸ਼ਨ ਤੇ ਗਿਆ, ਸ਼ਾਦੀ ਤੇ ਗਿਆ, ਜਿੱਥੇ ਵੀ ਆਪਣਾ ਉਹ ਹੁੰਦਾ ਖਾਣਾ ਬਾਹਰ ਪਿਆ ਲਾਈਕ ਬਫੇ, ਉੱਥੇ ਪਤਾ ਹੀ ਆ ਲੋਕੀ ਉੱਤੇ ਗੱਲ ਕਰਦੇ ਆ, ਹੁਣ ਉਹਨਾਂ ਚੋਂ ਇੱਕ ਬੰਦੇ ਕੋਲ ਤਾਂ ਕੋਵਿਡ ਜ਼ਰੂਰ ਹੋਊਗਾ, ਪਤਾ ਹੀ ਆ, ਜੇ 100 ਬੰਦੇ ਹੈਗੇ ਇੱਕ ਨੂੰ ਤਾਂ ਹੋਊਗਾ ਹੀ, ਤੇ ਉਹ ਜੇ ਬਫੇ ਦੇ ਉੱਤੇ ਗੱਲ ਕਰ ਰਿਹਾ ਮਾਸਕ ਨਹੀਂ ਪਾਇਆ ਹੋਇਆ, ਫਿਰ ਉਹਨਾਂ ਦਾ ਥੁੱਕ ਜਾ ਕੇ ਤੁਹਾਡੇ ਸਬਜ਼ੀ 'ਚ ਜਾਊਂਗਾ, ਪਤਾ ਹੀ ਆ, ਉਹ ਤਾਂ ਐਵਰੀਬਡੀ ਨੋਜ਼, ਹੁਣ ਆਪਾਂ ਇਹਦੇ ਚੀਜ਼ਾਂ ਬਾਰੇ ਸੋਚਦੇ ਨਹੀਂ ਬਿਕਾਜ਼ ਇਟਸ ਡਿਸਗਸਟਿੰਗ, ਬਟ ਹੈ ਤਾਂ ਪਤਾ ਹੀ ਆ, ਫਿਰ ਤੁਹਾਨੂੰ ਹੋ ਸਕਦਾ, ਸੋ ਯੂ ਸ਼ੁੱਡ ਟ੍ਰਾਈ ਟੂ ਅਵੋਇਡ, ਮਤਲਬ ਪਾਰਟੀ ਤੇ ਤੁਸੀਂ ਉਦਾਂ ਜਾ ਸਕਦੇ ਆ, ਬਟ ਮੇ ਬੀ ਅਵੋਇਡ ਈਟਿੰਗ ਦਾ ਬਫੇ ਫੂਡ, ਬਿਕਾਜ਼ ਉੱਥੋਂ ਹੀ ਲੋਕਾਂ ਨੂੰ ਹੋ ਰਿਹਾ 100%।
ਹਾਂਜੀ, ਸੋ ਡਾਕਟਰ ਸਾਹਿਬ ਇਹ ਗੱਲ ਤੁਹਾਡੀ ਬਿਲਕੁਲ ਸੱਚੀ ਹੈ, ਮੈਂ ਵੀ ਲਾਸਟ ਵੀਕ ਅਸੀਂ ਕਿਸੇ ਪਾਰਟੀ ਤੇ ਗਏ ਸੀਗੇ ਤੇ ਜਦੋਂ ਮੈਂ ਇੱਥੇ ਲਾਸਟ ਸੰਡੇ ਨੂੰ ਕਰਕੇ ਗਿਆ ਪ੍ਰੋਗਰਾਮ ਠੀਕ ਠਾਕ ਸੀਗਾ ਕਿਉਂਕਿ ਪਾਰਟੀ ਅਟੈਂਡ ਕੀਤੀ ਉੱਥੇ ਓਪਨ ਬਫੇ ਸੀਗਾ ਤੇ ਤੁਹਾਡੀ ਗੱਲ ਇੱਕ ਨਹੀਂ ਉੱਥੇ ਸਾਰੇ ਬੰਦੇ ਛਿੱਕਾਂ ਮਾਰ ਰਹੇ ਸੀਗੇ ਤੇ ਨੋਬੜੀ ਕੇਅਰ ਵਾਹਿਗੁਰੂ ਕਹਿੰਦੇ ਨੇ ਛਿੱਕ ਮਾਰ ਕੇ ਤੇ ਨਾ ਕਵਰ ਕਰਦੇ ਨੇ ਤੇ ਉਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਖਾਣਾ ਅਸੀਂ ਖਾ ਕੇ ਆਏ ਹਾਂ ਤੇ ਉਹਦੇ ਬਾਅਦ ਹੀ ਠੰਡ ਲੱਗਣੀ ਸ਼ੁਰੂ ਹੋ ਗਈ ਫਿਰ ਕਾਂਬਾ ਲੱਗਣਾ ਸ਼ੁਰੂ ਹੋ ਗਿਆ ਦਵਾਈਆਂ ਲੈਣੀਆਂ ਸ਼ੁਰੂ ਕੀਤੀਆਂ ਅੱਜ ਵੀ ਬੇਸ਼ੱਕ ਮੈਂ ਸਟੂਡੀਓ 'ਚ ਬੈਠਾ ਪਰ ਹਾਰੇ ਵੀ ਮੈਂ ਪਰਫੈਕਟਲੀ ਆਲ ਰਾਈਟ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਮਜ਼ੋਰੀ ਹੈ ਤੁਹਾਡੀ ਗੱਲ ਠੀਕ ਹੈ ਇਹ ਬਾਕੀ ਸਾਡੇ ਸਰੋਤਿਆਂ ਨੂੰ ਵੀ ਸੁਣਨਾ ਚਾਹੀਦਾ ਕਿ ਜਦੋਂ ਵੀ ਪਾਰਟੀ 'ਤੇ ਤੁਸੀਂ ਜਾਂਦੇ ਹੋ ਬਫੇ ਨੂੰ ਥੋੜ੍ਹਾ ਜਿਹਾ ਅਵੋਇਡ ਕਰਿਆ ਕਰੋ ਕਿਉਂਕਿ ਲੋਕ ਜਿੰਨੇ ਵੀ ਉੱਥੇ ਜੋ ਰਸ਼ ਪੈਂਦਾ ਨਾ ਕੋਈ ਪਰਵਾਹ ਨਹੀਂ ਕਰਦਾ ਨਾਲੇ ਗੱਲਾਂ ਕਰੀ ਜਾਂਦੇ ਨੇ ਹੱਥ ਵੀ ਨਹੀਂ ਧੋਤੇ ਹੁੰਦੇ ਉਸੇ ਤਰ੍ਹਾਂ ਸਬਜ਼ੀਆਂ 'ਚ ਪਾਈ ਜਾਂਦੇ ਚਮਚੇ ਵੀ ਦੂਜੇ ਪਾਸੇ ਨਾਲ ਗੱਲਾਂ ਕਰੀ ਜਾਂਦੇ ਨੇ ਉਹ ਜਿਹੜੇ ਥੁੱਕ ਆ ਜਿਹੜਾ ਉਹ ਸਬਜ਼ੀਆਂ 'ਚ ਡਿੱਗਦਾ ਤਾਂ ਕੁਦਰਤੀ ਗੱਲ ਹੈ ਤੁਸੀਂ ਲਾਈਟ ਚਲਾ ਕੇ ਜੋ ਡਾਇਨਿੰਗ ਟੇਬਲ 'ਤੇ ਹੀ ਬੈਠਦੇ ਹੋ ਮੈਂ ਤਾਂ ਇਹ ਵੀ ਕਹਿੰਦਾ ਕਈ ਵਾਰੀ ਡਾਇਨਿੰਗ ਟੇਬਲ 'ਤੇ ਜੋ ਤੁਸੀਂ ਬੈਠਦੇ ਹੋ ਡੋਂਗੇ ਆਪਣੇ ਸੈਂਟਰ 'ਚ ਰੱਖ ਲੈਣੇ ਵੀ ਆਪੀ ਪਾਈ ਚੱਲੋ ਉਹ ਵੀ ਖਤਰਨਾਕ ਹੈ ਦੋਨਾਂ ਪਾਸੇ ਬੈਠੇ ਉਹਨਾਂ ਨਾਲੇ ਗੱਲਾਂ ਕਰੀ ਜਾਣੀਆਂ ਅਤੇ ਵਿਚਾਲੇ ਤੁਸੀਂ ਦੇਖ ਲਓ ਧਿਆਨ ਨਾਲ ਸਾਡੇ ਮੂੰਹ 'ਚੋਂ ਕੀ ਕੁਛ ਨਿਕਲਦਾ ਅਤੇ ਉਹ ਸਾਡੇ ਸਬਜ਼ੀਆਂ 'ਚ ਪੈਂਦਾ ਸੋ ਕਿਉਂਕਿ ਬਿਮਾਰੀ ਹੈ ਇਸ ਕਰਕੇ ਸਾਨੂੰ ਅਵੋਇਡ ਕਰਨ ਦੀ ਲੋੜ ਹੈ ਸੋ ਡਾਕਟਰ ਸਾਹਿਬ ਫਿਰ ਨੈਕਸਟ ਵੀਕ ਫਿਰ ਪ੍ਰੋਗਰਾਮ ਕਰ ਲਾਂਗੇ ਪਹਿਲੀ ਗੱਲ ਤਾਂ ਥੈਂਕ ਯੂ ਵੈਰੀ ਮੱਚ ਹੈ ਨਾ ਤੁਸੀਂ ਇੰਨਾ ਹੀ ਟਾਈਮ ਦਿੱਤਾ ਸੋ ਨੈਕਸਟ ਵੀਕ ਆਪਾਂ ਹੋਰ ਸਵਾਲਾਂ ਦੇ ਜਵਾਬ ਪੁੱਛ ਲਾਂਗੇ ਕਿਉਂਕਿ ਅੱਜ ਥੋੜ੍ਹਾ ਟਾਈਮ ਸੀ ਅਚਾਨਕ ਹੀ ਪ੍ਰੋਗਰਾਮ ਆਪਣਾ ਸ਼ੁਰੂ ਹੋਇਆ ਸੋ ਮੈਂ ਤੁਹਾਡਾ ਥੈਂਕਸ ਕਰਦਾ ਫਿਰ ਨੈਕਸਟ ਵੀਕ ਤੁਸੀਂ ਫਿਰ ਪਲੀਜ਼ ਲੋਕਾਂ ਦੀ ਸੇਵਾ ਕਰਿਓ
ਓਕੇ ਥੈਂਕ ਯੂ ਸੋ ਮੱਚ
ਥੈਂਕ ਯੂ ਵੈਰੀ
ਮੱਚ
ਹਾਂਜੀ
ਅਗਲੇ
ਹਫ਼ਤੇ ਥੈਂਕ ਯੂ ਸੋ ਪਿਆਰੇ ਸਰੋਤਿਓ ਜਿਸ ਤਰ੍ਹਾਂ ਕਿ ਹੁਣ ਤੁਹਾਨੂੰ ਸੁਣਿਆ ਹੀ ਹੈ ਕਿ ਡਾਕਟਰ ਅੰਕੁਸ਼ ਲਾਈਵ ਤੁਹਾਡੇ ਜਿਹੜੇ ਕੁਐਸਚਨ ਸੀਗੇ ਉਹਨਾਂ ਦੇ ਜਵਾਬ ਦੇ ਰਹੇ ਸੀਗੇ ਬੜੇ ਵਧੀਆ ਦੋ ਤਿੰਨ ਸਵਾਲ ਆਏ ਉਹਨਾਂ ਨੇ ਬੜਾ ਡਿਟੇਲ ਦੇ ਵਿੱਚ ਦੱਸਿਆ ਆਂਸਰ ਵੀ ਦਿੱਤਾ ਤੁਸੀਂ ਨੈਕਸਟ ਵੀਕ ਫਿਰ ਆਪਾਂ ਜਿਹੜਾ 4 ਵਜੇ ਸੰਡੇ 'ਚ ਹੋਊਗਾ 4:05 ਤੋਂ ਲੈ ਕੇ 4:10 ਤੱਕ ਜਦੋਂ ਵੀ ਉਹਨਾਂ ਨਾਲ ਸਾਡੀ ਗੱਲਬਾਤ ਸ਼ੁਰੂ ਹੋ ਜਾਊਗੀ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਇਹਨਾਂ ਨਾਲ ਲੋਕਾਂ ਦਾ ਫਾਇਦਾ ਹੁੰਦਾ ਅਤੇ ਬਾਕੀ ਟਾਈਮ ਜਿਹੜਾ ਹੋਊਗਾ 15-20 ਤੋਂ ਬਾਅਦ ਮੈਂ ਜਿਹੜਾ ਆਪਣਾ ਸਪਿਰਚੁਅਲ ਜਿਹੜੇ ਟੋਪਿਕ ਨੇ ਉਹ ਡਿਸਕਸ ਕਰ ਲਿਆ ਕਰਾਂਗਾ ਉਹਦਾ ਕੋਈ ਖਾਸ ਗੱਲ ਨਹੀਂ ਪਰ ਉਹ ਵੀ ਇਕੁਅਲ ਇੰਪੋਰਟੈਂਟ ਨੇ ਪਰ ਮੈਂ ਨਾਲ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਦੂਸਰਾ ਸੈਗਮੈਂਟ ਆ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਹੈ ਖਾਸ ਕਰਕੇ ਮੈਡੀਕਲ ਦਾ ਸਪਿਰਚੁਅਲ ਵੀ ਇਕੁਅਲ ਗੁੱਡ ਇਕੁਅਲ ਇੰਪੋਰਟੈਂਟ ਤੁਸੀਂ ਇਹਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਲੋਕਾਂ ਦਾ ਵੀ ਫਾਇਦਾ ਹੋ ਸਕੇ ਜਦੋਂ ਤੁਸੀਂ ਆਪ ਸੁਣ ਲੈਂਦੇ ਤਾਂ ਬੰਦ ਕਰ ਦਿੰਦੇ ਹੋ ਇੱਕ ਸਕਿੰਟ ਤੋਂ ਵੀ ਘੱਟ ਟਾਈਮ ਲੱਗਦਾ ਜੇ ਤੁਸੀਂ ਦੂਜਿਆਂ ਨੂੰ ਵੀ ਦੱਸੋ ਕਿਸੇ ਨੂੰ ਹੁਣ ਜਿਵੇਂ ਹੁਣ ਗੱਲ ਆਪਣੀ ਪੀਕ ਜਿਹੜੀ ਸੀਗੀ ਮਾਸਕ ਦੀ ਗੱਲ ਕੀਤੀ ਹੈ ਜਾਂ ਕੋਈ ਹੋਰ ਜਿਹੜੇ ਵੀ ਕੁਐਸਚਨ ਸੀਗੇ ਹੋ ਸਕਦਾ ਕਿ ਜਦੋਂ ਤੁਸੀਂ ਹੋਰਾਂ ਨੂੰ ਸ਼ੇਅਰ ਕਰੋ ਹੋ ਸਕਦਾ ਕਿਸੇ ਦੇ ਹੋਰ ਸਵਾਲ ਹੋਣਗੇ ਕਿਉਂਕਿ ਇਹ ਕਿਹੜਾ ਆਪਾਂ ਵੈਦ ਨੂੰ ਬੁਲਾਇਆ ਇਹ ਕਿਹੜਾ ਆਪਾਂ ਨੈਚੁਰਪੈਥੀ ਨੂੰ ਹੋਮਿਓਪੈਥੀ ਨੂੰ ਬੁਲਾਇਆ ਤਾਂ ਲਾਈਸੈਂਸ ਕੈਨੇਡਾ ਦੇ ਐਲੋਪੈਥੀ ਦੇ ਡਾਕਟਰ ਨੇ ਇਹਨਾਂ ਕੋਲ ਤਾਂ ਅਮੈਰੀਕਨ ਲਾਈਸੈਂਸ ਵੀ ਹੈਗਾ ਸੋ ਇਹਨਾਂ ਦੀ ਗੱਲ ਦੀ ਅਥੈਂਟੀਸਿਟੀ ਹੈ ਅਤੇ ਫਿਰ ਸਾਨੂੰ ਇੱਧਰ ਉੱਧਰ ਪੁੱਛਣ ਨਾਲੋਂ ਹੋਸਪਿਟਲ ਦੇ ਵਿੱਚ ਜਾਂ ਡਾਕਟਰਾਂ ਕੋਲ ਜਾ ਕੇ ਟਾਈਮ ਜ਼ਿਆਦਾ ਖਰਾਬ ਕਰਨ ਨਾਲੋਂ ਇਹ ਗੱਲ ਨੂੰ ਤੁਸੀਂ ਧਿਆਨ ਨਾਲ ਸੁਣ ਕੇ ਸਿੱਧਾ ਵੀ ਆਪਣਾ ਉਸ ਗੱਲ ਦਾ ਤੁਸੀਂ ਜਿਹੜੇ ਹੈਗਾ ਉਹ ਪ੍ਰੋਬਲਮ ਸੋਲਵ ਕਰ ਸਕਦੇ ਹੋ ਸੋ ਇਸ ਕਰਕੇ ਤੁਸੀਂ ਜਿਹੜਾ ਪ੍ਰੋਗਰਾਮ ਹੈ ਸ਼ੇਅਰ ਕਰ ਦਿਆ ਕਰੋ ਸੋ ਇਹ ਜਿਹੜਾ ਪ੍ਰੋਗਰਾਮ ਆਉਂਦਾ ਯੂਟਿਊਬ 'ਤੇ ਵੀ ਆਉਂਦਾ ਫੇਸਬੁੱਕ 'ਤੇ ਵੀ ਆਉਂਦਾ ਮੇਰੀ ਆਪਣੀ ਵੈਬਸਾਈਟ 'ਤੇ ਵੀ ਆਉਂਦਾ ਸੋ ਹੁਣ ਆਪਾਂ ਦੂਸਰਾ ਜਿਹੜਾ ਟੋਪਿਕ ਹੈ ਸੈਗਮੈਂਟ ਉਹ ਸ਼ੁਰੂ ਕਰਨ ਲੱਗੇ ਹਾਂ ਉਹ ਹੈਗਾ ਰਿਐਲਿਟੀ ਆਫ ਲਾਈਫ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਇਹਦੀ ਹਕੀਕਤ ਕੀ ਹੈ ਕੀ ਜ਼ਿੰਦਗੀ ਦੀ ਹਕੀਕਤ ਇਹ ਹੈ ਕਿ ਮਾਂ ਦੇ ਪੇਟ 'ਚੋਂ ਜਨਮ ਲੈ ਲਿਆ ਰੁੜਨਾ ਸਿੱਖ ਲਿਆ ਤੁਰਨਾ ਸਿੱਖ ਲਿਆ ਸਕੂਲ ਚਲੇ ਗਏ ਕਾਲਜ ਚਲੇ ਗਏ ਯੂਨੀਵਰਸਿਟੀ ਚਲੇ ਗਏ ਵਿਆਹ ਹੋ ਗਿਆ ਨੌਕਰੀ ਲੈ ਲਈ ਬੱਚੇ ਜੰਮ ਲਏ ਫਿਰ ਬੁਢਾਪਾ ਆ ਗਿਆ ਅਤੇ ਤੁਰ ਗਏ ਇਹ ਹੈਗੀ ਰਿਐਲਿਟੀ ਪਰ ਅਸਲੀ ਜਿਹੜੀ ਰਿਐਲਿਟੀ ਨੂੰ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹ ਇਹ ਹੈ ਕਿ ਪਾਣੀ 'ਤੇ ਹੀ ਹਿਮ ਭਿਆ ਹਿਮ ਕਹਿੰਦੇ ਨੇ ਮੈਂ ਅੱਗੇ ਵੀ ਦੱਸਿਆ ਹਿਮ ਕਹਿੰਦੇ ਨੇ ਆਈਸ ਨੂੰ ਕਿ ਪਾਣੀ ਨੂੰ ਆਪਾਂ ਫਰੀਜ਼ਰ 'ਚ ਰੱਖ ਦਿੰਦੇ ਹਾਂ ਅਤੇ ਉਹਦੀ ਆਈਸ ਬਣ ਜਾਂਦੀ ਹੈ ਕਿੱਥੋਂ ਆਈਸ ਬਣਦੀ ਹੈ ਪਾਣੀ ਤੋਂ ਪਾਣੀ ਹੀ 'ਤੇ ਹਿਮ ਭਿਆ ਹਿਮ ਫਿਰ ਬਣਾ ਬਲਾਈ ਉਹ ਜਿਹੜੀ ਬਰਫ਼ ਹੈ ਉਹਨੂੰ ਰੱਖ ਦਿਓ ਕਿਸੇ ਭਾਂਡੇ ਦੇ ਵਿੱਚ ਥੋੜ੍ਹੀ ਹੌਲੀ 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 ਉਹ ਜਿਹੜਾ ਪਿਘਲ ਜਾਂਦੀ ਹੈ ਉਹ ਫਿਰ ਪਾਣੀ ਬਣ ਜਾਂਦਾ ਬਲਾਈ ਕਹਿੰਦੇ ਨੇ ਵਾਟਰ ਨੂੰ ਕਬੀਰਾ ਜੋ ਥਾ ਸੋ ਭਿਆ ਅਬ ਕਹਾ ਕੁਛ ਨਾ ਜਾਈ ਕਿ ਜੋ ਕੁਛ ਸੀਗਾ ਕੀ ਸੀਗਾ ਪਾਣੀ ਸੀ ਪਾਣੀ ਤੋਂ ਬਰਫ਼ ਬਣ ਗਈ ਬਰਫ਼ ਬਣ ਗਈ ਫਿਰ ਪਾਣੀ ਬਣ ਗਿਆ ਸੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਸਰੀਰ 'ਚ ਆਈ ਅਸੀਂ ਭੱਜਣ ਲੱਗ ਗਏ ਦੌੜਨ ਲੱਗ ਗਏ ਦੁਨੀਆ ਦੇ ਕੰਮ ਕਾਰ ਕਰਨ ਲੱਗ ਗਏ ਉਹ ਆਤਮਾ ਜਿੱਥੋਂ ਆਈ ਸੀ ਵਾਪਸ ਜਾ ਕੇ ਪਰਮਾਤਮਾ 'ਚ ਮਿਲ ਗਈ ਅਤੇ ਕਹਾਣੀ ਸਾਡੀ ਖਤਮ ਹੋ ਗਈ ਸੋ ਇੰਨੀ ਕੀ ਹੈ ਕਿ ਆਤਮ ਅੰਸ਼ ਰਾਮ ਦੀ ਪਰਮਾਤਮਾ ਦੀ ਅੰਸ਼ ਹੈ ਅਤੇ ਉਹ ਜਿਹੜੀ ਅੰਸ਼ ਹੈ ਉਹ ਸਾਡੇ ਸਰੀਰ 'ਚ ਹੁੰਦੀ ਹੈ ਜੋ ਸਰੀਰ 'ਚ ਹੁੰਦੀ ਹੈ ਅਤੇ ਅਸੀਂ ਦੁਨੀਆ ਦੇ ਰੰਗ ਖੇਡ ਤਮਾਸ਼ੇ ਦੇਖਦੇ ਹਾਂ ਅਤੇ ਜਦੋਂ ਉਹ ਡਰੋਪ ਨਿਕਲ ਜਾਂਦਾ ਅਤੇ ਫਿਰ ਜਾ ਕੇ ਜਿਹੜਾ ਹੈਗਾ ਉਹ ਪਰਮਾਤਮਾ 'ਚ ਸਮਾ ਜਾਂਦਾ ਇਹੀ ਸਾਡੀ ਲਾਈਫ ਦੀ ਹਕੀਕਤ ਹੈ ਰਵਿਦਾਸ ਜੀ ਨੇ ਕਿਹਾ ਸੀਗਾ ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜੈਸੇ ਤਰਬਰ ਪੰਖ ਬਖੇਰਾ ਕਿ ਤੇਰਾ ਮੇਰਾ ਕਰੀ ਫਿਰਦੀ ਆਹ ਮੇਰੀ ਚੀਜ਼ ਆ ਉਹ ਤੇਰੀ ਆ ਮੇਰੀ ਆ ਕਹਿੰਦਾ ਕੋਈ ਚੀਜ਼ ਤੁਹਾਡੀ ਅਤੇ ਮੇਰੀ ਨਹੀਂ ਹੈਗੀ ਉਹਨਾਂ ਨੇ ਐਗਜ਼ਾਮਪਲ ਪੰਛੀਆਂ ਦੀ ਦਿੱਤੀ, ਬਰਡਸ ਦੀ ਦਿੱਤੀ, ਕਿ ਜਿਸ ਤਰ੍ਹਾਂ ਪੰਛੀ ਸ਼ਾਮ ਨੂੰ ਜਦੋਂ ਹਨੇਰਾ ਹੁੰਦਾ ਅਤੇ ਸਾਰੇ ਇਕੱਠੇ ਹੋ ਗਏ ਦਰੱਖਤਾਂ ਦੇ ਇਕੱਠੇ ਹੋ ਜਾਂਦੇ ਨੇ, ਅਤੇ ਜਦੋਂ ਸੂਰਜ ਦੀ ਪਹਿਲੀ ਕਿਰਨ ਆਉਂਦੀ ਹੈ, ਸੂਰਜ ਚੜ੍ਹਦਾ, ਅਤੇ ਉਦੋਂ ਸਾਰੇ ਪੰਛੀ ਉੱਡ ਕੇ ਆਪਣੀ ਰੁਜ਼ਗਾਰ ਦੇ ਵਿੱਚ, ਆਪਣੀ ਰੋਜ਼ੀ ਦੇ ਵਿੱਚ, ਆਪਣੀ ਰਿਜ਼ਕ ਦੇ ਵਿੱਚ ਨਿਕਲ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਅਸੀਂ ਵੀ ਦੁਨੀਆਂ ਦੇ ਵਿੱਚ ਜਿੰਨਾ ਚਿਰ ਸਾਹ ਹੈ ਅਸੀਂ ਦੁਨੀਆਂ 'ਚ ਇਕੱਠੇ ਹੋਏ ਹਾਂ, ਅਤੇ ਜਦੋਂ ਸਾਡਾ ਸਾਹ ਨਿਕਲ ਜਾਂਦਾ ਆਪੋ ਆਪਣੀ ਲਾਈਨ ਦੇ ਉੱਤੇ ਜਾ ਪੈਣਾ ਹੈ। ਹਕੀਕਤ ਕੀ ਹੈ ਸਾਡੀ ਲਾਈਫ ਦੀ, ਕਿ ਪਾਣੀ ਤੇਰਾ ਬੁੱਧ ਬੁਧਾ, ਉਹ ਹੁੰਦਾ ਨਾ ਬੁਲਬੁਲਾ ਜਿਹਾ ਹੁੰਦਾ, ਕਈ ਵਾਰੀ ਹੁੰਦਾ ਬੁਲਬੁਲਾ ਹੁੰਦਾ, ਆਪੀ ਫੜ ਜਾਂਦਾ, ਗੱਲ ਫਿਸ ਹੋ ਜਾਂਦਾ। ਪਾਣੀ ਤੇਰਾ ਬੁੱਧ ਬੁਧਾ ਇਸ ਮਾਨਸ ਕੀ ਜਾਤ, ਪਾਣੀ ਤੇਰਾ ਬੁੱਧ ਬੁਧਾ ਇਸ ਮਾਨਸ ਕੀ ਜਾਤ, ਦੇਖਤ ਹੀ ਛੁਪ ਜਾਏਗਾ ਜਿਉਂ ਤਾਰਾ ਪ੍ਰਭਾਤ। ਜਿਸ ਤਰ੍ਹਾਂ ਤਾਰੇ ਰਾਤ ਨੂੰ ਨਿਕਲਦੇ ਨੇ, ਜੋ ਸਵੇਰੇ ਹੁੰਦੇ ਆ ਗੁੰਮ ਹੋ ਜਾਂਦੇ, ਤਾਰਾ ਲੱਭਦਾ ਨਹੀਂ ਸਾਨੂੰ। ਦੇਖਤ ਹੀ ਛੁਪ ਜਾਏਗਾ ਜਿਉਂ ਤਾਰਾ ਪ੍ਰਭਾਤ, ਢੂੰਡੇ ਪਤਾ ਮਿਲੇ ਨਹੀਂ ਤੇਰਾ, ਢੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ। ਉਹ ਤਾਰਾ ਜਿਹੜਾ ਗੁੰਮ ਹੋਇਆ ਰਾਤ ਨੂੰ ਚਮਕਦਾ ਸੀ, ਦੇਖਦੇ ਸੀ, ਸਵੇਰੇ ਨਹੀਂ ਦਿਸਦਾ, ਜਿੰਨੀ ਮਰਜ਼ੀ ਖੋਜ ਕਰ ਲਓ ਮੁੜ ਕੇ ਤਾਰਾ ਨਹੀਂ ਲੱਭਦਾ। ਇਸੇ ਤਰ੍ਹਾਂ ਹੀ ਸਾਨੂੰ ਕਹਿੰਦੇ ਢੂੰਡੇ ਪਤਾ ਮਿਲੇ ਨਹੀਂ ਤੇਰਾ। ਜਦੋਂ ਸਾਡਾ ਸਾਹ ਨਿਕਲ ਗਿਆ ਨਾ, ਜਦੋਂ ਸਾਡੀ ਡੈੱਡ ਬਾਡੀ ਬਣ ਗਈ, ਆਤਮਾ ਨਿਕਲ ਗਈ, ਅਤੇ ਜੇ ਲੱਭੀਏ ਵੀ ਜਿਹੜਾ ਭਾਈ ਸਾਹਿਬ ਸਰਦਾਰ ਜੀ ਭਾਈ ਸਾਹਿਬ ਜੀ ਉਹ ਬਾਊ ਜੀ ਬੋਲਦੇ ਹੁੰਦੇ ਸੀਗੇ, ਉਹਨਾਂ ਨੂੰ ਲੱਭ ਕੇ ਲਿਆਓ, ਕਿਹੜੀ ਮਿੱਟੀ 'ਚ ਨੇ, ਜੇ ਦਫਨਾਤਾ ਕਿੱਥੇ ਨੇ, ਕੱਖ ਨਹੀਂ ਪਤਾ ਲੱਗਣਾ, ਜਿੰਨੀ ਮਰਜ਼ੀ ਖੋਜ ਕਰ ਲਓ। ਕਹੋ ਕਬੀਰ ਜਾਗੇ ਸੋ ਪਾਏ, ਸੋਏਗਾ ਪਛਤਾਏਗਾ। ਇਸ ਕਰਕੇ ਜਾਗਦੇ ਰਹੋ, ਆਪਣੀ ਲਾਈਫ ਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ। ਜੇ ਅਸੀਂ ਆਪਣੀ ਲਾਈਫ ਦੇ ਬਾਰੇ ਗਿਆਨ ਪ੍ਰਾਪਤ ਨਾ ਕੀਤਾ, ਸੋਏਗਾ, ਸੋਏਗਾ ਮਤਲਬ ਜੇ ਪ੍ਰਾਪਤ ਨਾ ਕੀਤਾ, ਜੇ ਅਵੇਅਰਨੈਸ ਨਾ ਆਈ, ਜੇ ਅਸੀਂ ਇਗਨੋਰ ਕਰਤਾ ਆਪਣੀ ਲਾਈਫ ਨੂੰ, ਤਾਂ ਫਿਰ ਪਛਤਾਵੇਗਾ। ਜਿਵੇਂ ਕਹਿੰਦੇ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਜਦੋਂ ਹਸਪਤਾਲ 'ਚ ਪਏ ਹਾਂ, ਅਖੀਰਲੇ ਸਾਹਿਬ ਪਾਈਪਾਂ ਲੱਗੀਆਂ ਹੁੰਦੀਆਂ, ਸਾਹ ਆਉਂਦਾ ਨਹੀਂ, ਗੋਡੇ ਸਿੱਧੇ ਹੁੰਦੇ ਨਹੀਂ, ਅੱਖਾਂ ਦੀ ਪਹਿਚਾਣ ਨਹੀਂ ਹੁੰਦੀ, ਉੱਚਾ ਸੁਣਦਾ, ਭੁੱਖ ਨਹੀਂ ਲੱਗਦੀ, ਕੁਛ ਨਹੀਂ ਲੱਗਦੀ, ਉਦੋਂ ਕਹਿੰਦੇ ਸਾਰੀ ਜ਼ਿੰਦਗੀ ਬਰਬਾਦ ਕਰਤੀ। ਫਿਰ ਉਦੋਂ ਕਹਿਣ ਦਾ ਕੀ ਫਾਇਦਾ? ਜਿੰਨਾ ਚਿਰ ਸਾਡਾ ਪ੍ਰੋਪਰ ਸਾਹ ਚੱਲ ਰਿਹਾ, ਅਸੀਂ ਹੱਸਦੇ ਹਾਂ, ਖੇਡਦੇ ਹਾਂ, ਪਰਿਵਾਰ 'ਚ ਸੌਂਦੇ ਹਾਂ ਵਧੀਆ, ਬਿਮਾਰੀਆਂ ਤੋਂ ਬਚੇ ਵੇ ਹਾਂ, ਸਾਨੂੰ ਆਪਣੀ ਲਾਈਫ ਦੇ ਬਾਰੇ ਸਮਝਣਾ ਚਾਹੀਦਾ ਕਿ ਲਾਈਫ ਕੀ ਹੈ। ਪਾਣੀ ਤੇਰਾ ਬੁੱਧ ਬੁਧਾ ਇਸ ਮਾਨਸ ਕੀ ਜਾਤ, ਦੇਖਤ ਹੀ ਛੁਪ ਜਾਏਗਾ ਜਿਉਂ ਤਾਰਾ ਪ੍ਰਭਾਤ, ਢੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ। ਕਹੇ ਕਬੀਰ ਜਾਗੋ ਸੋ ਪਾਏ, ਸੋਏਗਾ ਪਛਤਾਏਗਾ। ਇਸ ਕਰਕੇ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ। ਜੇ ਕੋਈ ਬੰਦਾ ਸੋਚੇ ਨਾ ਕਿ ਮੇਰੀ ਮੌਤ ਨਹੀਂ ਆਉਣੀ, ਉਹ ਭੁਲੇਖੇ ਜਾ, ਬਹੁਤ ਵੱਡੇ ਭੁਲੇਖੇ 'ਚ। ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ, ਕੁਛ ਅੱਛਾ ਕਾਮ ਕਰ ਲਓ ਚਾਰ ਦਿਨ ਕੀ ਜ਼ਿੰਦਗਾਨੀ ਮੇਂ। ਇਹ ਥੋੜ੍ਹੀ ਜਿਹੀ ਜਿਹੜੀ ਜ਼ਿੰਦਗੀ ਸਾਨੂੰ ਮਿਲੀ ਹੈ ਨਾ, ਲਾਈਫ ਮਿਲੀ ਹੈ, ਇਹਦਾ ਸਾਨੂੰ ਲਾਹਾ ਲੈਣਾ ਚਾਹੀਦਾ। ਕਿਉਂਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਜਦੋਂ ਅਸੀਂ ਕਹਿੰਦੇ ਨਾ ਵੀ ਸਾਨੂੰ ਕੋਈ ਦੇਖਦਾ ਨਹੀਂ, ਜਿੰਨੀ ਮਰਜ਼ੀ ਹੇਰਾਫੇਰੀ ਕਰ ਲਓ, ਨਿੰਦਿਆ ਚੁਗਲੀ ਕਰ ਲਓ, ਠੱਗੀ ਠੋਰੀ ਕਰ ਲਓ, ਇਹ ਭੁੱਲ ਜਾਣ, ਦੇਖਣ ਵਾਲਾ ਬਾਹਰ ਨਹੀਂ। ਉਹ ਕੈਮਰੇ ਦਾ ਕਈ ਵਾਰੀ ਧੋਖਾ ਦੇ ਦੇਣ, ਕੈਮਰੇ ਦੇ ਕਨੈਕਸ਼ਨ ਕੱਟ ਲਓਗੇ, ਪਰ ਉਹ ਜਿਹੜਾ ਵੱਡਾ ਕੈਮਰਾ ਸਾਡੇ ਅੰਦਰ ਲੱਗਿਆ ਨਾ, ਉਹਦੇ ਕੋਲੋਂ ਕੋਈ ਚੀਜ਼ ਛੁਪੀ ਵੀ ਨਹੀਂ। ਅਤੇ ਜਦੋਂ ਉਹਦੇ ਅੱਗੇ ਪੇਸ਼ ਹੋਣਾ ਪਊਗਾ ਨਾ, ਅਮਲਾਂ ਉੱਤੇ ਹੋਣ ਨਵੇੜੇ, ਉੱਥੇ ਫਿਰ ਤੁਹਾਡੀ ਲੌਜਿਕ ਨਹੀਂ ਚੱਲਦੀ। ਉੱਥੇ ਜਿੱਡਾ ਮਰਜ਼ੀ ਵਕੀਲ ਕਰ ਲਿਓ ਤੁਸੀਂ, ਵੱਡੇ ਤੋਂ ਵੱਡਾ, ਚਾਹੇ ਵਕੀਲ ਖੁਦ ਵੀ ਹੋਈਓ, ਉੱਥੇ ਕਿਸੇ ਨੇ ਪੁੱਛ ਪੜਤਾਲ ਨਹੀਂ ਕਰਨੀ। ਉੱਥੇ ਸਾਡੇ ਅਮਲਾਂ ਦੇ ਉੱਤੇ, ਜਿਹੜੇ ਅਮਲ ਅਸੀਂ ਕਰਦੇ ਹਾਂ, ਉਹਦੇ ਉੱਤੇ ਫੈਸਲੇ ਹੋਣੇ ਨੇ। ਦੇਖ ਲਓ ਹਕੀਕਤ ਕੀ ਹੈ। ਦੁਨੀਆਂ ਦੇ ਮਗਰ ਅਸੀਂ ਭੱਜੇ ਫਿਰਦੇ ਹਾਂ, ਪੈਸੇ ਦੇ ਮਗਰ, ਪਦਾਰਥ ਦੇ ਮਗਰ, ਪਦਵੀਆਂ ਦੇ ਮਗਰ, ਵੀ ਹੁਣ ਸਾਨੂੰ ਮੇਅਰ ਬਣਾ ਦਿਓ। ਆ ਮੇਅਰ ਦੀਆਂ ਬਰੈਂਪਟਨ 'ਚ ਇਲੈਕਸ਼ਨਾਂ ਹੋ ਰਹੀਆਂ, ਵੈਸੇ ਤਾਂ ਇੰਟੈਰੀ ਸਾਰੇ ਥਾਂ 'ਤੇ ਹੋ ਰਹੀਆਂ ਨੇ, ਕਿ ਕੋਈ ਕੌਂਸਲਰ ਖੜ੍ਹਾ ਹੋਇਆ, ਕੋਈ ਰੀਜਨਲ ਕੌਂਸਲਰ ਹੋ ਰਿਹਾ, ਕੋਈ ਸਕੂਲ ਟਰੱਸਟੀ ਖੜ੍ਹਾ ਹੋਇਆ, ਹੁਣ ਦੇਖੋ ਫਿਕਰ ਪੈ ਗਏ ਉਹਨਾਂ ਨੂੰ ਵੀ, ਉਹਨੂੰ ਮਿਲੋ, ਇਹਨੂੰ ਮਿਲੋ, ਵੋਟਾਂ ਲੈਣੀਆਂ ਕਿਉਂ, ਇੱਕ ਪਾਵਰ ਮਿਲ ਜੇ ਸਾਨੂੰ। ਪਰ ਉਹਦੇ ਲਈ ਕਿੰਨੇ ਉਪਾਅ ਕਰਦੇ ਹਾਂ, ਵੀ ਇੱਥੇ ਬੋਰਡ ਲਾਉਣੇ ਆ, ਉਹ ਰੇਡੀਓ ਸਟੇਸ਼ਨ ਦੇ ਮਿਲਣੇ ਆ, ਇਹਨੂੰ ਮਿਲਣੇ ਆ, ਉਹਨੂੰ ਕਰਦੇ ਹਾਂ, ਜੇ ਕੋਈ ਪੈਸਾ ਕਮਾਉਣਾ ਉਹਦੇ ਲਈ ਕਿੰਨੇ ਸਕੀਮਾਂ ਬਣਾਉਣੇ ਆ, ਵੀ ਕਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇਣੀ ਹੈ। ਪਰ ਜੇ ਰੱਬ ਦੀ ਗੱਲ ਕਰੀਏ, ਰੱਬ ਇਹ ਕਹਿੰਦੇ ਰੱਬ ਲਈ ਮਿਹਨਤ ਨਹੀਂ ਕਰਨੀ, ਰੱਬ ਦਾ ਮੁਫਤ ਜੀ ਆ ਕੇ ਸਾਨੂੰ ਮਿਲ ਜੇ, ਇਹ ਗੱਲ ਪੋਸੀਬਲ ਨਹੀਂ ਹੈ। ਇਸੇ ਕਰਕੇ ਕਿਹਾ ਜਾਂਦਾ ਧਨ ਪਦਾਰਥ ਪਦਵੀ ਕੀ ਖਾਤਰ, ਧਨ ਪਦਾਰਥ ਪਦਵੀ ਕੀ ਖਾਤਰ, ਦਿਨ ਭਰ ਕਰਤ ਉਪਾਏ, ਸਾਰਾ ਦਿਨ ਟੁੱਟ ਟੁੱਟ ਕੇ ਮਰਦੇ ਹਾਂ ਵੀ ਕੀ ਕਿਵੇਂ ਆਪਾਂ ਇਹ ਪਦਵੀ ਨੂੰ ਵਧੀਆ ਕਰ ਲਈਏ, ਕਿਵੇਂ ਪੈਸੇ ਕਮਾਈਏ, ਕਿਵੇਂ ਸਾਡੇ ਘਰ ਜਾਇਦਾਦਾਂ ਬਣ, ਉਹਦੇ ਲਈ ਉਪਾਅ ਕਰਦੇ ਹਾਂ। ਧਨ ਪਦਾਰਥ ਪਦਵੀ ਕੀ ਖਾਤਰ, ਦਿਨ ਭਰ ਕਰਤ ਪਾਏ, ਬਾਤ ਆਵੇ ਜਬ ਸਾਹਿਬ ਕੀ ਤੋ ਵੋ ਮੁਫਤ ਮੇਂ ਮਿਲ ਜਾਏ। ਤੇ ਫਿਰ ਕਹਿੰਦੇ ਆ ਮਿਹਨਤ ਨਾ ਕਰਨੀ ਪਵੇ, ਪਰਮਾਤਮਾ ਆਪ ਹੀ ਮਿਲ ਜੇ, ਪਰਮਾਤਮਾ ਆਪ ਹੀ ਨਹੀਂ ਮਿਲਦਾ। ਜਦੋਂ ਅਸੀਂ ਡਾਕਟਰ ਦੀ ਡਿਗਰੀ ਲੈਂਦੇ ਹਾਂ, ਜਿਵੇਂ ਡਾਕਟਰ ਅੰਕੁਸ਼ ਆਏ ਸੀਗੇ, ਇਹਨਾਂ ਨੇ ਵੀ 10-12-14 ਸਾਲ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ, ਹਸਪਤਾਲਾਂ 'ਚ ਜਾ ਕੇ ਪ੍ਰੈਕਟੀਕਲ ਕੀਤਾ, ਫਿਰ ਜਾ ਕੇ ਇਹਨਾਂ ਨੂੰ ਗਿਆਨ ਹੋਇਆ। ਜੇ ਕੋਈ IT ਦਾ ਗਾਈ ਹੈ ਜਾਂ ਕੋਈ ਸਾਡੇ ਵਕੀਲ ਨੇ, ਜੋ ਵੀ ਨੇ ਪ੍ਰੋਫੈਸ਼ਨਲ ਨੇ, ਉਹ ਮਿਹਨਤਾਂ ਕਰਦੇ ਨੇ, ਫਿਰ ਜਾ ਕੇ ਉਹਨਾਂ ਨੂੰ ਨੌਲੇਜ ਹੁੰਦੀ ਹੈ। ਇਸੇ ਤਰ੍ਹਾਂ ਜੇ ਰੱਬ ਦਾ ਗਿਆਨ ਲੈਣਾ ਤਾਂ ਸਾਨੂੰ ਸਾਡੀ ਜਿਹੜੀ ਲੈਬੋਰਟਰੀ ਹੈ ਨਾ, ਦਿਸ ਲੈਬੋਰਟਰੀ, ਦਿਸ ਹਿਊਮਨ ਬਾਡੀ ਇਜ਼ ਅਵਰ ਲੈਬੋਰਟਰੀ, ਇਸ ਏ ਲਿਵਿੰਗ ਟੈਂਪਲ ਆਫ ਲਿਵਿੰਗ ਗੋਡ। ਸਾਨੂੰ ਅੰਦਰ ਬਣਨਾ ਪਊ। ਅੰਦਰ ਅਸੀਂ ਮਿਹਨਤ ਨਹੀਂ ਕਰਦੇ ਵੀ ਚੁੱਪ ਚੁਪੀਤੀ ਪਰਮਾਤਮਾ ਮਿਲ ਜੇ, ਇੰਝ ਨਹੀਂ ਮਿਲਦਾ। ਜਿੰਨੇ ਮਰਜ਼ੀ ਤੁਸੀਂ ਸੰਤਾਂ ਦੇ, ਮਹਾਂਪੁਰਸ਼ਾਂ ਦੇ, ਬਾਬਿਆਂ ਦੇ, ਜਿਹੜੇ ਅਸਲੀ ਨੇ ਉਹਨਾਂ ਦੀ ਕੰਪਨੀ ਦਾ ਫਾਇਦਾ ਹੁੰਦਾ, ਜਿਹੜੇ ਨਕਲੀ ਹੁੰਦੇ ਨੇ, ਜਿੰਨੇ ਮਰਜ਼ੀ 100-150 ਕਿਲੋਮੀਟਰ ਤੁਸੀਂ ਗੇੜੇ ਮਾਰਿਆ, ਉਹ ਭੱਜੇ ਫਿਰੋ, ਪਲੈਨਿੰਗਾਂ ਬਣਾਓ, ਦਰਸ਼ਨ ਕਰਾਂਗੇ, ਉਹਨਾਂ ਦਾ ਕੱਖ ਨਾਚ ਤੱਕ ਤੁਹਾਨੂੰ ਕਦੇ ਸੋਚ ਕੇ ਦੇਖਿਓ ਵੀ ਤੁਹਾਨੂੰ ਕੋਈ ਫਾਇਦਾ ਵੀ ਹੋਇਆ, ਤੁਹਾਡੇ ਨਿਆਣਿਆਂ ਨੂੰ ਵੀ ਕੋਈ ਫਾਇਦਾ ਹੋਇਆ, ਉਹਨਾਂ ਦੇ ਨਿਆਣਿਆਂ ਨੂੰ ਵੀ ਕੋਈ ਫਾਇਦਾ ਹੋਇਆ। ਬਸ ਭੇੜ ਚਾਲ ਹੈ ਵੀ ਜਾਣਾ ਹੀ ਜਾਣਾ, ਪਿੱਛੋਂ ਨਿੰਦਿਆ ਚੁਗਲੀ ਵੀ ਕਰੀਏ ਨੇ, ਮੂੰਹ ਤੇ ਜਾਣਾ ਵੀ ਹੈ, ਇਸੇ ਕਰਕੇ ਸਾਡੀ ਤਰੱਕੀ ਨਹੀਂ ਹੁੰਦੀ। ਜੇ ਫਾਇਦਾ ਲੈਣਾ ਤਾਂ ਤੁਹਾਨੂੰ ਆਪਣੇ ਅੰਦਰ ਮਿਹਨਤ ਕਰਨੀ ਪਊਗੀ। ਕੋਸ਼ਿਸ਼ ਕਰੋ ਕਿ ਬਾਬੇ ਸੰਤ ਮਹਾਂਪੁਰਸ਼ ਤੁਹਾਡੇ ਕੋਲ ਆਪ ਆਉਣ ਅੰਦਰ, ਉਹਨਾਂ ਕੋਲ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ, ਮਿਹਨਤ ਅੰਦਰ ਕਰੋ, ਉਹ ਆਪ ਹੀ ਚੱਲ ਕੇ ਆਉਂਦੇ ਨੇ, ਉਹ ਸਾਡੇ ਅੰਦਰ ਹੀ ਬੈਠੇ ਨੇ, ਚੱਲਣਾ ਵੀ ਕਿੱਥੇ ਹੈ, ਉਹਨਾਂ ਨੂੰ ਸਿੱਧੇ ਤੁਸੀਂ ਪ੍ਰਗਟ ਕਰੋ। ਸੋ ਇਸ ਕਰਕੇ ਸਾਨੂੰ ਦੁਨੀਆਂ ਦੀ ਜਿਹੜੀ ਹਕੀਕਤ ਹੈ ਨਾ ਵੀ ਕਿਉਂ ਸਾਨੂੰ ਦੁੱਖ ਤਕਲੀਫਾਂ ਨੇ, ਇਹਦੇ ਕੁਛ ਕਾਰਨ ਨੇ, ਕਿਉਂਕਿ ਆਪਾਂ ਅੱਜ ਮਿਕਸ ਜਿਹਾ ਪ੍ਰੋਗਰਾਮ ਕਰ ਰਹੇ ਹਾਂ, ਉਹਦੇ ਵਿੱਚ ਹਕੀਕਤ ਕੀ ਆ ਕਿ ਸਭ ਤੋਂ ਪਹਿਲਾਂ ਵੀ ਆਰ ਗਰੀਡੀ, ਅਸੀਂ ਸਾਰੇ ਬੰਦੇ ਲਾਲਚੀ ਹਾਂ। ਲਾਲਚੀ ਦੇਖ ਲਓ ਕਿਵੇਂ ਹੈ ਕਿ ਅਕਬਰ ਅਤੇ ਬੀਰਬਲ ਦੀ, ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਸੀਗੀ ਕਿ ਅਕਬਰ ਜਿਹੜਾ ਬਾਦਸ਼ਾਹ ਸੀਗਾ, ਉਹਦੇ ਸਿਰ ਦੀ ਮਸਾਜ ਕਰਨ ਇੱਕ ਨਾਈ ਆਉਂਦਾ ਹੁੰਦਾ ਸੀਗਾ ਸਵੇਰੇ ਸਵੇਰੇ, ਰਾਜੇ ਦੇ ਆਉਂਦੇ ਹੀ ਨਹੀਂ ਸਾਰੇ ਜਿੰਨੇ ਨੇ, ਉਹਨੇ ਆ ਕੇ ਉਹਦੇ ਸਿਰ 'ਤੇ ਮਾਲਿਸ਼ ਕਰਨੀ, ਹੱਥਾਂ ਲੱਤਵਾਂ ਘੁੱਟਣੇ, ਅਤੇ ਨਾਲੇ ਗੁਣਗੁਣਾਈਏ ਨਾਲ ਖੁਸ਼ ਰਹਿੰਦਾ ਸੀਗਾ, ਅਤੇ ਅਕਬਰ ਨੇ ਉਹਨੂੰ ਥੋੜ੍ਹਾ ਮੋਟਾ ਜੋ ਕੁਛ ਦੇਣਾ ਸੀ ਦੇ ਜਾਂਦਾ। ਅਤੇ ਇੱਕ ਦਿਨ ਅਕਬਰ ਨੇ ਸੋਚਿਆ, ਉਹਨੇ ਬੀਰਬਲ ਨੂੰ ਬੁਲਾਇਆ, ਕਹਿੰਦਾ ਬੀਰਬਲ ਯਾਰ ਮੈਨੂੰ ਕੋਈ ਗੱਲ ਸਮਝ ਨਹੀਂ ਆਉਂਦੀ। ਕਹਿੰਦਾ ਦੱਸੋ ਮਹਾਰਾਜ। ਕਹਿੰਦਾ ਜਿਹੜਾ ਨਾਈ ਹੈ ਇਹ ਜਦੋਂ ਮੇਰੀ ਹਜਾਮਤ ਕਰਦਾ, ਜਦੋਂ ਮੇਰੇ ਸਿਰ ਦੀ ਮਾਲਿਸ਼ ਕਰਦਾ, ਇਹ ਖੁਸ਼ ਰਹਿੰਦਾ, ਮੈਨੂੰ ਮੈਂ ਥੋੜ੍ਹੇ ਜਿਹੇ ਪੈਸੇ ਦਿੰਦਾ, ਮੈਂ ਕਿੰਨਾ ਲੱਖਾਂ ਕਰੋੜਾਂ ਅਰਬਾਂ ਦਾ ਮਾਲਕ ਹਾਂ, ਕਿੱਡੀ ਵੱਡੀ ਮੇਰੀ ਜਾਇਦਾਦ ਹੈ, ਕਿੰਨੇ ਬੜੇ ਰਾਜ 'ਤੇ ਮੈਂ ਰਾਜ ਕਰ ਰਿਹਾ, ਮੇਰੇ ਦਿਮਾਗ 'ਤੇ ਚਿੰਤਾ ਰਹਿੰਦੀ ਹੈ, ਇਹਦੇ ਦਿਮਾਗ 'ਤੇ ਚਿੰਤਾ ਕਿਉਂ ਨਹੀਂ ਰਹਿੰਦੀ? ਉਹ ਕਹਿੰਦਾ ਜੀ ਕੋਈ ਨਹੀਂ, ਮੈਂ ਤੁਹਾਨੂੰ ਕੱਲ੍ਹ ਨੂੰ ਇਹਦਾ ਜਵਾਬ ਦੇਊਂਗਾ, ਜਿਵੇਂ ਮੈਂ ਤੁਹਾਨੂੰ ਕਹਿੰਦਾ ਉਸ ਤਰ੍ਹਾਂ ਕਰੀਓ। ਕਹਿੰਦਾ ਠੀਕ ਹੈ। ਦੂਜੇ ਦਿਨ ਬੀਰਬਲ ਕਹਿੰਦਾ ਅਕਬਰ ਨੂੰ, ਕਹਿੰਦਾ ਜੀ 100 ਮੋਹਰਾਂ ਜਿਹੜੇ ਆਪਣੇ ਖਜ਼ਾਨੇ 'ਚੋਂ, 100 ਦੀ ਥਾਂ 'ਤੇ 99 ਦਿਓ ਮੈਨੂੰ ਮੋਹਰਾਂ, 99। ਉਹਨੇ 99 ਅਕਬਰ ਨੇ ਮੋਹਰਾਂ ਮੰਗਾ ਲਈਆਂ, ਉਹਨੇ ਇੱਕ ਗੁੱਥੀ 'ਚ ਪਾ ਲਈਆਂ, ਗੁੱਥੀ ਕਹਿ ਲਓ, ਗੁੱਥੀ 'ਚ ਮਤਲਬ ਕੱਪੜੇ 'ਚ ਪਾ ਲਈਆਂ, ਪਾ ਕੇ ਉਹਦੇ ਉੱਤੇ ਮੋਹਰ ਲਾ ਤੀ, 100 ਮੋਹਰਾਂ ਥੱਲੇ ਅਕਬਰ ਦੀ ਮੋਹਰ ਲਾ ਤੀ। ਉਹ ਜਾ ਕੇ ਨਾਈ ਦੇ ਘਰ ਜਾ ਕੇ ਬਾਹਰ ਸਿੱਟਿਆ, ਦਰਵਾਜ਼ਾ ਖੜਕਾ ਤਾ। ਜਦੋਂ ਦਰਵਾਜ਼ਾ ਖੜਕਾ ਤਾ ਅਤੇ ਉਹ ਨਾਈ ਨੇ ਦਰਵਾਜ਼ਾ ਖੋਲ੍ਹਿਆ ਵੀ ਕੌਣ ਹੈ, ਦੇਖਿਆ ਕੋਈ ਵੀ ਨਹੀਂ, ਉਹ ਇੱਧਰ ਉੱਧਰ ਛੁੱਪ ਗਏ, ਅਤੇ ਉਹਨੇ ਦੇਖਿਆ ਵੀ ਆਹ 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 ਗੁਥਲੀ ਜੀ ਦੇਖੀਏ ਕੀ ਆ, ਕੌਣ ਰੱਖ ਗਿਆ। ਜਦੋਂ ਦੇਖਿਆ ਉਹਦੇ ਵਿੱਚ ਮੋਹਰਾਂ ਉੱਤੇ ਲੱਗੀ ਹੋਈ ਹੈ, ਮੋਹਰ 100 ਮੋਹਰਾਂ ਦੀ। ਉਹ ਫਟਾਫਟ ਜਨਾਨੀ ਨੂੰ ਕਹਿੰਦਾ ਉਹ ਦੇਖ ਆਪਾਂ ਕਿੰਨੇ ਕਰਮਾਂ ਵਾਲੇ ਹਾਂ, 100 ਮੋਹਰ ਮਿਲ ਗਈ। ਉਹਨਾਂ ਨੇ ਜਦੋਂ ਗਿਣੀਆਂ ਨਿਕਲੀਆਂ 99, ਉਹ ਫਿਰ ਬਾਹਰ ਆ ਗਏ ਵੀ ਦੇਖੀਏ ਕਦੇ ਇੱਧਰ ਨਾ ਡਿੱਗੀ ਹੋਵੇ, ਉੱਧਰ ਨਾ ਡਿੱਗੀ ਹੋਵੇ, ਮਿੱਟੀ ਫਰੋਲ ਨਾ ਇਹ ਕਰਨ ਵਾਹ ਕਰਨ, ਲੱਭੀ ਨਹੀਂ। ਉਹਨਾਂ ਨੂੰ ਬੜਾ ਫਿਕਰ ਪੈ ਗਿਆ ਵੀ ਇਹ ਮੋਹਰ ਤਾਂ 100 ਦੀ ਲੱਗੀ ਆ, ਮਿਲੀਆਂ 99 ਨੇ, ਅਤੇ ਬੜਾ ਉਹ ਦੁਖੀ ਹੋਇਆ। ਉਹਨੇ ਕਿਹਾ ਵੀ ਇਹ ਤਾਂ ਕੋਈ ਬੰਦੇ ਨੇ ਰਾਜ ਦਰਬਾਰ 'ਚ ਅਕਬਰ ਦੇ ਰਾਜ ਦੇ ਵਿੱਚ ਕੋਈ ਹੇਰਾਫੇਰੀ ਕੀਤੀ ਹੈ, ਅਤੇ ਉਹ ਪਰੇਸ਼ਾਨੀ ਉਹਨੂੰ ਸ਼ੁਰੂ ਹੋ ਗਈ। ਅਤੇ ਜਦੋਂ ਪਰੇਸ਼ਾਨੀ ਹੋ ਗਈ ਅਤੇ ਅਕਬਰ ਨੇ ਦੇਖਿਆ ਜੋ ਦੂਜੇ ਦਿਨ ਆਇਆ, ਉਹਦੇ ਦਿਮਾਗ 'ਚ ਉਹ ਟੈਨਸ਼ਨ ਨਾਈ ਦੇ ਵੀ ਯਾਰ 99 ਹੀ ਮਿਲੀ ਹੈ, 100 ਮਿਲਦੀ ਹੈ, 100 ਇਹ ਕਿਉਂ ਘੱਟ ਕਿਉਂ ਮਿਲੀ, ਇੱਕ ਘੱਟ ਕਿਉਂ ਮਿਲੀ, ਇੱਕ ਘੱਟ ਕਿਉਂ ਮਿਲੀ। ਸੋ ਪਰੇਸ਼ਾਨ ਰਹਿਣ ਲੱਗਿਆ। ਅਤੇ ਜਦੋਂ ਬੀਰਬਲ ਨੇ ਉਹਨੂੰ ਨਾਈ ਨੂੰ ਸਮਝਾਇਆ ਵੀ ਭਾਈ ਸਾਹਿਬ ਤੇਰੀ ਪਰੇਸ਼ਾਨੀ ਕਿਉਂ ਹੋ ਗਈ, ਕਿਉਂਕਿ ਤੈਨੂੰ ਘੱਟ ਮਿਲੀ ਆ, ਯੂ ਸ਼ੁੱਡ ਬੀ ਥੈਂਕਫੁਲ ਟੂ ਗੋਡ, ਪਹਿਲਾਂ ਤੇਰੇ ਕੋਲ ਕੱਖ ਨਹੀਂ ਸੀ, 99 ਮਿਲ ਗਈਆਂ, ਉਹਦੇ ਲਈ ਤਾਂ ਤੂੰ ਥੈਂਕਫੁਲ ਹੁੰਦਾ ਨਹੀਂ, ਇੱਕ ਘੱਟ ਮਿਲੀ, ਉਹਦੇ ਲਈ ਪਛਤਾ ਕਰ ਰਹੇ ਹਾਂ। ਸੋ ਇਸ ਕਰਕੇ ਸਾਡੀਆਂ ਜਿਹੜੀਆਂ ਜ਼ਿਆਦਾ ਹੀ ਪਰੇਸ਼ਾਨੀਆਂ ਨੇ ਨਾ, ਉਹਦਾ ਕਾਰਨ ਲਾਲਚ ਹੈ। ਜੋ ਕੁਛ ਸਾਡੇ ਕੋਲ ਹੁੰਦਾ ਉਹਦੇ ਲਈ ਅਸੀਂ ਥੈਂਕਫੁਲ ਨਹੀਂ ਹਾਂ, ਉਹਦੇ ਲਈ ਅਸੀਂ ਸਬਰ ਸੰਤੋਖ ਨਹੀਂ ਕਰਦੇ, ਜਿਹੜੀ ਚੀਜ਼ ਨਹੀਂ ਹੈਗੀ ਉਹਦੇ ਲਈ ਸ਼ਿਕਾਇਤ ਕਰਦੇ ਰਹਿੰਦੇ ਹਾਂ। ਬਾਂਦਰ ਦੀ ਇਗਜ਼ਾਮਪਲ ਲੈ ਲਓ, ਤੁਸੀਂ ਆਮ ਹਿਸਟਰੀ ਪੜ੍ਹ ਕੇ ਗੂਗਲ 'ਤੇ ਜਾ ਕੇ ਦੇਖ ਲਓ, ਬਾਂਦਰ ਨੂੰ ਜਿਹੜੇ ਮਦਾਰੀ ਫੜਦੇ ਨੇ ਕਿਵੇਂ ਫੜਦੇ, ਬਾਂਦਰ ਬੜਾ ਚਲਾਕ ਹੁੰਦਾ, ਬਾਂਦਰ ਨੂੰ ਕਿਵੇਂ ਫੜਦੇ ਨੇ, ਉਹ ਘੜਾ ਜ਼ਮੀਨ 'ਚ ਦੱਬਦਾ ਨੇ, ਉਹਦਾ ਮੂੰਹ ਹੁੰਦਾ ਛੋਟਾ, ਅਤੇ ਉਹਦੇ ਵਿੱਚ ਛੋਲੇ ਜਾਂ ਪੌਪਕੌਰਨ ਜਾਂ ਖਿੱਲਾਂ ਸਿੱਟ ਦਿੰਦੇ ਨੇ, ਉਹ ਭਰ ਦਿੰਦੇ ਨੇ। ਜਦੋਂ ਬਾਂਦਰ ਆਉਂਦਾ ਦੇਖਦਾ ਵੀ ਖਿੱਲਾਂ ਪਈਆਂ ਨੇ, ਉਹ ਉੱਪਰੋਂ ਚੱਕ ਕੇ ਹੱਥ ਨਾਲ ਖਾਈ ਜਾਂਦਾ, ਅਤੇ ਉਹ ਖਿੱਲਾਂ ਜਦੋਂ ਖਾਲੀਆਂ ਹੁੰਦੀਆਂ ਘੜੇ ਦੇ ਥੱਲੇ ਚਲੀ ਜਾਂਦੀਆਂ, ਉਹ ਘੜੇ ਦੇ ਵਿੱਚ ਹੱਥ ਪਾ ਲੈਂਦਾ, ਉੱਥੇ ਮੁੱਠ ਭਰ ਲੈਂਦਾ। ਜਦੋਂ ਮੁੱਠੀ ਭਰ ਲੈਂਦਾ, ਘੜੇ ਦਾ ਮੂੰਹ ਟਾਈਟ ਹੁੰਦਾ, ਮੁੱਠੀ ਉਹ ਛੱਡਦਾ ਨਹੀਂ, ਮੁੱਠੀ ਛੱਡਦਾ ਨਹੀਂ, ਕਿਉਂਕਿ ਲਾਲਚ ਪਿਆ, ਉਹਨੂੰ ਪਤਾ ਜੇ ਛੱਡਤੀ ਤਾਂ ਖਿੱਲਾਂ ਡਿੱਗ ਜਾਣਗੀਆਂ, ਮੁੱਠੀ ਛੱਡਦਾ ਨਹੀਂ। ਇੰਨੇ ਨੂੰ ਉੱਪਰੋਂ ਉਹ ਮਦਾਰੀ ਆ ਜਾਂਦੇ, ਬੋਰੀ 'ਚ ਕਾਬੂ ਕਰ ਲੈਂਦੇ ਨੇ, ਅਤੇ ਘੜੇ ਨੂੰ ਸੋ ਇਸੇ ਤਰ੍ਹਾਂ ਹੀ ਸਾਡਾ ਕੰਮ ਹੈ, ਅਸੀਂ ਲਾਲਚ ਨਹੀਂ ਛੱਡਦੇ, ਜਿੰਨਾ ਚਿਰ ਅਸੀਂ ਲਾਲਚ ਨਹੀਂ ਛੱਡਦੇ ਅਸੀਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਹੋਰ ਧਨ ਦੌਲਤ ਇਕੱਠੀ ਕਰੀ ਜਾਂਦੇ ਭੁੱਲ ਜਾਂਦੇ ਹਾਂ ਵੀ ਇਹ ਧਨ ਦੌਲਤ ਨਾਲ ਨਹੀਂ ਕਿਤੇ ਜਾਣੀ, ਇਹ ਇੱਥੇ ਹੀ ਰਹਿ ਜਾਣੀ ਹੈ। ਇਸ ਕਰਕੇ ਜਿਹੜੀ ਸਾਡੀ ਇਹ ਲਾਲਚ ਦੀ ਬਿਮਾਰੀ ਹੈ ਨਾ, ਜਿਹਦੇ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਿੰਦਗੀ ਦੀ ਹਕੀਕਤ ਸਮਝਣ ਦੀ ਸਾਨੂੰ ਉਹਦੇ ਵਿੱਚ ਕਮੀ ਆਉਂਦੀ ਹੈ। ਜੇ ਅਸੀਂ ਉਹਨੂੰ ਛੱਡ ਦਈਏ, ਲਾਲਚ ਨੂੰ ਛੱਡ ਦਈਏ, ਫਿਰ ਅਸੀਂ ਜ਼ਿੰਦਗੀ ਨੂੰ ਸਮਝੀਏ, ਮੌਤ ਤਾਂ ਆਉਣੀ ਹੀ ਆਉਣੀ ਹੈ, ਅਤੇ ਜੇ ਮੌਤ ਆਉਣੀ ਤਾਂ ਫਿਰ ਅਸੀਂ ਇਹ ਲਾਲਚ ਇੰਨਾ ਕਿਉਂ ਕਰੀਏ, ਜਿੰਨੀ ਜ਼ਰੂਰਤ ਉਨੀ ਲੈ ਲਈਏ। ਫਿਰ ਗੁੱਸਾ, ਸਾਡੇ 'ਚ ਗੁੱਸਾ ਵੀ ਬੜਾ ਭਰਿਆ ਹੋਇਆ। ਕਿਸੇ ਨੇ, ਮੈਂ ਕੱਲ੍ਹ ਪੜ੍ਹ ਰਿਹਾ ਸੀਗਾ, ਬੈਲਜੀਅਮ ਦੇ ਸਾਇੰਟਿਸਟ ਨੇ, ਉਹਨਾਂ ਨੇ ਰਿਸਰਚ ਕੀਤੀ ਹੈ ਵੀ ਸਾਨੂੰ ਗੁੱਸਾ ਕਿਉਂ ਆਉਂਦਾ, ਛੇਤੀ ਗੁੱਸਾ ਆਦਮੀ ਨੂੰ ਕਿਉਂ ਆਉਂਦਾ। ਉਹਨਾਂ ਨੇ ਕੋਕੇ ਕੋਲੇ ਦੀ ਇਗਜ਼ਾਮਪਲ ਦਿੱਤੀ, ਕੋਕ, ਸਪਰਾਈਟ ਕਹਿ ਲਓ, ਕੋਕ ਕਹਿ ਲਓ। ਉਹ ਕਹਿੰਦੇ ਜਿਵੇਂ ਹੁਣ ਆ ਮੇਰੇ ਕੋਲ ਪਾਣੀ ਦੀ ਬੋਤਲ ਹੈ ਨਾ, ਪਾਣੀ ਦੀ ਬੋਤਲ ਨੂੰ ਜਿੰਨਾ ਮਰਜ਼ੀ ਮੈਂ ਹਿਲਾਈ ਚੱਲਾਂ, ਜਦੋਂ ਇਹਨੂੰ ਖੋਲੂੰਗਾ ਇਹਦੇ ਕੋਈ ਗੈਸ ਬਾਹਰ ਨਹੀਂ ਨਿਕਲਦੀ। ਤੁਸੀਂ ਕੋਕੇ ਕੋਲੇ ਦੀ ਬੋਤਲ ਜਿਹੜੇ ਵੀ ਸੁਣ ਰਹੇ ਨੇ ਮੇਰੇ, ਉਹਨੂੰ ਮਾੜਾ ਜਿਹਾ ਹਿਲਾਓ ਅਤੇ ਢੱਕਣ ਖੋਲ੍ਹ ਕੇ ਪਟਕਦੇ ਨੇ, ਬਾਹਰ ਨਿਕਲੂਗੀ। ਸੋ ਉਹ ਜੋ ਪ੍ਰੈਸ਼ਰ ਨਾਲ ਬਾਹਰ ਨਿਕਲਦੀ, ਇਸੇ ਤਰ੍ਹਾਂ ਜਦੋਂ ਕੋਕ ਸਾਡੇ ਅੰਦਰ ਜਾਂਦਾ, ਉਹਨੇ ਸਾਇੰਟਿਸਟ ਨੇ ਕਿਹਾ ਚਲੋ ਕੋਕ ਛੱਡੋ, ਜਿਹੜੀ ਸ਼ਰਾਬ ਪੀਤੀ ਹੁੰਦੀ ਹੈ, ਸ਼ਰਾਬ ਸ਼ਾਹ ਆਵ, ਸ਼ਰਾਰਤੀ ਪਾਣੀ ਜਦੋਂ ਪੀ ਲੈਂਦੇ ਹਾਂ, ਜਦੋਂ ਸ਼ਰਾਬ ਪਈ ਹੁੰਦੀ ਹੈ, ਗਿੱਦੜ ਤੋਂ ਅਸੀਂ ਸ਼ੇਰ ਬਣ ਜਾਂਦੇ ਹਾਂ, ਪੂਰੇ ਦਬਕੇ ਮਾਰਦਾ ਫਰ ਕਰਦੇ ਹਾਂ ਜੇ ਪੁਲਿਸ ਵਾਲੇ ਹੱਥ ਕਰ ਲੈਣ। ਸੋ ਇਸ ਕਰਕੇ ਗੁੱਸਾ ਵੀ ਸਾਨੂੰ ਆਉਂਦਾ, ਔਰ ਗੁੱਸਾ ਜਿਹੜਾ ਹੈਗਾ ਨਾ, ਇਹ ਬਹੁਤ ਖਤਰਨਾਕ ਹੈ। ਕ੍ਰੋਧ ਕੀਏ ਰਾਵਣ ਮਰਾ, ਗੁੱਸੇ 'ਚ ਆਇਆ ਸੀ ਨਾ ਰਾਵਣ ਵੀ ਮੇਰੀ ਭੈਣ ਦਾ ਨੱਕ ਕੱਟਦਾ, ਝੂਠੀ ਗੱਲ ਨੂੰ ਪਤਾ ਲੱਗੀ ਸੀ, ਸੀਤਾ ਚਰਾ ਲਈ, ਦੇਖੋ ਕਿੰਨਾ ਘਮਸਾਨ ਦਾ ਯੁੱਧ ਹੋਇਆ। ਕ੍ਰੋਧ ਕੀਏ ਰਾਵਣ ਮਰਾ, ਦੁਰਯੋਧਨ ਕਾ ਨਾਸ਼, ਦੁਰਯੋਧਨ ਵੀ ਆਕੜ ਗਿਆ, ਦੁਰਯੋਧਨ ਦਾ ਵੀ ਨਾਸ਼ ਹੋਇਆ। ਰਾਜ ਗਿਓ ਦੁਰਗਤ ਮਿਲੀ, ਮਿਲਾ ਨਰਕ ਮੇ ਵਾਸ, ਸਾਰਾ ਕੁਛ ਹੀ ਤਬਾਹ ਕਰ ਲਿਆ ਆਪਣਾ, ਸਿਰਫ ਗੁੱਸੇ 'ਚ ਆ ਕੇ ਅਖੀਰ ਦੇ ਵਿੱਚ ਨਰਕਾਂ ਦੇ ਵਿੱਚ ਜਿਸਣਾ ਪਿਆ। ਸੋ ਇਸ ਕਰਕੇ ਕ੍ਰੋਧ ਜਿਹੜੀ ਹੈਗੀ ਸਾਡੀ ਜ਼ਿੰਦਗੀ ਦੀ, ਇਹ ਵੀ ਹਕੀਕਤ ਹੈ, ਕ੍ਰੋਧ ਤੋਂ ਬਚਣਾ ਚਾਹੀਦਾ ਕਿ ਸਾਡੇ ਸਰੀਰ ਦੇ ਵਿੱਚ ਜੋ ਕੁਛ ਤੁਸੀਂ ਪਾਉਣੇ, ਜੈਸੇ ਖਾਵੇ ਅੰਨ ਤੈਸਾ ਹੋਵੇ ਮਨ। ਸੋ ਇਸ ਕਰਕੇ ਖਾਣ ਪੀਣ ਦਾ ਵੀ ਧਿਆਨ ਰੱਖੋ, ਇਹ ਜੇ ਅਸੀਂ ਖਾਂਦੇ ਹਾਂ ਪੁੱਠੀਆਂ ਸਿੱਧੀਆਂ ਚੀਜ਼ਾਂ ਨੇ, ਨਸ਼ੇ ਹੀ ਖਾਂਦੇ ਹਾਂ, ਚਿੱਟੇ ਹੀ ਪਾਊਡਰ ਪੀ ਜਾਂਦੇ ਹਾਂ, ਟੀਕੇ ਹੀ ਲਾਈ ਜਾਂਦੇ ਹਾਂ, ਅਤੇ ਫਿਰ ਦੇਖ ਲਓ ਸਾਡੀ ਹੈਲਥ ਕਿਹੋ ਜਿਹੀ ਹੋਊਗੀ। ਜੋ ਹੈਲਥ ਹੋਊਗੀ ਫਿਰ ਬਿਮਾਰੀ ਆਉਣਗੀਆਂ, ਫਿਰ ਚੀਕਾਂ ਹੀ ਮਾਰਨੀਆਂ ਅਸੀਂ ਹਸਪਤਾਲਾਂ 'ਚ ਜਾ ਕੇ। ਸੋ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਐਟੀਚਿਊਡ ਹੈ, ਦੈਟ ਇਜ਼ ਇੰਪੋਰਟੈਂਟ, ਲਾਈਫ ਦੇ ਵਿੱਚ ਐਟੀਚਿਊਡ ਨੂੰ ਸਮਝਣ ਦੀ ਲੋੜ ਹੈ। ਐਟੀਚਿਊਡ ਸਾਡਾ ਪੋਜ਼ਿਟਿਵ ਹੋਣਾ ਚਾਹੀਦਾ, ਜਦੋਂ ਅਸੀਂ ਨੈਗੇਟਿਵ ਹੁੰਦੇ ਹਾਂ ਫਿਰ ਅਸੀਂ ਐਵੇਂ ਬਲੇਮ ਸ਼ਿਕਾਇਤਾਂ ਹੀ ਕਰੀ ਜਾਂਦੇ ਹਾਂ। ਸੋਕਰੇਟ ਦੁਨੀਆ ਦਾ ਇੱਕ ਬਹੁਤ ਵੱਡਾ ਫਿਲੋਸਫਰ ਹੋਇਆ ਯੂਨਾਨ ਦੇ ਵਿੱਚ, ਜਦੋਂ ਅਸੀਂ ਮਾਸਟਰਸ ਕਰਦੇ ਸੀ ਐਮ ਏ ਫਿਲੋਸਫੀ, ਉਦੋਂ ਸਾਡੇ ਸੋਕਰੇਟਿਸ ਦੀ ਬੁੱਕ ਹੁੰਦੀ ਸੀਗੀ, ਉਹਦੀ ਬੜੀ ਪ੍ਰਸਿੱਧ ਸੇਇੰਗ ਹੈ, ਨੋ ਦਾਈ ਸੈਲ। ਸੋਕਰੇਟਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਸੋਕਰੇਟਿਸ ਦਾ ਕੱਦ ਛੋਟਾ ਸੀ, ਫੇਸ ਦੇ ਉੱਤੇ ਸਾਰੇ ਦਾਗ ਭਰੇ ਹੋਏ ਸੀਗੇ, ਅਤੇ ਨੈਨ ਨਕਸ ਜਿਹੜੇ ਸੀਗੇ ਚੌੜੇ ਸੀਗੇ, ਮਤਲਬ ਅਗਲੀ ਫੇਸ ਸੀਗਾ ਉਹਦਾ। ਪਰ ਉਹਦੇ ਕੋਲ ਲੋਕ ਦੂਰੋਂ ਦੂਰੋਂ ਆ ਕੇ ਉਹਦੀ ਰਾਇ ਲੈਂਦੇ ਸੀ, ਇੰਟੈਲੀਜੈਂਟ ਬੜਾ ਸੀਗਾ, ਕੁਛ ਉਹਦੇ ਚੇਲੇ ਵੀ ਸੀਗੇ। ਇੱਕ ਵਾਰ ਇੱਕ ਉਹਦੇ ਸੇਵਕ ਨੇ ਪੁੱਛਿਆ ਸੁਕਰਾਤ ਨੂੰ ਕਿ ਸੁਕਰਾਤ, ਮੈਂ ਕਈ ਦਿਨਾਂ ਤੋਂ ਸੋਚ ਰਿਹਾ, ਮੈਂ ਤੈਨੂੰ ਸਵਾਲ ਪੁੱਛਣਾ। ਉਹ ਕਹਿੰਦਾ ਪੁੱਛ। ਕਹਿੰਦਾ ਤੂੰ ਜਦੋਂ ਵੀ ਟਾਈਮ ਲੱਗਦਾ, ਤੇਰੀ ਜੇਬ 'ਚ ਇੱਕ ਸ਼ੀਸ਼ਾ ਹੁੰਦਾ ਮਿਰਰ, ਜਦੋਂ ਵੀ ਤੂੰ ਵਿਹਲਾ ਹੁੰਦਾ ਸ਼ੀਸ਼ਾ ਆਪਣਾ ਮੂੰਹ ਸ਼ੀਸ਼ੇ 'ਚ ਦੇਖਦਾ, ਕਿਉਂ? ਕਹਿੰਦਾ ਤੈਨੂੰ ਵੀ ਪਤਾ, ਮੈਨੂੰ ਵੀ ਪਤਾ, ਮਾਇੰਡ ਨਾ ਕਰੀ, ਤੇਰਾ ਮੂੰਹ ਤਾਂ ਅਗਲੀ ਹੈ, ਮੂੰਹ 'ਤੇ ਦਾਗ ਨੇ, ਫਿਰ ਤੂੰ ਸ਼ੀਸ਼ਾ ਕਿਉਂ ਦੇਖਦਾ? ਕਿਉਂਕਿ ਸਾਨੂੰ ਇਹ ਗੱਲ ਦਾ ਪਤਾ ਹੈ ਕਿ ਬੰਦਿਆ ਸ਼ੀਸ਼ਾ, ਜੇ ਸਾਨੂੰ ਪਤਾ ਹੋਵੇ ਨਾ ਸਾਡੇ ਚਿਹਰੇ 'ਤੇ ਕੋਈ ਦਾਗ ਹੈ, ਕੋਈ ਨਿਸ਼ਾਨ ਹੈ, ਸਾਨੂੰ ਗੁੱਸਾ ਆਉਂਦਾ, ਸਾਨੂੰ ਨਫ਼ਰਤ ਆਉਂਦੀ ਹੈ ਮੇਰੇ ਚਿਹਰੇ 'ਤੇ, ਹੈ ਵੀ ਤੇਰਾ ਤਾਂ ਚਿਹਰਾ ਖਰਾਬ ਹੈ, ਫਿਰ ਤੂੰ ਸ਼ੀਸ਼ਾ ਕਿਉਂ ਦੇਖਦਾ? ਤਾਂ ਮੈਨੂੰ ਕਾਰਨ ਦੱਸ। ਉਹ ਕਹਿੰਦਾ ਕਾਰਨ ਇਹਦਾ ਇਹ ਹੈ, ਜਦੋਂ ਮੈਂ ਸ਼ੀਸ਼ਾ ਦੇਖਦਾ ਨਾ, ਤਾਂ ਮੈਂ ਕਹਿੰਦਾ ਵੀ ਹੇ ਮਣਾ, ਦੇਖ ਤੇਰਾ ਚਿਹਰਾ ਕਿੰਨਾ ਬਦਸੂਰਤ ਹੈ, ਭਾਵੇਂ ਤੇਰਾ ਚਿਹਰਾ ਬਦਸੂਰਤ ਹੈ, ਪਰ ਤੂੰ ਕਰਨੀ ਆਪਣੇ ਕੰਮ ਇੰਨੇ ਵਧੀਆ ਕਰੀ ਕਿ ਲੋਕ ਤੇਰੇ ਚਿਹਰੇ ਕਰਕੇ ਤੈਨੂੰ ਯਾਦ ਨਾ ਕਰਨ, ਸਗੋਂ ਤੇਰੇ ਕੰਮਾਂ ਕਰਕੇ ਤੈਨੂੰ ਯਾਦ ਕਰਨ। ਸੋ ਕਰਨੀ ਆਪਣੀ ਉੱਚੀ ਕਰਨ ਦੀ ਲੋੜ ਹੈ। ਫਿਰ ਉਹਨੂੰ ਨਾਲ ਹੀ ਸਵਾਲ ਸੋਕਰੇਟਿਸ ਨੇ ਕਰਤਾ, ਕਹਿੰਦਾ ਫਿਰ ਇਹਦਾ ਮਤਲਬ ਹੈ ਵੀ ਜਿਹੜੇ ਸੋਹਣੇ ਬੰਦੇ ਨੇ ਉਹਨਾਂ ਨੂੰ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ, ਉਹ ਕਿਉਂ ਦੇਖਦੇ ਨੇ, ਉਹਨਾਂ ਨੂੰ ਕਿਉਂ ਨਹੀਂ ਕਿਉਂ ਦੇਖਦੇ ਨੇ ਉਹ? ਫਿਰ ਕਹਿੰਦਾ ਜਿਹੜੇ ਸੋਹਣੇ ਬੰਦੇ ਸ਼ੀਸ਼ਾ ਦੇਖਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਜਦੋਂ ਸੋਹਣੇ ਬੰਦੇ ਜਿਨ੍ਹਾਂ ਦਾ ਫੇਸ ਬਿਊਟੀਫੁਲ ਹੈ ਉਹ ਜਦੋਂ ਸ਼ੀਸ਼ਾ ਦੇਖਣ ਤਾਂ ਉਹ ਕਹਿਣ, ਸੋਚਣ ਕਿ ਹੇ ਮਨਾ, ਪਰਮਾਤਮਾ ਨੇ ਮੈਨੂੰ ਕਿੰਨਾ ਸੋਹਣਾ ਸਰੀਰ ਦਿੱਤਾ, ਕਿੰਨਾ ਸੋਹਣਾ ਫੇਸ ਦਿੱਤਾ, ਜੇ ਉਹਨੇ ਮੈਨੂੰ ਸੋਹਣਾ ਸਰੀਰ ਦਿੱਤਾ, ਸੋਹਣਾ ਫੇਸ ਦਿੱਤਾ, ਹੁਣ ਮੇਰਾ ਫਰਜ਼ ਬਣਦਾ ਕਿ ਮੈਂ ਇੰਨੇ ਸੋਹਣੇ ਕੰਮ ਵੀ ਕਰਾਂ ਤਾਂ ਕਿ ਲੋਕ ਮੇਰੇ ਫੇਸ ਦੇ ਨਾਲ ਨਾਲ ਮੇਰੇ ਕੰਮਾਂ ਨੂੰ ਵੀ ਯਾਦ ਕਰਨ। ਸੋ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਆਪਣੇ ਕੰਮਾਂ ਨੂੰ, ਜੋ ਸਾਡੇ ਅੰਦਰ ਹੈ ਗੁਣ ਹੈ, ਉਹਨਾਂ ਨੂੰ ਉੱਪਰ ਲਿਜਾਣਾ ਚਾਹੀਦਾ। ਮਹਾਤਮਾ ਗਾਂਧੀ ਦਾ ਕੱਦ ਬੜਾ ਛੋਟਾ ਸੀਗਾ, ਮਹਾਤਮਾ ਗਾਂਧੀ ਦਾ ਕੱਦ ਛੋਟਾ ਸੀਗਾ ਪਰ ਉਹਨੇ ਆਪਣੇ ਆਪਣੀ ਆ ਜਿਹੜੇ ਅੰਦਰਲੇ ਵਿਚਾਰ ਸੀਗੇ ਉਹਨੂੰ ਇੰਨਾ ਉੱਚਾ ਕਰ ਲਿਆ ਕਿ ਦੇਖ ਲਓ ਦੁਨੀਆਂ ਦੇ ਵਿੱਚ ਅੱਜ ਬਹੁਤ ਦੇਸ਼ਾਂ ਦੇ ਵਿੱਚ ਉਹਦੇ ਬੁੱਤ ਲੱਗੇ ਨੇ ਅਤੇ ਲੋਕ ਸ਼ਰਧਾ ਦੇ ਫੁੱਲ ਉਹਨੂੰ ਪੇਂਟ ਕਰਦੇ ਨੇ ਕਿਉਂਕਿ ਇਹ ਗੱਲ ਸੱਚਾਈ ਹੈ ਕਰੋ ਆਪਣੀ ਜਿਹੜੀ ਸੋਚ ਹੈ ਨਾ ਉਹਨੂੰ ਬਦਲ ਲਓ ਜਦੋਂ ਤੁਸੀਂ ਸੋਚ ਨੂੰ ਬਦਲ ਲੈਂਦੇ ਨਾ ਜਦੋਂ ਨੀਚੀ ਸੋਚ ਹੈ ਘਟੀਆ ਸੋਚ ਹੈ ਕ੍ਰਿਟੀਸਾਈਜ਼ ਕਰੀ ਜਾਂਦਾ ਦੂਜਿਆਂ ਨੂੰ ਦੇਖ ਕੇ ਜੈਲਸੀ ਕਰੀ ਜਾਂਦਾ ਗਾਲੀ ਗਲੋਚ ਹੋਈ ਜਾਂਦਾ ਨਫ਼ਰਤ ਕਰੀ ਜਾਂਦਾ ਇਹ ਜਿਹੜੀਆਂ ਘਟੀਆ ਸੋਚ ਹੈ ਇਹਦੇ ਕਰਕੇ ਸਾਡੀ ਤਰੱਕੀ ਨਹੀਂ ਹੁੰਦੀ ਜਦੋਂ ਸਾਡੀ ਸੋਚ ਵਧੀਆ ਹੋ ਜਾਂਦੀ ਹੈ ਰੰਗ ਚ ਜਿਹੋ ਜਿਹਾ ਮਰਜ਼ੀ ਹੋਵੇ ਕੱਦ ਜਿਹੋ ਜਿਹਾ ਮਰਜ਼ੀ ਹੋਵੇ ਨੈਨਕ ਜਿਹੋ ਜਿਹਾ ਮਰਜ਼ੀ ਹੋਣ ਸ਼ਕਲ ਜਿਹੋ ਜਿਹੀ ਮਰਜ਼ੀ ਹੋਵੇ ਜੇ ਸਾਡੀ ਸੋਚ ਅੰਦਰੋਂ ਉੱਚੀ ਹੈ ਨਾ ਸਾਡੀ ਸੋਚ ਉੱਚੀ ਕਰ ਲੈਂਦੇ ਹਾਂ ਤਾਂ ਸਾਨੂੰ ਪਰਮਾਤਮਾ ਮਿਲ ਜਾਂਦਾ ਪਰ ਜੇ ਸਾਡੀ ਸੋਚ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੈ ਜਦੋਂ ਅਸੀਂ ਡਿੱਗ ਪੈਂਦੇ ਹਾਂ ਡਿੱਗ ਕੇ ਫਿਰ ਸਮਝ ਜਾਂਦੇ ਹਾਂ ਫਿਰ ਟਰਾਈ ਕਰਦੇ ਹਾਂ ਫਿਰ ਕਰਦੇ ਹਾਂ ਉਹਦੇ ਨਾਲ ਅਸੀਂ ਆਪਣੀ ਮੰਜ਼ਿਲ ਨੂੰ ਪਾ ਲੈਂਦੇ ਹਾਂ ਅਤੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਸੋਚ ਨੂੰ ਹੌਲੀ 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 ਉੱਚੀ ਕਰ ਲੈਂਦੇ ਤਾਂ ਉਹਦੇ ਨੂੰ ਅਸੀਂ ਭਗਵਾਨ ਪਾ ਲੈਂਦੇ ਹਾਂ ਜਿਵੇਂ ਕਿ ਕਿਹਾ ਜਾਂਦਾ ਹੈ ਅਗਰ ਇਨਸਾਨ ਗਿਰ ਕਰ ਸੰਭਲ ਜਾਏ ਉਸੇ ਖੁਸ਼ੀਓ ਕਾ ਜਹਾਨ ਮਿਲਤਾ ਹੈ ਤੁਹਾਨੂੰ ਪਤਾ ਜਿਹੜੀ ਬਲਦਵ ਦੀ ਖੋਜ ਕੀਤੀ ਸੀ 1100 ਵਾਰੀ ਇਹ ਫੇਲ ਹੋਇਆ ਸੀ ਸਾਇੰਟਿਸਟ ਅਖੀਰ ਦੇ ਵਿੱਚ ਦੇਖ ਲਓ ਦੁਨੀਆਂ ਦੇ ਵਿੱਚ ਜੈ ਜੈਕਾਰ ਹੋ ਗਈ ਅਗਰ ਇਨਸਾਨ ਗਿਰ ਕਰ ਸੰਭਲ ਜਾਏ ਉਸੇ ਖੁਸ਼ੀਓ ਕਾ ਜਹਾਨ ਮਿਲਤਾ ਹੈ ਔਰ ਜੋ ਗਿਰੀ ਸੋਚ ਕੋ ਉਠਾ ਲੇ ਉਸੇ ਭਗਵਾਨ ਮਿਲਤਾ ਹੈ ਜਿਹੜਾ ਅੰਦਰ ਪਰਫੈਕਟ ਹੋ ਜਾਵੇ ਚੰਗੀ ਸੋਚ ਕਰੇ ਕਿ ਪਰਮਾਤਮਾ ਦੀ ਅੰਸ਼ਾ ਮੈਂ ਕਿਸੇ ਬਾਰੇ ਮਾੜਾ ਨਹੀਂ ਕਰਨਾ ਦਿਲੋਂ ਮਾੜਾ ਨਹੀਂ ਕਰਨਾ ਇਹ ਨਹੀਂ ਇਕੱਲੇ ਉੱਪਰੋਂ ਬਹੁਤ ਜੀ ਸੋਚਦਾ ਬੜੇ ਲਿਆਕਤ ਵਾਲੇ ਹੋ ਬੜੇ ਸਮਝਦਾਰ ਹੋ ਬੜੇ ਮੈਂ ਬੜੇ ਪੜ੍ਹੇ ਲਿਖਿਆਂ ਦਾ ਵਿਦਵਾਨਾਂ ਦੀ ਇੱਜ਼ਤ ਮਾਣ ਕਰਦਾ ਫਲਾਣਾ ਕਰਦਾ ਉੱਪਰੋਂ ਬਗਲ ਮੇਂ ਰਾਮ ਰਾਮ ਉੱਪਰ ਮੂੰਹ ਮੇਂ ਬਗਲ ਮੇਂ ਰਾਮ ਰਾਮ ਚਲੋ ਮੂੰਹ ਮੇਂ ਛੁਰੀ ਜਾਂ ਸਮਝਦੇ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਉੱਪਰੋਂ ਜਾ ਕੇ ਹੱਥ ਜੋੜੀ ਜਾਂਦੇ ਮੱਥੇ ਟੇਕੀ ਜਾਂਦੇ ਕੁਛ ਨਹੀਂ ਫਾਇਦਾ ਜ਼ਿੰਦਗੀ ਦੀ ਹਕੀਕਤ ਨੂੰ ਸਮਝੋ ਜਦੋਂ ਵੀ ਤੁਸੀਂ ਫਾਇਦਾ ਲੈਣਾ ਉਦੋਂ ਘਰੇ ਬਹਿ ਕੇ ਮਿਹਨਤ ਕਰਕੇ ਹੋਊਗਾ ਭੱਜ ਨੱਠ ਕਰਕੇ ਜਿੰਨੀ ਮਰਜ਼ੀ ਕਰ ਲਓ ਉਹ ਸੋਸ਼ਲਾਈਜ਼ਿੰਗ ਹੁੰਦੀ ਹੈ ਸੋਸ਼ਲਾਈਜ਼ਿੰਗ ਵੀ ਅੱਜ ਕੱਲ੍ਹ ਸੱਚੀ ਨਹੀਂ ਦੇਖ ਲਓ ਇੱਕੋ ਗਰੁੱਪ ਦੇ ਵਿੱਚ ਇੱਕੋ ਗੁਰੂ ਨੂੰ ਮੰਨਣ ਵਾਲੇ ਇੱਕੋ ਸੰਤ ਨੂੰ ਮੰਨਣ ਵਾਲੇ ਇੱਕੋ ਮੰਦਰ ਨੂੰ ਮੰਨਣ ਵਾਲੇ ਗੁਰਦੁਆਰੇ 'ਚ ਮੰਨਣ ਵਾਲੇ ਉਹ ਵੀ ਕਿੰਨਾ ਕੁ ਪਿਆਰ ਕਰਦੇ ਨੇ ਉਹ ਵੀ ਦਿਲੋਂ ਨਫ਼ਰਤ ਕਰਦੇ ਨੇ ਪਰ ਜਿਹੜਾ ਬੰਦਾ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰ ਲੈਂਦਾ ਪਰਮਾਤਮਾ ਅੰਦਰੋਂ ਪਿਆਰ ਕਰਦਾ ਉਹ ਕਿਸੇ ਨਾਲ ਨਫ਼ਰਤ ਕਰ ਹੀ ਨਹੀਂ ਸਕਦਾ ਇਸੇ ਤਰ੍ਹਾਂ ਹੀ ਸਾਨੂੰ ਜਿਹੜੀ ਹੈਗੀ ਉਹ ਲੜਾਈ ਝਗੜਿਆਂ ਤੋਂ ਬਚਣਾ ਚਾਹੀਦਾ ਅਸੀਂ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੋਂ ਲੜੀ ਜਾਂਦੇ ਹਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਲੜੀ ਜਾਂਦੇ ਹਾਂ ਅਤੇ ਜਿਹੜੇ ਚਲਾਕ ਲੋਕ ਹੁੰਦੇ ਨੇ ਉਹ ਸਾਡੀ ਲੜਾਈ ਦਾ ਫਾਇਦਾ ਲੈ ਲੈਂਦੇ ਨੇ ਜਿਵੇਂ ਮੈਂ ਬਾਂਦਰ ਦੀ ਫੇਰ ਐਗਜ਼ਾਮਪਲ ਦੇ ਦਿੰਦਾ ਬਾਂਦਰ ਸੀਗਾ ਟ੍ਰੀ ਦੇ ਉੱਤੇ ਬੈਠਾ ਦੋ ਬਿੱਲੀਆਂ ਕਿਸੇ ਦੇ ਘਰੋਂ ਜਾ ਕੇ ਇੱਕ ਰੋਟੀ ਚੱਕ ਲਿਆਈਆਂ ਜਦੋਂ ਚੱਕ ਲਈ ਦੋਨੇ ਭੁੱਖੀਆਂ ਸੀ ਲੜ ਪਈਆਂ ਉਹ ਕਹਿੰਦੀ ਮੈਂ ਖਾਣੀ ਆ ਉਹ ਕਹਿੰਦੀ ਮੈਂ ਖਾਣੀ ਆ ਉਹ ਜਦੋਂ ਲੜ ਪਈਆਂ ਉੱਪਰ ਬਾਂਦਰ ਦੇਖਦਾ ਸੀ ਸਿੰਬੋਲਿਕ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਬਾਂਦਰ ਨੇ ਮਾਰੀ ਛਾਲ ਅਤੇ ਬਿੱਲੀਆਂ ਨੂੰ ਕਹਿੰਦਾ ਵੀ ਤੁਸੀਂ ਲੜਦੀਆਂ ਕਿਉਂ ਆ ਉਹ ਕਹਿੰਦੀ ਅਸੀਂ ਰੋਟੀ ਚੱਕ ਕੇ ਲਿਆਏ ਹਾਂ ਉਹ ਵੀ ਮੈਨੂੰ ਭੁੱਖ ਲੱਗੀ ਹੈ ਇਹ ਕਹਿੰਦੀ ਮੈਨੂੰ ਭੁੱਖ ਲੱਗੀ ਹੈ ਹੁਣ ਕੀ ਕਹੇ ਕਹਿੰਦੇ ਲੜਦੇ ਕਿਉਂ ਆ ਇਹਦਾ ਬੜਾ ਸਿੱਧਾ ਜਾ ਕੋਈ ਚਲਾਕ ਸੀਗਾ ਕਹਿੰਦਾ ਅੱਧੀ ਅੱਧੀ ਕਰ ਲਓ ਕਹਿੰਦੇ ਸਾਨੂੰ ਕਰਨੀ ਨਹੀਂ ਆਉਂਦੀ ਕਹਿ ਲਿਆ ਮੈਂ ਕਰਦਾ ਨਾ ਬਾਂਦਰ ਕਿਉਂਕਿ ਚਲਾਕ ਸੀਗਾ ਉਹਨੇ ਪੂਰੀ ਅੱਧੀ ਅੱਧੀ ਨਹੀਂ ਕੀਤੀ ਇੱਕ ਵੱਡੀ ਕਰਤੀ ਇੱਕ ਛੋਟੀ ਕਰਤੀ ਅਤੇ ਉਹ ਜਦੋਂ ਰੱਖੀ ਜਿਹਦੇ ਕਿੰਨੀ ਛੋਟੀ ਸੀਗੀ ਉਹ ਕਹਿੰਦੀ ਇਹ ਤਾਂ ਬਾਂਦਰ ਠੀਕ ਨਹੀਂ ਆ ਉਹਦੇ ਕੋਲ ਤਾਂ ਵੱਡਾ ਹਿੱਸਾ ਮੇਰੇ ਕੋਲ ਤਾਂ ਛੋਟੀ ਜਿਹੀ ਉਹ ਕਹਿੰਦਾ ਕੋਈ ਨਹੀਂ ਘਬਰਾਉਣਾ ਮੈਂ ਠੀਕ ਕਰਦਾ ਉਹ ਵੱਡੀ ਬੋਡੀ ਅੱਧੀ ਰੋਟੀ ਚੱਕੀ ਅਤੇ ਮੂੰਹ ਨਾਲ ਪਾੜ ਕੇ ਅੱਧੀ ਖਾ ਲਈ ਅਤੇ ਉਹ ਹੋਰ ਥੋੜ੍ਹੀ ਛੋਟੀ ਕਰਤੀ ਅਤੇ ਜਦੋਂ ਉਹਦੇ ਕੋਲ ਛੋਟੀ ਹੋਈ ਕਹਿੰਦਾ ਲਓ ਖਾ ਲਓ ਉਹ ਛੋਟੀ ਵਾਲੀ ਕਹਿੰਦੀ ਹੁਣ ਤਾਂ ਮੇਰੀ ਜ਼ਿਆਦਾ ਛੋਟੀ ਹੋ ਗਈ ਉਹਦੀ ਵੱਡੀ ਹੈ ਕਹਿੰਦੇ ਚੁੱਪ ਬੋਲਣਾ ਉਹਨੇ ਉਹਦੀ ਚੱਕੀ ਉਹ ਖਾ ਗਈ ਸਾਰੀ ਰੋਟੀ ਖਾ ਗਿਆ ਅਤੇ ਫਿਰ ਉਹ ਕੀ ਕਹਿੰਦਾ ਕਹਿੰਦਾ ਤੁਸੀਂ ਲੜਨ ਦੀ ਕੀ ਲੋੜ ਹੈ ਮੈਂ ਗੱਲ ਹੀ ਤੁਹਾਡੀ ਮਸਲਾ ਕਰਦੀ ਰੋਟੀ ਪਿੱਛੇ ਲੜਦੇ ਲੜੋ ਨਾ ਹੁਣ ਤੁਸੀਂ ਰੋਟੀ ਤਾਂ ਮੇਰੇ ਢਿੱਡ 'ਚ ਗਈ ਸੋ ਚਲਾਕ ਲੋਕਾਂ ਤੋਂ ਵੀ ਬਚੋ ਅਤੇ ਆਪਣੀ ਲੜਾਈ ਝਗੜੇ ਤੋਂ ਵੀ ਬਚੋ ਇਹ ਲੜਾਈਆਂ ਝਗੜੇ ਜਿਹੜੇ ਫੋਕੀਆਂ ਬਣਾਈਆਂ ਨਾ ਛੋਟੇ ਛੋਟੇ ਗੱਲਾਂ ਦੇ ਪ੍ਰੈਸਟੀਜ਼ ਕੁਐਸਚਨ ਰੇਜ਼ ਕਰਦੇ ਹੋ ਨਫ਼ਰਤਾਂ ਦੇ ਉਹ ਤੁਸੀਂ ਲੜਾਈ ਝਗੜੇ ਛਡਾ ਕੇ ਸਗੋਂ ਉਸ ਪਰਮਾਤਮਾ ਨੂੰ ਅੰਦਰੋਂ ਮਿਹਨਤ ਕਰੋ ਪਾਠ ਕਰੋ ਦੋ ਘੰਟਾ ਸਵੇਰੇ ਉੱਠ ਕੇ ਜੇ ਕਹਿੰਦੇ ਨਾ ਸੁਬਹਾ ਸਵੇਰੇ ਜੋ ਵੀ ਉੱਠ ਰਹੇ ਭਾਗ ਜਾਗਦੇ ਉਹਦੇ ਸਵੇਰੇ ਉੱਠਦੇ ਹੋ ਤੁਹਾਡੀ ਕਿਸਮਤ ਖੁੱਲ੍ਹ ਜਾਂਦੀ ਹੈ ਜਦੋਂ ਅਸੀਂ ਉੱਠਦੇ ਹੀ ਨਹੀਂ ਸਵੇਰੇ ਉੱਠ ਕੇ ਸੈੱਲਫੋਨ ਦੇ ਹੀ ਨੰਬਰ ਘੁਮਾਈ ਜਾਂਦੇ ਹਾਂ ਅਖਬਾਰ ਹੀ ਦੇਖੀ ਜਾਂਦੇ ਹਾਂ ਟੈਲੀਫੋਨ ਦੀਆਂ ਘੰਟੀਆਂ ਵਜਾਈ ਜਾਂਦੇ ਹਾਂ ਵੀ ਕਿਹਦਾ ਮੈਸੇਜ ਆ ਗਿਆ ਕੀ ਆ ਗਿਆ ਚਾਹ ਪੀ ਲਈ ਹੋਰ ਖਾ ਲਿਆ ਗੱਪਾਂ ਮਾਰਨ ਲੱਗੇ ਮੂਵੀ ਦੇਖ ਲਓ ਚਾਰ ਚਾਰ ਘੰਟੇ ਨੀਂਦ ਉੱਡ ਜਾਂਦੀ ਹੈ ਕੋਈ ਨਹੀਂ ਆਉਂਦੀ ਅਤੇ ਜਦੋਂ ਪਾਠ ਕਰੋ ਉਹਦੀ ਝੁਟਾਏ ਕਰਕੇ ਝੁੱਟੇ ਪਈ ਜਾਂਦੇ ਨੇ ਕਿਉਂਕਿ ਡਰ ਹੀ ਨਹੀਂ ਹੈ ਪਿਆਰ ਹੀ ਨਹੀਂ ਹੈ ਸੱਚਾ ਸੋ ਜਦੋਂ ਸੱਚਾ ਪਿਆਰ ਕਰਾਂਗੇ ਅਤੇ ਫਿਰ ਸਾਨੂੰ ਜਿਹੜੀ ਹੈਗੀ ਉਹ ਲੜਾਈ ਝਗੜਿਆਂ ਤੋਂ ਵੀ ਅਸੀਂ ਬਚ ਜਾਂਦੇ ਹਾਂ ਇਸ ਕਰਕੇ ਸਾਡੀ ਜ਼ਿੰਦਗੀ ਦੀ ਸੱਚਾਈਆਂ ਅਸੀਂ ਲੜਾਈ ਝਗੜੇ ਹਾਂ ਫਿਰ ਦੇਖ ਲਓ ਸਾਨੂੰ ਮੌਤ ਯਾਦ ਹੈ ਕੋਈ ਕਿਸੇ ਨੂੰ ਮੌਤ ਯਾਦ ਨਹੀਂ ਜੇ ਮੌਤ ਯਾਦ ਹੋਵੇ ਨਾ ਜੇ ਮੌਤ ਸਾਨੂੰ ਯਾਦ ਹੋਵੇ ਤਾਂ ਫਿਰ ਸਾਨੂੰ ਰੱਬ ਵੀ ਯਾਦ ਆਉਂਦਾ ਜਿਹਦੇ ਬੰਦਿਆਂ ਨੂੰ ਮੌਤ ਨਹੀਂ ਨਾ ਯਾਦ ਉਹਨੂੰ ਰੱਬ ਵੀ ਨਹੀਂ ਯਾਦ ਆਉਂਦਾ ਜਦੋਂ ਮੌਤ ਜਾਵੇ ਮੌਤ ਪਤਾ ਨਹੀਂ ਅੱਜ ਆ ਜਾਣੀ ਹੈ ਕੱਲ੍ਹ ਨੂੰ ਆ ਜਾਣੀ ਹੈ ਹੁਣ ਆ ਜਾਣੀ ਹੈ ਆਦਮ ਕਿ ਸਾਹ ਆ ਗਿਆ ਤਾਂ ਮੈਂ ਚੱਲ ਰਿਹਾ ਨਹੀਂ ਤਾਂ ਖਤਮ ਅਤੇ ਫਿਰ ਉਹ ਰੱਬ ਨੂੰ ਵੀ ਯਾਦ ਕਰਦਾ ਔਰ ਜਿਹਨੂੰ ਰੱਬ ਯਾਦ ਹੋਵੇ ਨਾ ਇੱਕ ਦੂਜੇ ਨਾਲ ਨਫ਼ਰਤ ਨਹੀਂ ਕਰਦਾ। ਕਿਉਂ? ਕਿਉਂਕਿ ਉਹਨੂੰ ਵਿਸ਼ਵਾਸ ਹੈ ਕਿ ਰੱਬ ਹੈਗਾ। ਜੇ ਅਸੀਂ ਜਮ੍ਹਾਂ ਖਰਚੀ ਰੱਬ ਨੂੰ ਮੰਨੀ ਜਾਂਦੇ ਹਾਂ, ਐਵੇਂ ਕਹੀ ਜਾਂਦੇ ਹਾਂ ਫਲਾਣਾ ਰੱਬ ਹੈ ਫਲਾਣਾ ਰੱਬ ਹੈ, ਉਹ ਰੱਬ ਨੂੰ ਮੰਨਣ ਵਾਲੇ ਜਿਹੜੇ ਉਹਦੇ ਵੱਡੇ ਚੌਧਰੀ ਨੇ, ਉਹ ਵੀ ਹੇਰਾ ਫੇਰੀਆਂ ਕਰੀ ਜਾਂਦੀਆਂ, ਨਫ਼ਰਤ ਕਰੀ ਜਾਂਦੇ ਇੱਕ ਦੂਜੇ ਦੇ ਵਿੱਚ, ਅਤੇ ਉਹ ਨਾ ਉਹਨਾਂ ਨੇ ਰੱਬ ਲੱਭਿਆ ਨਾ ਰੱਬ ਹੈ ਹੀ। ਸੋ ਜਿਹੜੇ ਬੰਦੇ ਰੱਬ ਨੂੰ ਨਫ਼ਰਤ ਭੁਲਾ ਆਉਂਦੇ ਨੇ, ਲੜਾਈ ਝਗੜੇ ਛੱਡ ਜਾਂਦੇ ਨੇ, ਪਿਆਰ ਕਰਨਾ, ਜਿਹਨੂੰ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ, ਜਿਹੜਾ ਸਾਰੇ ਜਦੋਂ ਮਿਹਨਤ ਕਰਾਂਗੇ ਨਾ ਫਿਰ ਪਿਆਰ ਪੈਦਾ ਹੁੰਦਾ, ਫਿਰ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਸਗੋਂ ਅੰਦਰੋਂ ਖੁਸ਼ ਹੁੰਦਾ ਵੀ ਇਹ ਜੋ ਮਰਜ਼ੀ ਕਰੀ, ਇਹਨਾਂ ਨੂੰ ਸਮਝ ਹੀ ਨਹੀਂ ਵਿਚਾਰਿਆਂ ਨੂੰ, ਜਿਹੜੀ ਸਮਝ ਮੈਨੂੰ ਆ ਗਈ, ਜਿਹਨੂੰ ਬੰਦੇ ਨੂੰ ਪਰਮਾਤਮਾ ਦਾ ਗਿਆਨ ਹੋ ਗਿਆ, ਜਿਹਨੇ ਮਿਹਨਤ ਕੀਤੀ, ਪੜਦਾ ਆਪਣਾ ਖੋਲ੍ਹ ਲਿਆ, ਉਹ ਗੂੰਗੇ ਦੇ ਗੁੜ ਦੀ ਤਰ੍ਹਾਂ, ਉਹਨੂੰ ਦੂਜਿਆਂ ਦਾ ਫਿਕਰ ਨਹੀਂ ਵੀ ਉੱਥੇ 500 ਬੰਦੇ ਦਾ ਇਕੱਠ ਹੈ, ਇੱਕ 1000 ਦਾ ਰੋਟੀਆਂ ਕੌਣ ਲਿਜਾਂਦਾ ਕੌਣ ਨਹੀਂ ਲਿਆਂਦਾ, ਉਹ ਆਪਣੇ ਘਰ ਬੈਠਾ ਆਪਣਾ ਇੰਜੋਏ ਕਰ ਰਿਹਾ। ਸੋ ਉਸ ਕਰਕੇ ਉਹਨੂੰ ਪਤਾ ਹੈ ਕਿ ਉਹ ਜਿਹੜੀ ਹੈਗਾ ਨਾ, ਤੁਸੀਂ ਆਪਾਂ ਫਿਊਨਰਲ ਹੋਮ 'ਚ ਜਾਂਦੇ ਹਾਂ, ਦੇਖੋ ਫਿਊਨਰਲ ਹੋਮ 'ਚ ਜਾ ਕੇ ਉੱਥੇ ਡੈੱਡ ਬੋਡੀ ਪਈ ਹੁੰਦੀ ਹੈ, ਆਪਾਂ ਸਾਰੇ ਜਾ ਕੇ ਆਏ ਫਿਊਨਰਲ ਹੋਮ 'ਚ, ਉਹ ਇੱਕ ਸਿਰਫ ਫਾਰਮੈਲਿਟੀ ਆ ਕਿ ਮੇਰੇ ਮਾਸੜ ਮਰ ਗਿਆ, ਮੇਰੀ ਚਾਚੀ ਮਰ ਗਈ, ਮੇਰੀ ਭਾਬੀ ਮਰ ਗਈ, ਮੇਰਾ ਫੂਫਾ ਮਰ ਗਿਆ, ਮੇਰਾ ਦੋਸਤ ਮਰ ਗਿਆ, ਮੇਰੇ ਦੋਸਤ ਦਾ ਦੋਸਤ ਮਰ ਗਿਆ, ਉੱਥੇ ਜਾਂਦੇ ਹਾਂ, ਹਕੀਕਤ ਕੀ ਹੈ, ਫੁੱਲ ਅਸੀਂ ਉਹ ਫਾਰਮੈਲਿਟੀ ਫੁੱਲ ਲਾ ਕੇ ਡੈੱਡ ਬੋਡੀ 'ਤੇ ਆ ਜਾਂਦੇ ਹਾਂ, ਅਤੇ ਨਾਲ ਹੀ ਸਾਨੂੰ ਫਿਕਰ ਪਿਆ ਹੁੰਦਾ ਵੀ ਹਾਲੇ ਤੱਕ ਭਾਈ ਜੀ ਨੇ ਕੰਮ ਨਿਬੜਿਆ ਨਹੀਂ, ਮੈਂ ਤਾਂ ਦੁਕਾਨ ਖੋਲ੍ਹਣੀ ਹੈ, ਮੈਂ ਤਾਂ ਕੰਮ 'ਤੇ ਜਾਣਾ, ਘਰ ਵਾਲੀ ਤਾਂ ਉੱਧਰੋਂ ਟੈਕਸ ਆ ਜਾਂਦਾ, ਦੁੱਧ ਲਿਆਈ ਅਤੇ ਉਹ ਲਿਆਈ, ਸਾਨੂੰ ਅਸੀਂ ਉੱਥੇ ਡੈੱਡ ਬੋਡੀ ਦੇ ਉੱਤੇ ਬੈਠ ਕੇ ਵੀ ਫਾਰਮੈਲ, ਹਾਲਾਂਕਿ ਉਹ ਡੈੱਡ ਬੋਡੀ, ਸਾਨੂੰ ਪਤਾ ਸਾਡਾ ਵੀ ਇਹੀ ਹਾਲ ਹੋਣਾ, ਫਿਰ ਵੀ ਅਸੀਂ ਦੁਨੀਆਂ ਦੇ ਕੰਮਾਂ ਕਾਰਾਂ ਦੇ ਮਗਰ ਜਿਹੜੇ ਨੇ ਉਹ ਇੱਕ ਪਲ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ। ਕਹਿੰਦੇ ਇੱਕ ਵਾਰੀ ਬਾਬਾ ਫਰੀਦ ਜਾ ਰਹੇ ਸੀ, ਉੱਥੇ ਡੈੱਡ ਬੋਡੀ ਪਈ ਸੀਗੀ ਕਿਸੇ ਦੀ, ਉੱਥੇ ਲੋਕ ਇਕੱਠੇ ਹੋਏ ਹੋਏ ਸੀਗੇ, ਜਦੋਂ ਦੇਖਿਆ ਬਾਬਾ ਫਰੀਦ ਜਾ ਰਹੇ ਨੇ, ਉਹਨਾਂ ਨੂੰ ਪਤਾ ਸੀ ਪਹੁੰਚੇ ਮਹਾਨ ਸੰਤ ਨੇ, ਫਕੀਰ ਨੇ, ਅਤੇ ਉਹਨਾਂ ਨੇ ਬਾਬਾ ਫਰੀਦ ਨੂੰ ਕਿਹਾ, ਜਦੋਂ ਬਾਬਾ ਫਰੀਦ ਰੁਕੇ, ਕਹਿੰਦੇ ਬਾਬਾ ਫਰੀਦ ਜੀ ਸਾਨੂੰ ਕੋਈ ਗਿਆਨ ਦੀ ਗੱਲ ਦੱਸੋ, ਤੁਸੀਂ ਇੰਨੇ ਪਹੁੰਚੇ ਵੀ ਹੋ। ਫਰੀਦ ਸਾਹਿਬ ਚੁੱਪ ਰਹੇ, ਫਿਰ ਹੋਰ ਬੰਦਿਆਂ ਨੇ ਕਿਹਾ, ਕਹਿੰਦੇ ਫਰੀਦ ਸਾਹਿਬ ਤੁਸੀਂ ਬੋਲਦੇ ਕਿਉਂ ਨਹੀਂ, ਇੰਨੇ ਬੰਦੇ ਇਕੱਠੇ ਹੋਏ ਨੇ, ਕੋਈ ਅੱਜ ਸਾਨੂੰ ਗਿਆਨ ਦੀ ਸਤਸੰਗ ਹੀ ਸੁਣਾ ਜਾਓ। ਫਰੀਦ ਸਾਹਿਬ ਫਿਰ ਚੁੱਪ ਰਹੇ। ਤੀਜੀ ਵਾਰ ਫਿਰ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਤਾਂ ਐਡੀ ਤੁਹਾਡੀ ਮਿੱਠੀ ਬਾਣੀ ਹੈ, ਤੁਹਾਡੇ ਕਿੰਨੇ ਵਾਰੀ ਸਤਸੰਗ ਸੁਣੇ ਨੇ, ਕਿੰਨੇ ਪਿਆਰੇ ਹੁੰਦੇ ਨੇ, ਆਕਰਸ਼ਿਤ ਹੁੰਦੇ, ਮਨ ਨੂੰ ਮੋਹਦੇ ਨੇ, ਆਇਆ ਸਾਨੂੰ ਅੱਜ ਇੱਥੇ ਇਕੱਠੇ ਹੋਏ ਹਾਂ ਅਸੀਂ, ਅਤੇ ਤੁਸੀਂ ਸਾਨੂੰ ਕੋਈ ਗਿਆਨ ਦੀ ਗੱਲ ਸੁਣਾ ਦਿਓ। ਅਤੇ ਫਿਰ ਫਰੀਦ ਸਾਹਿਬ ਕਹਿੰਦੇ ਦੇਖੋ ਤੁਹਾਡੇ ਮੂਹਰੇ ਡੈੱਡ ਬੋਡੀ ਪਈ ਹੈ, ਲਾਸ਼ ਪਈ ਹੈ, ਇਹ ਲਾਸ਼ ਦੇ ਹੁੰਦੇ ਤੁਹਾਨੂੰ ਇੱਦੂ ਵੱਡਾ ਗਿਆਨ ਹੋਰ ਕਿਹੜਾ ਹੋਊਗਾ, ਮੈਂ ਕਿਹੜਾ ਗਿਆਨ ਦੇ ਸਕਦਾ, ਤੁਹਾਨੂੰ ਡੈੱਡ ਬੋਡੀ ਤੋਂ ਗਿਆਨ ਨਹੀਂ ਮਿਲਿਆ ਕਿ ਸਾਡਾ ਅਸੀਂ ਵੀ ਇੱਥੇ ਜ਼ਮੀਨ 'ਤੇ ਲੇਟਣੇ, ਇੱਦੂ ਵੱਡਾ ਗਿਆਨ ਹੋਰ ਕੀ ਹੋ ਸਕਦਾ। ਸੋ ਸਾਨੂੰ ਮੌਤ ਦੇ ਬਾਰੇ ਜਿਹੜਾ ਹੈਗਾ ਨਾ, ਮੌਤ ਦੀ ਇੰਪੋਰਟੈਂਸ ਸਮਝਣ ਦੀ ਲੋੜ ਹੈ ਸਾਨੂੰ। ਕਈ ਵਾਰੀ ਘਰ ਦੇ ਕਹਿੰਦੇ, ਜਿਸ ਨੂੰ ਕਹਿੰਦੇ ਮੈਂ ਤਾਂ ਮਰਨਾ ਹੀ ਹੋ, ਕਹਿੰਦੇ ਹੈ ਇਹ ਨਾ ਕਹੀਂ ਮਾੜੀ ਗੱਲ ਹੈ, ਮਾੜੀ ਗੱਲ ਹੈ, ਕਿਉਂਕਿ ਜਦੋਂ ਅਸੀਂ ਮੌਤ ਕਹਿੰਦੀ ਉਹ ਪਿੱਠ ਕੀਤੀ ਆਉਣੀ ਤਾਂ ਹੈਗੀ ਹੋਈ ਹੈ, ਫਿਰ ਕੀ ਫਾਇਦਾ ਜਦੋਂ ਆ ਗਈ। ਸੋ ਹਮੇਸ਼ਾ ਮੌਤ ਨੂੰ ਯਾਦ ਰੱਖੋ, ਕਿਉਂਕਿ ਇੱਕ ਵਾਰੀ ਕੋਈ ਫਕੀਰ ਜਾ ਰਿਹਾ ਸੀਗਾ, ਅਤੇ ਜਦੋਂ ਉਹਦੇ ਨਾਲ ਚੇਲੇ ਜਾ ਰਹੇ ਸੀਗੇ, ਉਹਨੇ ਦੇਖਿਆ ਕਿ ਇੱਕ ਸ਼ਹਿਰ ਦੇ ਵਿੱਚ ਕਿਸੇ ਦੀ ਸ਼ਾਦੀ ਬਰਾਤ ਆਈ ਹੈ, ਅਤੇ ਮੂਹਰੇ ਨਵਾਬ ਹੈ, ਅਤੇ ਪਿੱਛੇ ਉਹਦੀ ਲਾੜੀ ਵਾਈਫ ਆ ਰਹੀ ਹੈ, ਦੁਲਹਨ ਆ ਰਹੀ ਹੈ, ਅਤੇ ਉਹ ਜਿਹੜੇ ਫਕੀਰ ਸੀ ਉਹ ਵੀ ਉਹਨਾਂ ਦੇ ਚੇਲਿਆਂ ਨਾਲ ਮਗਰ ਜਾ ਰਹੇ ਸੀਗੇ, ਅਤੇ ਦੇਖਿਆ ਕਿ ਉਹਦਾ ਨਵਾਬ ਹੈ ਕਿਸੇ ਦੇ ਘਰ, ਇੱਕ ਆਪਣੇ ਘਰ ਦੇ ਅੱਗੇ ਆ ਕੇ ਰੁਕਿਆ, ਕਿਉਂਕਿ ਦੁਲਹਨ ਨੂੰ ਘਰ ਪ੍ਰਵੇਸ਼ ਕਰਾਉਣਾ ਸੀ। ਜਦੋਂ ਘਰ ਪ੍ਰਵੇਸ਼ ਕਰਨ ਲਈ ਉਹ ਜਿਹੜੇ ਘਰ ਦੇ ਇਕੱਠੇ ਹੋਏ ਸੀ, ਉਹਨੇ ਫੁੱਲ ਸਿੱਟੇ, ਅਤੇ ਪੈਰ ਵੀ ਅੱਗੇ ਜੁੱਤੀ ਦਾ ਜੋ ਕੁਛ ਕਰਦੇ ਨੇ, ਹਾਂਜੀ ਉਹਦੇ ਬਾਜੇ ਵੱਜ ਰਹੇ ਨੇ, ਨਾਚ ਡਾਂਸ ਹੋ ਰਹੇ ਨੇ, ਕੁਛ ਕਰ ਰਹੇ ਨੇ, ਅਤੇ ਇੰਨੇ ਨੂੰ ਉਹ ਦੇਖੋ ਉੱਥੇ ਘਰਾਂ ਦੇ ਉਹਦੇ ਵਿੱਚ ਮਹਿਲਾਂ ਦੇ ਵਿੱਚ ਕਿੰਨੀਆਂ ਖੁਸ਼ੀਆਂ, ਝੰਡੀਆਂ ਲੱਗੀਆਂ ਸੀ, ਫੁੱਲ ਲੱਗੇ ਸੀਗੇ, ਹੋਰ ਸਜਾਵਟ ਕੀਤੀ ਸੀਗੀ, ਅਤੇ ਨਾਲ ਹੀ ਜਦੋਂ ਥੋੜ੍ਹੀ ਦੂਰ ਉਹਨੇ ਪਿੱਠ ਮੋੜ ਕੇ ਦੇਖੀ ਉਹ ਫਕੀਰ ਨੇ, ਅਤੇ ਉੱਧਰੋਂ ਅਰਥੀ ਜਾ ਰਹੀ ਸੀ ਡੈੱਡ ਬੋਡੀ, ਅਤੇ ਉਹ ਅਰਥੀ ਦੇ ਮਗਰ ਹੋ ਗਏ, ਨਾਲ ਹੀ ਉਹਦੇ ਚੇਲੇ ਹੋ ਗਏ। ਥੋੜ੍ਹੀ ਦੂਰ ਜਾ ਕੇ ਅਰਥੀ ਰੱਖਤੀ ਸ਼ਮਸ਼ਾਨ ਘਾਟ ਦੇ ਵਿੱਚ, ਕਬਰਸਥਾਨ 'ਚ ਕਬਰ ਪੁੱਟੀ ਅਤੇ ਉਹਨੂੰ ਦਫਨਾਤਾ। ਅਤੇ ਉੱਥੇ ਦੇਖੋ ਇਹ ਹਕੀਕਤ ਹੈ ਕਿ ਸਾਡੇ ਆਪਣੇ ਘਰ ਦੇ ਵਿੱਚ, ਗੁਆਂਢ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਸ਼ਹਿਰ ਦੇ ਵਿੱਚ, ਗਰੁੱਪ ਦੇ ਵਿੱਚ, ਇੱਕ ਪਾਸੇ ਖੁਸ਼ੀਆਂ ਅਸੀਂ ਬੈਂਡ ਬਾਜੀ ਨਾਲ ਡਾਂਸ ਕਰਦੇ ਹਾਂ, ਦੂਜੇ ਪਾਸੇ ਗੁਆਂਢ ਦੇ ਵਿੱਚ ਡੈੱਡ ਬੋਡੀ ਪਈ ਹੁੰਦੀ ਹੈ, ਉਹ ਰੋਈ ਜਾਂਦੇ ਨੇ, ਉਹ ਹੱਸੀ ਜਾਂਦੇ ਨੇ, ਇਹੀ ਸਾਡੀ ਹਕੀਕਤ ਹੈ। ਉੱਥੇ ਇਹ ਦੋਨੇ ਚੀਜ਼ਾਂ ਦਾ ਨਜ਼ਾਰਾ ਦੇਖ ਕੇ ਉਸ ਫਕੀਰ ਨੇ ਇੱਕ ਸ਼ਬਦ ਉਚਾਰਿਆ ਸੀਗਾ, ਕਲਾਮ ਉਚਾਰਿਆ ਸੀਗਾ, ਉਹ ਬੜਾ ਕੀਮਤੀ ਹੈ, ਸਮਝਣ ਦੀ ਲੋੜ ਹੈ। ਸਾਡੀ ਹਕੀਕਤ ਵੀ ਇਹੀ ਹੈ, ਕੋਈ ਬਣ ਗਿਆ ਰੌਣਕ ਮਹਿਲਾਂ ਦੀ, ਕੋਈ ਬਣ ਗਿਆ ਰੌਣਕ ਮਹਿਲਾਂ ਦੀ। ਉਹ ਜਿਹੜੀ ਦੁਲਹਨ ਆਈ ਸੀ ਨਾ, ਕਿੰਨੀਆਂ ਉੱਥੇ ਨਾਚ ਟਾਪ ਹੋ ਰਹੇ ਨੇ, ਖਾਣੇ ਹੋ ਰਹੇ ਨੇ, ਵੀ ਇਹ ਦੁਲਹਨ ਅੰਦਰ ਜਾਊਗੀ। ਕੋਈ ਬਣ ਗਿਆ ਰੌਣਕ ਮਹਿਲਾਂ ਦੀ, ਕੋਈ ਸਭ ਕੁਛ ਆਪਣਾ ਛੱਡ ਚੱਲਿਆ, ਉਹ ਜਿਹੜਾ ਡੈੱਡ ਬੋਡੀ ਸੀਗੀ, ਲਾਸ਼ ਸੀਗੀ, ਉਹ ਸਾਰਾ ਕੁਛ, ਉਹਦੇ ਜਿੰਨੇ ਜਾਇਦਾਦਾਂ ਸੀ, ਘਰ ਸੀ, ਮਕਾਨ ਸੀ, ਰਿਸ਼ਤੇਦਾਰ ਸੀ, ਪੈਸਾ ਸੀ, ਟਕਾ ਸੀ, ਸਭ ਕੁਛ ਛੱਡ ਕੇ ਖਾਲੀ ਹੱਥ ਹੈ, ਨੰਗਾ ਪਿਆ ਉੱਥੇ, ਉਹਦੇ ਉੱਤੇ ਕਫਨ ਪਾਇਆ ਹੋਇਆ। ਉਹ ਫਕੀਰ ਇਹੀ ਕਹਿੰਦਾ, ਕੋਈ ਬਣ ਗਿਆ ਰੌਣਕ ਮਹਿਲਾਂ ਦੀ, ਕੋਈ ਸਭ ਕੁਛ ਆਪਣਾ ਛੱਡ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ ਕਿ ਦੁਨੀਆਂ 'ਚ ਕਿਉਂ ਆਇਆ, ਖਾ ਲਿਆ ਪੀ ਲਿਆ ਐਸ਼ ਕਰ ਲਈ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ ਕਿ ਕਿਹਦੇ ਲਈ ਆਏ ਹਾਂ, ਮਿਹਨਤ ਕੀਤੀ ਉਹਨੇ ਉਹ ਆਪਣਾ ਮਕਸਦ ਜਿਹੜਾ ਸੀਗਾ ਉਹ ਪੂਰਾ ਕਰ ਲਿਆ। ਜਿਵੇਂ ਕਿ ਮਹਾਤਮਾ ਬੁੱਧ ਨੇ ਇੱਕ ਡੈੱਡ ਬੋਡੀ ਦੇਖੀ ਸੀਗੀ ਅਤੇ ਉਹਨੇ ਉਸ ਡੈੱਡ ਬੋਡੀ ਤੋਂ ਹੀ ਜੰਗਲਾਂ ਚਲੇ ਗਏ, ਆਪਣੀ ਮਿਹਨਤ ਕੀਤੀ ਅਤੇ ਉਹ ਇੱਕ ਦਿਨ ਪੂਰਨ ਸੰਤ ਬਣ ਗਏ। ਤਾਂ ਹੀ ਤਾਂ ਕਹਿੰਦਾ ਜਿਸਨੇ ਕੀਆ ਯੁੱਧ ਮਨ ਕੇ ਵਿਰੁੱਧ ਵਹੀ ਬਣ ਗਿਆ ਮਹਾਤਮਾ ਬੁੱਧ। ਸਾਨੂੰ ਆਪਣੇ ਮਨ ਨਾਲ ਸੰਘਰਸ਼ ਕਰਨਾ ਪਊਗਾ, ਸਾਨੂੰ ਆਪਣੀ ਹਕੀਕਤ ਸਮਝਣੀ ਪਊਗੀ। ਜਦੋਂ ਅਸੀਂ ਆਪਣੀ ਹਕੀਕਤ ਸਮਝ ਲਈ ਫਿਰ ਸਾਨੂੰ ਪਤਾ ਲੱਗ ਜੂ ਵੀ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਇਹਦੀ ਵੀ ਕੋਈ ਵੈਲਿਊ ਨਹੀਂ, ਕਿਉਂਕਿ ਇੱਕ ਦਿਨ ਜਿਹੜੀ ਸਾਡੀ ਜ਼ਿੰਦਗੀ ਦਾ ਮਕਸਦ ਆ ਮਰਨਾ ਹੀ ਮਰਨਾ। ਸੋ ਮਰਨ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ? ਉਹ ਪਰਮ ਸੱਤ, ਉਹ ਅਲਟੀਮੇਟ ਗੋਲ ਨੂੰ, ਉਹ ਅਲਟੀਮੇਟ ਰਿਐਲਿਟੀ ਨੂੰ, ਉਹ ਸਮੁੰਦਰ ਨੂੰ ਜਿੱਥੋਂ ਉਹ ਸਾਡੀ ਬੂੰਦ ਆਈ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਤੇ ਅਸੀਂ ਕੋਸ਼ਿਸ਼ ਜਦੋਂ ਅਸੀਂ ਕਰਦੇ ਹਾਂ ਆਪਣੇ ਮਕਸਦ ਲਈ, ਉਹ ਮਕਸਦ ਨੂੰ ਜੋ ਅਸੀਂ ਮਿਹਨਤ ਕਰਦੇ ਹਾਂ ਕਰਦੇ ਹਾਂ, ਇੱਕ ਦਿਨ ਅਸੀਂ ਮਕਸਦ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਹਾਂ, ਮਕਸਦ ਨੂੰ ਹੱਲ ਵੀ ਕਰ ਲੈਂਦੇ ਹਾਂ। ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ, ਵਧੀਆ ਕੰਪਨੀ ਰੱਖੀਏ ਅਤੇ ਜੇ ਉਹ ਕੰਪਨੀ ਵਧੀਆ ਹੈਗੀ ਆਪਣੀ ਹਕੀਕਤ ਨੂੰ ਸਮਝੀਏ, ਸਿਰਫ ਗੱਲਾਂ ਬਾਤਾਂ ਨਾਲ ਨਹੀਂ ਉਹਨੂੰ ਮਿਹਨਤ ਕਰੀਏ। ਜਿੰਨਾ ਚਿਰ ਵੱਧ ਤੋਂ ਵੱਧ ਮਿਹਨਤ ਕਰੀਏ, ਟਰਾਇਲ ਐਂਡ ਐਰਰ, ਜਿਹੜੀਆਂ ਗਲਤੀਆਂ ਹੋ ਗਈਆਂ ਉਹਦੇ ਲਈ ਪਰਮਾਤਮਾ ਤੋਂ ਮਾਫ਼ੀ ਮੰਗੀਏ। ਪਰਮਾਤਮਾ ਇੱਕ ਹੈ, ਉਹ ਕਿਸੇ ਵੀ ਹੀਲੇ ਵਸੀਲੇ ਕੋਈ ਵੀ ਰੰਗ ਰੂਪ 'ਚ ਆ ਸਕਦਾ, ਕੋਈ ਇਹ ਗੱਲ ਕਿਸੇ ਦਾ ਠੇਕਾ ਨਹੀਂ ਲਿਆ ਕਿਸੇ ਧਰਮ ਦਾ ਕਿ ਉਹਨਾਂ ਦਾ ਗੁਰੂ ਹੀ ਹੋ ਸਕਦਾ, ਉਹਨਾਂ ਦਾ ਰੱਬ ਹੀ, ਰੱਬ ਦਾ ਸਾਰਿਆਂ ਦਾ ਹੀ ਹੈ। ਜਿਹਨੇ ਪ੍ਰੇਮ ਕੀਤਾ ਉਹਨੂੰ ਰੱਬ ਮਿਲ ਜਾਂਦਾ, ਚਾਹੇ ਤੁਸੀਂ ਜਟਾਂ ਰੱਖ ਕੇ ਕਰ ਲਓ, ਚਾਹੇ ਜੰਗਲਾਂ 'ਚ ਕਰ ਲਓ, ਚਾਹੇ ਘਰ 'ਚ ਕਰ ਲਓ, ਚਾਹੇ ਪਹਾੜਾਂ 'ਚ ਜਾ ਕੇ ਕਰ ਲਓ, ਚਾਹੇ ਪਾਣੀਆਂ 'ਚ ਜਾ ਕੇ ਕਰ ਲਓ, ਚਾਹੇ ਡੇਰਿਆਂ 'ਚ ਜਾ ਕੇ ਕਰ ਲਓ, ਕਰਨਾ ਤੁਹਾਨੂੰ ਆਪਣੇ ਅੰਦਰੋਂ ਕਰਨਾ, ਮਿਹਨਤ ਕਰਨੀ ਪੈਣੀ ਹੈ। ਅਤੇ ਜਿਹਨੇ ਵੀ ਮਿਹਨਤ ਕਰ ਲਈ, ਜਿਹਨੇ ਵੀ ਆਪਣਾ ਪਰਦਾ ਖੋਲ੍ਹ ਲਿਆ, ਉਹ ਫਿਰ ਦੁਨੀਆਂ ਨੂੰ ਨਫ਼ਰਤ ਨਹੀਂ ਕਰਦਾ, ਉਹ ਫਿਰ ਵਹਿਮਾਂ ਭਰਮਾਂ 'ਚ ਨਹੀਂ ਪੈਂਦਾ, ਉਹ ਫਿਰ ਲੋਕ ਦਿਖਾਵਿਆਂ 'ਚ ਨਹੀਂ ਪੈਂਦਾ, ਉਹ ਫਿਰ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਘਰ ਦੇ ਵਿੱਚ ਵੀ, ਗੁਆਂਢ ਦੇ ਵਿੱਚ ਵੀ, ਦੁਨੀਆਂ ਦੀ ਹਰ ਖਲਕਤ ਨੂੰ ਪਿਆਰ ਕਰਦਾ। ਅਤੇ ਜਿਹੜਾ ਬੰਦਾ ਖਲਕਤ ਨੂੰ ਪਿਆਰ ਕਰਦਾ ਉਹ ਹਮੇਸ਼ਾ ਜ਼ਿੰਦਗੀ 'ਚ ਕਾਮਯਾਬ ਹੋ ਜਾਂਦਾ। ਸੋ ਇਸ ਕਰਕੇ ਹੁਣ ਤੁਸੀਂ ਲਾਸਟ ਨੇਖਾ ਗੀਤ ਸੁਣ ਲਓ, ਅਤੇ ਆਪਾਂ ਫਿਰ ਨੈਕਸਟ ਵੀਕ ਡਾਕਟਰ ਅੰਕੁਸ਼ ਨੂੰ ਫਿਰ ਰਿਕੁਐਸਟ ਕਰਾਂਗੇ, ਉਹ ਆਉਣਗੇ। ਤੁਸੀਂ ਵੀ ਸਵਾਲ ਪੁੱਛ ਲਿਆ ਕਰੋ, ਮੇਰਾ ਥੋੜ੍ਹਾ ਜਿਹਾ ਗਲਾ ਖਰਾਬ ਹੈ ਕਿਉਂਕਿ ਮੈਂ ਰੇਡੀਓ 'ਤੇ ਹੀ ਦੱਸਿਆ ਕਿ ਫਲੂ ਕੋਵਿਡ ਦੀ ਸ਼ਿਕਾਇਤ ਸੀ ਥੋੜ੍ਹੀ ਜੀ, ਉਹ ਕਵਰ ਤਾਂ ਹੋ ਗਈ ਪਰ ਗਲਾ ਖਰਾਬ ਹੈ ਅਤੇ ਥੋੜ੍ਹਾ ਜ਼ੁਕਾਮ ਵੀ ਹੋ ਰਿਹਾ, ਇਸ ਕਰਕੇ ਲੈ ਨਹੀਂ ਬਣ ਸਕੀ। ਸੋ ਮੈਨੂੰ ਇਸ ਤਰ੍ਹਾਂ ਤੁਸੀਂ ਟੋਇਲਟ ਕਰ ਲਿਆ, ਥੈਂਕ ਯੂ ਵੈਰੀ ਮੱਚ। ਲਾਸਟ ਗਾਣਾ ਸੁਣੋ, ਨੈਕਸਟ ਵੀਕ ਡਾਕਟਰ ਅੰਕੁਸ਼ ਵੀ ਆਉਣਗੇ ਅਤੇ ਆਪਾਂ ਕਿਸੇ ਹੋਰ ਟੋਪਿਕ 'ਤੇ 15-20 ਮਿੰਟ ਅੱਧਾ ਘੰਟਾ ਗੱਲ ਕਰ ਲਾਂਗੇ। ਤੁਸੀਂ ਵੀ ਜਦੋਂ ਮਰਜ਼ੀ ਫੋਨ ਮੈਨੂੰ ਫੋਨ 'ਤੇ ਗੱਲ ਕਰ ਸਕਦੇ ਹੋ। ਸੁਣੋ ਗਾਣਾ।
कितनी शक्ति हमें दे न दाता, मन का विश्वास कमजोर होना, कितनी शक्ति हमें दे न
प्रार्थना हर रोज शाम को घर में दिया जलने।
यू आर लिसनिंग टू WTOR 770 AM Youngstown Toronto.
The views expressed on the preceding program may not necessarily be those of the owner or management of WTOR radio station.
UK, Switzerland ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 September ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਸ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626।
Taza Milton Halal Food Festival August 21st Sunday from 12 PM to 10 PM.
Free entry, free parking, musical show with the Fakhir live performance. आइए 75th सेलिब्रेशन ऑफ पाकिस्तान इंडिपेंडेंस मिल के मनाते हैं मिल्टन कम्युनिटी स्पोर्ट्स पार्क 805 सेंटा मारिया बुलेवार्ड इन मिल्टन। फॉर स्पॉन्सरशिप एंड स्टॉल बुकिंग कॉल आमिर शमसी 416-662-7861।
कैनेडियन स्पोर्ट्स एंड रिक्रिएशन मार्केटिंग की जानिब से पेशे खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकी ने क्रिकेट के लिए अजीम शान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26th, 27th and 28th एट CAA सेंटर Brampton. مزید معلومات اور فری رجسٹریشن کے لیے وزٹ کریں fantasticfest.com.
ٹرک کا گھومتا پہیہ کینیڈا کی معیشت کی ترقی کا ضامن آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے ٹرک مینول یا پھر آٹومیٹک ٹرک کی بہترین سروس کے لیے کوئک ٹرک لیو تھرو آؤٹ انٹیریو نو اپوائنٹمنٹ نیڈیڈ ڈرائیو تھرو فیسلٹی ون اسٹاپ شاپ اب